हर धुरते मन है बसेरा, निज घर महल पावो सुख सहजे, बाहर ना होए गो फेरा। अंतर जामी पुरख विधाते, श्रद्धा मन की पूरे, नानक दास एक है सुख मांगे, मोको कर संतन की धूरे। अंतर जामी पुरख विधाते, श्रद्धा मन की पूरे, नानक दास एक है सुख मांगे, मोको कर संतन की धूरे। वाहिगुरु जी का खालसा, वाहिगुरु जी की फतेह। परम सम्मान योग सर्व श्री गुरु ग्रंथ साहिब सचे पातशाह महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों, अज आप जी ने जो खफ्तावारी दीवान सजदे ने, इस दी हाजरी परीख है। अमृत बचना दा कीर्तन और हुणी आप जी ने अपनी कम्युनिटी दे भले लई गुरु सवारियां ने आप नाल विचार सांझे कीते ने, ते हकीकत ए है कि संसार दा कोई भी खेतर होवे काम करन वाला, ते जदों बंदा वेले सिर ना जागे ते कवेले केवल टकरा ही मारदा रहिंदा, पल्ले कुछ पैंदा नहीं। गुरु नानक साहब ने एक बचन कहा सी ते ओ अत जरूरी है आप जी नूं अपने बच्चियां दे भविख लई, अपने भविख लई। गुरु साहब ने एमनाबाद जदों कतलो गारत होई जिथे ए शब्द कह सन कि एती मार पई करलाणी तै की दर्द न आया, जिथे ए शब्द कह सन मेरे गुरु नानक साहब ने कि जमकर मुगल चढ़ाए वाले शब्द वरते सन, पर उथे सतगुरु ने जेड़े शब्द उचारे चार शब्द ने बाबर दे हमले नाल संबंधित। जरूरी नहीं कि जेड़े चारे शब्द ने इको वेले उचारण किए ने, दरअसल वो चारे ते चारे शब्द जेड़े ने हजूर ने कुछ हमले तो पहला दे उचारण किए ने, कुछ बाद विच किए। भावा कि मेरा विशा अज दा शब्द है, मैं सिर्फ आप जी दे चरणा विच जरूर अर्थ करांगा। जो गुरमुखा क्या उहदे वल तवज्जो दिओ, आपां घट्टो घट जानकारी आपां वी हासिल करिए ते अगे वी किसे नूं दस सकीए। देखो हजूर ने उत्थे इक बचन कहा सी, कहन लगे देख लालो अज मैं केवल तेरी कुल्ली विच बैठ के सच दी गल कहिना, तू सुन रहे हैं, तेरे आंधी गवांडी सुन रहे ने, एमनाबाद दे लोक मेरी गल दा मजाक उड़ांदे पए ने, पर जिस वेले इन्हां ते भाणा वापरेगा उदो वेला लंघ चुकेगा बनना कुछ भी। साहब ने उत्ते एक शब्द वरतिया, कहन लगे सच की बाणी नानक आख है, अगली तो के सच सुनाए ची सच की बेला, वेले दा बोलिया होया सच जिंदगी नू बचा सकदा है। ते फिर नाल एक बचन होर किया, कभी तक्यो ना तुकां नू पढ़ के, ते शब्द नू केवल वक्ती रूप च ना कहिए भी गुरु साहब ने उदो ही उचारिया, अज दे अर्थ की ने। ਹਜ਼ੂਰ ਨੇ ਕਿਹਾ, ਕਹਿਣ ਲੱਗੇ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਪਰ ਕਹਿਣ ਲੱਗੇ ਇੱਕ ਗੱਲ ਚੇਤੇ ਰੱਖੋ, ਕਾਇਆ ਕੱਪੜ ਟੁੱਕ ਟੁੱਕ ਹੋ ਸੀ, ਅਗਲੀ ਟੋਕੇ ਹਿੰਦੁਸਤਾਨ ਸੰਭਾਲ ਸੀ, ਬੋਲਾ ਮੇਰੇ ਬੋਲਾਂ ਨੂੰ ਚੇਤੇ ਕਰਨਗੇ, ਕਲਪਣਗੇ, ਪਰ ਹੱਥ ਕੁਛ ਨਹੀਂ ਆਉਣਾ। ਕਿਉਂ? ਫਿਰ ਬਾਬਾ ਜੀ ਨੇ ਇੱਕ ਤੁੱਕ ਕਹੀ, ਉਸ ਨੂੰ ਕਦੀ ਨਾ ਭੁੱਲੀਏ, ਹਰ ਖੇਤਰ ਵਿੱਚ ਵਿਚਰਦਿਆਂ ਦੋ ਤੁਕਾਂ ਇੱਕ ਆਸਾ ਕੀ ਵਾਰ ਵਿੱਚ। ਹਜ਼ੂਰ ਨੇ ਕਹਿਣ ਲੱਗੇ, ਦੇ ਲੰਮੀ ਨਦਰ ਨਿਹਾਲੀਐ, ਲੰਮੀ ਨਦਰ ਨਾਲ ਤੱਕੀ ਆਉਣ ਵਾਲੇ ਸਮੇਂ ਨੂੰ, ਤੇ ਇੱਕ ਤੁੱਕ ਕਿ ਅੱਗੋਂ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ, ਆਉਣ ਵਾਲੇ ਸਮੇਂ ਨੂੰ ਜੇ ਸਾਂਭਿਆ ਜਾਏ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਸੀ, ਪਿਛਲੇ ਸੋਮਵਾਰ ਤੋਂ ਆਪਾਂ ਸੋਹਿਲਾ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਕੀਤੀ ਸੀ। ਪੰਜ ਸ਼ਬਦ ਇਸ ਅੰਮ੍ਰਿਤ ਬਾਣੀ ਦੇ ਨੇ, ਜਿਨ੍ਹਾਂ ਵਿੱਚ ਕੱਲ ਸ਼ਾਮ ਤੱਕ ਦੇ ਦੀਵਾਨ ਵਿੱਚ ਚਾਰ ਸ਼ਬਦਾਂ ਦੀ ਵਿਚਾਰ ਹੋ ਚੁੱਕੀ ਸੀ। ਜਿਸ ਦਿਨ ਇਹ ਬਾਣੀ ਆਰੰਭ ਕੀਤੀ ਸੀ ਤੇ ਉਸ ਦਿਨ ਇੱਕ ਅਰਜ ਕੀਤੀ ਸੀ ਕਿ ਨੀਂਦ ਇੱਕ ਛੋਟੀ ਮੌਤ ਹੈ ਤੇ ਮੌਤ ਇੱਕ ਬੜੀ ਲੰਮੀ ਨੀਂਦ ਹੈ। ਸਤਿਗੁਰੂ ਨੇ ਸੌਣ ਲੱਗਿਆ ਇਹ ਪੰਜ ਸ਼ਬਦ ਜੋ ਸੋਹਿਲਾ ਸਾਹਿਬ ਜੀ ਦੇ ਸਰਲੇਖ ਹੇਠ ਦਰਜ ਕੀਤੇ ਨੇ। ਸੋਹਿਲੇ ਦਾ ਅਖਰੀ ਅਰਥ ਸੀ ਖੁਸ਼ੀ ਦਾ ਗੀਤ, ਤੇ ਹਜ਼ੂਰ ਨੇ ਇਹ ਪੰਜ ਸ਼ਬਦ ਜੋ ਬਾਣੀ ਸੋਹਿਲੇ ਦੀ ਵਿੱਚ ਸਾਨੂੰ ਦਰਜ ਕਰਕੇ ਦੱਸਿਆ, ਇਹਦੇ ਪਹਿਲੇ ਸ਼ਬਦ ਨੂੰ ਪੜ੍ਹੀਏ ਤੇ ਦੇਖੋ ਉਹਦੇ ਵਿੱਚ ਸੁਚੇਤ ਕੀਤਾ ਕਿ ਮੌਤ ਬਿਲਕੁਲ ਤੇਰੇ ਨੇੜੇ ਆਈ ਖਲੋਤੀ ਏ, ਤੇ ਸ਼ਬਦ ਵਰਤੇ ਸਨ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਹਿਜ ਸੁਮੇਲ, ਨਾਲ ਕਿਹਾ ਸੀ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ, ਉਹ ਦਿਨ ਤੇਰੇ ਬਿਲਕੁਲ ਨੇੜੇ ਆ ਰਿਹਾ। ਹੁਣ ਜਦੋਂ ਅਸੀਂ ਪਹਿਲਾ ਸ਼ਬਦ ਪੜ੍ਹਨੇ ਹਾਂ, ਸਾਹਿਬ ਨੇ ਸੁਚੇਤ ਕੀਤਾ ਵੀ ਦਿਨ ਬਿਲਕੁਲ ਨੇੜੇ ਆਉਂਦਾ ਪਿਆ, ਤੇ ਫਿਰ ਨਾਲ ਇੱਕ ਗੱਲ ਕੀ ਇਹਦਾ ਮਤਲਬ ਇਹਨੂੰ ਸੱਤ ਨਾ ਪਾਈ, ਜੇ ਦਿਨ ਨੇੜੇ ਆਉਂਦਾ ਤੇ ਤੂੰ ਕਰਨਾ ਕੀ, ਉਹ ਕੀ ਕਰਨਾ? ਉਹ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਅਖੀਰਲੇ ਸ਼ਬਦ ਵਿੱਚ ਕਿਹਾ, ਤੇ ਇਸ ਸ਼ਬਦ ਨੂੰ ਆਪ ਜੀ ਨੇ ਕੀਰਤਨ ਵਿੱਚ ਵੀ ਸਰਵਣ ਕੀਤਾ, ਤੇ ਇਸ ਸ਼ਬਦ ਦੀ ਰਹਾਓ ਦੀ ਤੁਕ ਨੂੰ ਆਪਾਂ ਵਿਚਾਰ ਦਾ ਵਿਸ਼ਾ ਬਣਾਉਣਾ। ਇਹ ਰਹਾਓ ਦੇ ਬਚਨ ਨੇ, ਔਧ ਘਟੈ ਦਿਲ ਸਰਹਿਣਾ ਰੇ ਮਨ ਗੁਰਮਿਲਕਾ ਸਵਾਰੇ। ਆਓ ਕਰੋ ਕਿਰਪਾਲਤਾ, ਆਪ ਜਿਤਨੇ ਵੀ ਹਜ਼ੂਰ ਦੀ ਹਾਜ਼ਰੀ ਵਿੱਚ ਇਕੱਤਰ ਹੋਏ ਹੋ, ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ਿਆ ਜੇ, ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਆਪ ਮੇਰ ਬਖਸ਼ਿਸ਼ ਕਿਰਪਾਲਤਾ ਕਰੋ, ਆਪ ਵਿੱਚ ਵਰਤ ਕੇ ਸਾਡੇ ਅੰਦਰ ਨੂੰ ਟਿਕਾਓ ਦੀ ਦਾਤ ਬਖਸ਼ੋ। ਦਾਤਾ, ਖਿੰਡੇ ਹੋਏ ਅੰਦਰ ਨੂੰ ਆਪਣੀ ਰਹਿਮਤ ਦਾ ਤਿਣਕਾ ਬਖਸ਼ ਦਿਓ, ਪ੍ਰੇਮ ਭਾਵਨਾ ਨਾਲ ਸ਼ਬਦ ਦੀ ਵਿਚਾਰ ਆਪ ਰਹਿਮਤ ਕਰਕੇ ਕਰਾ ਲਵੋ। ਕਰੋ ਕਿਰਪਾਲਤਾ ਸਾਧ ਸੰਗਤ, ਆਸ਼ੀਸ਼ ਬਖਸ਼ ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਅੱਜ ਦਾ ਜਦੋਂ ਇਹ ਪਾਵਨ ਪਵਿੱਤਰ ਸ਼ਬਦ ਆਰੰਭ ਕੀਤਾ, ਤੇ ਇਸ ਸ਼ਬਦ ਦੇ ਆਰੰਭਕ ਬਚਨ ਆਪ ਜੀ ਰੋਜ਼ ਪੜ੍ਹਦੇ ਵੀ ਹੋ, ਸੁਣਦੇ ਵੀ ਹੋ। ਗੁਰਮੁਖੋ, ਆਪਾਂ ਜਦੋਂ ਵੀ ਗੁਰੂ ਕੀ ਹਜ਼ੂਰੀ ਵਿੱਚ ਆਉਂਦੇ ਹਾਂ ਤੇ ਇੱਕ ਗੱਲ ਕਹਿੰਦੇ ਹਾਂ, ਜੇ ਵਾਕ ਗੁਰੂ ਕੇ ਗ੍ਰੰਥੀ ਸਾਹਿਬ ਲੈਂਦੇ ਹੋਣ, ਕਹਿੰਦੇ ਹਾਂ ਗੁਰੂ ਕਾ ਹੁਕਮ ਜ਼ਰੂਰ ਸੁਣ ਕੇ ਜਾਣਾ। ਜੋ ਅੰਮ੍ਰਿਤ ਵੇਲੇ ਮੁੱਖ ਵਾਕ ਆਉਂਦਾ ਉਹਨੂੰ ਅਸੀਂ ਥੱਲੇ ਬੋਰਡ ਵਿੱਚ ਬੋਰਡ ਤੇ ਲਿਖਿਆ ਹੁੰਦਾ ਤੇ ਪੜ੍ਹਨੇ ਵੀ ਆ ਕਿ ਅੱਜ ਦਾ ਹੁਕਮਨਾਮਾ। ਇਹਦਾ ਮਤਲਬ ਕਿ ਗੁਰੂ ਕੇਵਲ ਹੁਕਮ ਕਰਦੇ ਨੇ। ਪਰ ਹੈਰਾਨ ਹੋਇਆ ਅੱਜ ਇਸ ਸ਼ਬਦ ਨੂੰ ਪੜ੍ਹ ਕੇ ਕਿ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਮੈਂ ਤੈਨੂੰ ਹੁਕਮ ਨਹੀਂ ਧਿਆਨ ਦਿਆ ਜੇ ਸ਼ਬਦ ਰਾਤ ਨੂੰ ਸੌਣ ਲੱਗਿਆ ਸੀ ਪੜ੍ਹਨੇ, ਕਹਿਣ ਲੱਗੇ ਤੂੰ ਰਾਤ ਸੌਣ ਲੱਗਾ ਸਾਰੇ ਦਿਨ ਦਾ ਥੱਕਿਆ, ਪਤਾ ਨੀ ਕਿੰਨਿਆਂ ਚੰਗਿਆਂ ਮੰਦਿਆਂ ਨੂੰ ਮਿਲਿਆ, ਮੈਂ ਤੈਨੂੰ ਸੌਣ ਲੱਗਿਆ ਹੁਕਮ ਨਹੀਂ, ਤੈਨੂੰ ਮੈਂ ਆਪਣੇ ਵੱਲੋਂ ਮਿੱਤਰ ਬਣਾ ਕੇ ਇੱਕ ਬੇਨਤੀ ਕਰਨ ਲੱਗਾ ਤੇ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣ ਲਈ, ਤਵੱਜੋ ਦਿਆ ਜੀ, ਹੁਕਮ ਨਹੀਂ ਕੀਤਾ। ਕਹਿਣ ਲੱਗੇ ਮੈਂ ਤੈਨੂੰ ਬੇਨਤੀ ਕਰਨਾ ਤੇ ਬੇਨਤੀ ਵੀ ਤੈਨੂੰ ਆਪਣਾ ਮਿੱਤਰ ਆਪਣਾ ਦੋਸਤ ਬਣਾ ਕੇ ਕਰਨਾ। ਤੇ ਆਰੰਭ ਵਿੱਚ ਕਿਹਾ, ਕਹਿਣ ਲੱਗੇ ਕਰੋਂ ਬੇਨੰਤੀ, ਇਹਦਾ ਅਰਥ ਹੈ ਮੈਂ ਬੇਨਤੀ ਕਰਨਾ, ਭਲਾ ਸਾਡਾ ਕੌਣ ਹੈ। ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਲੋਕੀ ਤਾਂ ਤੜਫਦੇ ਨੇ ਕਿਤੋਂ ਗਿਆਨ ਦੀ ਕਣੀ ਮਿਲੇ, ਤੇ ਸਿੱਖਾਂ ਤੇ ਇੰਨੇ ਤਰੁੱਠ ਪਏ, ਰਾਤ ਨੂੰ ਸੌਣ ਲੱਗਿਆ ਗਿਆਨ ਦਿੰਦੇ ਨੇ ਤੇ ਕਹਿੰਦੇ ਨੇ ਸੱਜਣਾ ਮੇਰੇ ਮਿੱਤਰਾ ਮੈਂ ਸਿੱਖ ਨਹੀਂ, ਤੈਨੂੰ ਆਪਣਾ ਮਿੱਤਰ ਬਣਾ ਕੇ ਕਹਿੰਦਾ ਕਿ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣ ਲਈ, ਕਿਉਂ ਤੇਰੀ ਜ਼ਿੰਦਗੀ ਦਾ ਇੱਕ ਦਿਨ ਹੋਰ ਕੱਟ ਗਿਆ, ਕਿਉਂਕਿ ਜਦੋਂ ਸ਼ਾਮ ਪਈ ਇੱਕ ਦਿਨ ਕੱਟ ਗਿਆ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਮੇਰੇ ਮਿੱਤਰ ਧਿਆਨ ਨਾਲ ਸੁਣ, ਸੰਤ ਟਹਿਲ ਕੀ ਬੇਲਾ, ਆ ਸਮਾਂ ਰੱਬ ਦੇ ਪਿਆਰੇ ਸੰਤ ਜਨਾਂ ਦੀ ਸੇਵਾ ਦਾਈ, ਇਆਂ ਖਾਰ ਚਲੋ ਖਰਲਾਹ ਆਗੈ ਬਸਨ ਸੁਹੇਲਾ, ਇੱਥੇ ਕੁਝ ਖੱਤ ਲਜਾਈ ਤੇ ਸਾਈਂ ਦੇ ਘਰ ਵਿੱਚ ਥਾਂ ਮਿਲੇਗੀ। ਜਿਹੜੀ ਤੁਕ ਨੂੰ ਮੈਂ ਵਿਚਾਰ ਦਾ ਵਿਸ਼ਾ ਬਣਾਉਣਾ, ਉਹ ਵੀ ਰਹਾਉ ਦੇ ਬਚਨ ਔਧ ਘਟੈ, ਔਧ ਦਾ ਅਖਰੀ ਅਰਥ ਹੈ ਉਮਰ। ਕਹਿਣ ਲੱਗੇ ਉਮਰ ਦਿਨ ਦਿਨ ਕਰਕੇ ਘਟਦੀ ਪਈ ਏ, ਔਧ ਘਟੈ ਤੇ ਅਗਲੀ ਨਾਲ ਤੁਕ ਪੂਰੀ ਹੁੰਦੀ ਏ, ਦਿਨ ਰਹਿਣ ਆ ਰਹੇ, ਦਿਨ ਅਤੇ ਰਾਤ ਕਰਕੇ ਸਾਰੀ ਉਮਰ ਜਿਹੜੀ ਘਟਦੀ ਏ, ਰਹਿਣ ਦਾ ਅਰਥ ਹੈ ਰਾਤ। ਉਹ ਮੇਰੇ ਵੀਰ ਦਿਨ ਤੇ ਰਾਤ ਕਰਕੇ ਉਮਰ ਘਟ ਗਈ ਆ, ਤੇ ਫਿਰ ਇੱਕ ਕੰਮ ਕਰ ਲੈ, ਤੇਰੇ ਤੋਂ ਪੰਧ ਨਹੀਂ ਨਿਬਰਨਾ ਇਸ ਜ਼ਿੰਦਗੀ ਦਾ, ਮਨ ਗੁਰਮਿਲ ਕਾਜ ਸਵਾਰੇ, ਖੇ ਮਨਾ ਤੂੰ ਗੁਰੂ ਨੂੰ ਮਿਲ, ਤੇਰੀ ਜ਼ਿੰਦਗੀ ਦੇ ਕਾਜ ਰਾਸ ਆ ਜਾਣ, ਕਿਉਂਕਿ ਤੇਰੇ ਕੋਲ ਇੰਨਾ ਗਿਆਨ, ਤੇਰੇ ਕੋਲ ਸੂਝ ਨਹੀਂ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਜੋ ਮੰਜ਼ਿਲ ਤੈਨੂੰ ਰੱਬ ਨੇ ਦਿੱਤੀ ਏ ਉਸ ਮੰਜ਼ਿਲ ਤੱਕ ਤੂੰ ਪਹੁੰਚ ਸਕੇ। ਪਹਿਲੀ ਗੱਲ ਕਿ ਉਮਰ ਘਟਦੀ ਪਈ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨ ਵਾਲਿਓ, ਮੈਂ ਬਾਣੀ ਵਿੱਚੋਂ ਕੁਝ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦਾ। ਜਿਹੜਾ ਦਿਨ ਅੱਜ ਨਿਕਲ ਚੱਲਿਆ ਇਹਨੇ ਪਰਤ ਕੇ ਕਦੀ ਆਉਣਾ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਇੱਕ ਕਿਰਪਾ ਭਰਿਆ ਬਚਨ ਕੇ ਕਹਿੰਦੇ ਨੇ, ਕਦੀ ਤੂੰ ਮਿੱਟੀ ਦੇ ਭਾਂਡੇ ਵਿੱਚ ਪਏ ਹੋਏ ਪਾਣੀ ਨੂੰ ਟੱਕੀ। ਆਪਾਂ ਪਿੰਡਾਂ ਥਾਵਾਂ ਤੇ ਦੇਖਦੇ ਆਏ ਹਾਂ ਕਿ ਪੁਰਾਤਨ ਸਮੇਂ ਜਦੋਂ ਚੌਂਕੇ ਵਿੱਚ ਪਾਣੀ ਲੈ ਕੇ ਆਉਣਾ ਤੇ ਬੀਬੀਆਂ ਭੈਣਾਂ ਨੇ ਸਿਰ ਤੇ ਘੜੇ ਚੁੱਕੇ ਹੋਣੇ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਘੜਾ ਹੋਵੇ ਭਰਿਆ ਪਾਣੀ ਦਾ ਤੇ ਉਹਨੂੰ ਕਿਤੇ ਆ ਜਾਏ ਤੇੜ ਠੋਕਰ ਵੱਜ ਜਾਏ ਤੇ ਸੱਜਣਾ ਜੇ ਚ ਘੜੇ ਨੂੰ ਤੇੜ ਆ ਜਾਏਗੀ ਨਾ ਤੇ ਉਸ ਘੜੇ ਦਾ ਪਾਣੀ ਬੂੰਦ ਬੂੰਦ ਕਰਕੇ ਥੋੜਾ ਥੋੜਾ ਕਰਕੇ ਘੜੇ ਵਿੱਚੋਂ ਸਿਮ ਕੇ ਬਾਹਰ ਨਿਕਲਦਾ ਹੈ। ਪਰ ਇੱਕ ਗੱਲ ਧਿਆਨ ਵਿੱਚ ਰੱਖੀ, ਜਿਸ ਘੜੇ ਨੂੰ ਤੇੜ ਆ ਗਈ ਉਹਦੇ ਵਿੱਚ ਪਾਣੀ ਰੁਕਣਾ ਨਹੀਂ ਤੇ ਜਿਸ ਦਿਨ ਘੜੇ ਵਿੱਚੋਂ ਪਾਣੀ ਨਿਕਲ ਗਿਆ ਉਸ ਦਿਨ ਘੜਾ ਕੇਵਲ ਟੁੱਟੀਆਂ ਠੀਕਰੀਆਂ ਨੇ। ਹਾਂ, ਸਾਫ ਚ ਘੜੇ ਤਾਂ ਚੌਂਕੇ ਦਾ ਸ਼ਿੰਗਾਰ ਹੁੰਦੇ ਨੇ, ਟੁੱਟੀਆਂ ਹੋਈਆਂ ਬੱਬਰੀਆਂ ਨੂੰ, ਟੁੱਟੀਆਂ ਹੋਈਆਂ ਠੀਕਰੀਆਂ ਨੂੰ ਤੇ ਭੱਜੇ ਹੋਏ ਘੜੇ ਨੂੰ ਕਦੀ ਵੀ ਕੋਈ ਘਰ ਨਹੀਂ ਰੱਖਦਾ। ਮਹਾਰਾਜ ਦੇ ਅਰਥ ਕੀ? ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਕਿ ਤੇਰਾ ਸਰੀਰ ਇੱਕ ਕੱਚਾ ਮਿੱਟੀ ਦਾ ਘੜਾ ਹੈ, ਮਿੱਟੀ ਦਾ ਕੱਚਾ ਘੜਾ ਹੈ। ਕਹਿੰਦੇ ਨੇ ਜਿਸ ਦਿਨ ਤੇਰਾ ਜਨਮ ਹੋਇਆ ਤੇੜ ਉਸੇ ਦਿਨ ਆ ਗਈ ਸੀ, ਪਰ ਚੇਤੇ ਰੱਖੀ ਇੱਕ ਇੱਕ ਸਵਾਸ ਕਰਕੇ ਪਾਣੀ ਬਾਹਰ ਸਿਮਦਾ ਹੈ। ਜਿਹੜਾ ਇੱਕ ਇੱਕ ਸਵਾਸ ਬਾਹਰ ਨਿਕਲ ਗਿਆ ਪਰਤ ਕੇ ਉਹਨੇ ਅੰਦਰ ਆਉਣਾ ਨਹੀਂ। ਜਿੱਦਣ ਘੜਾ ਖਾਲੀ ਹੋ ਗਿਆ ਇਹ ਤਾਂ ਹੱਡੀਆਂ ਦੀ ਮੁੱਠ ਨੂੰ ਕਿਸੇ ਵੀ ਪਿਆਰ ਨਹੀਂ ਕਰਦਾ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਚੇਤਨਾ ਹੈ ਤੋ ਚੇਤ ਲੈ। ਮੈਂ ਅਰਜ਼ ਕੀਤੀ ਬਚਨ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਇਸ ਸ਼ਬਦ ਦੀ ਰਹਾਉ ਦੀ ਤੁਕ ਨੂੰ ਵਿਚਾਰ ਦਾ ਵਿਸ਼ਾ ਬਣਾਇਆ ਕਿ ਔਧ ਘਟੈ ਬਿਨ ਸੁਰੈਣ ਆਰੇ। ਸਾਹਿਬ ਕਹਿ ਰਹੇ ਨੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਕਿਉਂਕਿ ਛਿਨ ਛਿਨ ਔਧ ਬਿਹਾਤ ਹੈ ਔਧ ਘਟੈ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘੱਟ ਜਿਉ ਪਾਣੀ। ਜਿਵੇਂ ਟੁੱਟੇ ਹੋਏ ਘੜੇ ਵਿੱਚੋਂ ਪਾਣੀ ਸਿਮਦਾ, ਇਸੇ ਤਰ੍ਹਾਂ ਸਵਾਸ ਸਵਾਸ ਕਰਕੇ ਤੇਰੀ ਉਮਰ ਦੇ ਦਿਨ ਜਿਹੜੇ ਉਹ ਨਿਕਲਦੇ ਪਏ। جدو ستگرو کی بانی پڑھنے ہیں دیکھو ہر یتن کیتا کہ اس منک نو کسی طریقے نال سمجھ پی جائے. گرو تیگ بہادر صاحب دے بچن تے گرو نانک صاحب دے بچن میں اج آرمبھ وچ آدھار بنائے نے. سلوک اسی پڑھنے ہیں. پڑھنا کچھ ہور چیز ہے, زندگی وچ اس پڑھے ہوئے نو دھیان لا کے سن لینا تے سن تو بعد کمان والے پاسے تر پینا اصلی سکھ دا جیون ہی اے. ستگرو نے اتھے ایک بچن کیا کہندے نے بندے دی عمر تین کیسیاں وچ ونڈی. جڑی عرض کرنی کنے عمر کٹ دی پئی ہے تے ویکھدیاں دن نکلدے پئے نے. کہندے نے سب تو پہلی گل کہ تیرا بچپن اے دن نکل گئے نے, جوانی آئی وہ بھی دن نکل گئے نے, تے صاحب کہن لگے تیجی اوستھا تیرے تے بڈھے پائی, تے سچ جان بڈھے پے تو بعد کیول موت ہے, ہور کوئی کھیلا ہی نہیں کہ تو سدا واسطے ٹیک سکے. صاحب گرو تیگ بہادر جی نے بچن کہن لگے بار بال جوانی اور برد فون اود کٹے, کدی بچپن سی او چلا گیا پرت کے دن لبے نہیں, جوانی نکل گئی او نہیں لبنے, تے بڑھے پا آ گیا تے بڑھے پے تو بعد کیول سامنے موت ہور کچھ بھی نہیں. ستگرو نے ایک پرمان بانی وچ دتا ہے, گرمخو دیکھو جنہ دے جیون نو کتے شید ملدی ہوئے او نکی جی گل تو ٹھوکر وجے تے زندگی پلٹ جاندی. ایک مہاپرش جنہ نو سی بڑے ادب ستکار نال یاد کرنے, رات جدو گرو کے پیاریاں مووی دکھائی او دے وچ ایک چونکی نکلی سی, جدو کلا سکھ ارداس کردا سی ہرمندر صاحب اگے, نہ تو کیرتنیاں سی نہ ارداسیاں سی, ایک عام سیوادار سی او ارداس کردا سی, اصل وچ او جڑی چونکی سی او بابے بڈھے دی چونکی سی. شام ویلے جڑی نکلدی اس مہاپرش دے جیون نو تکو جنہیں اپنی کسے منزل تے کسے عقیدے نو تارن کر کے ٹکانے تے پہنچنے. بابا بڈھا صاحب نو کیول ایک ٹھوکر وجی سی. اسی عام سننے ہاں کہ گرو صاحب نے بکل وچ لیا تے بڈھا بن گیا. کدی بھائی صاحب بھائی منی سنگھ شہید اور جنم ساتھی پڑھے کہ بڈھا کیویں ہو گیا, تے عمر انہوں نے 125 سال دنیا تے بھوگی تے 113 سال انہوں نے کیول سکھی کمائی, وہ بڈھا کیویں ہو گیا؟ اصل وچ بڈھیپا کیول شریر دی اوستھا دا نام نہیں, سچ جانو بزرگی تے اندر دے بندے دے گناہ دا نام ہے کہ جیوں جیوں کیت چاہے سر دے ہون کیش چاہے اپنے داڑے دے ہون, جیوں جیوں بندے دے کیش کالے تو چٹے ہوندے جان, رب میر کرے تیوں تیوں او دا اندر بھی اسی طرح اجلا ہوندا جائے. پر ہوندا الٹے, کیش جڑے نے او کالے تو چٹے ہو جاندے نے, او بلیک تو وائٹ ہو جاندے نے, پر اندر والا من جیوں جیوں زندگی دے دن لنگدے نے تیوں تیوں اگے نال ودھ کالا ہو جان. کوئی ٹاواں ٹاواں جدے اندر بھی چٹاپن آوے گا. بابے نے گرو نانک صاحب دے چرنوں وچ اکو بینتی کیتی سی بھائی بوڑے نے, ادو بھائی بوڑا سی حضور دے کول بیٹھ کے کیا سی کوئی رب دے کوئی سائیں دے کوئی پربھو دے گھر دی گل سنا, تے تن گرو نانک صاحب نے اکو شبد ورتیا, پتر تیری عمر تا جے کھان پین دی کھیڈن ملن دی ہے, توں کادی رب دی گل والے پاسے تر پے؟ تے بھائی بوڑے نے گمبھیر ہو کے کیا سی, کہندا بابا اے فقیر اے سنت جی, موت دا کوئی پتہ نہیں کہ اس بچپن وچ ہی مینوں اپنا کھاجا بنا لگے. دھیان دیا جی کہ اود کٹے دن سرہن آ رہے, کہندا موت دا کوئی پتہ نہیں کہ کتے بچپن وچ ہی مینوں لے جائے. تے صاحب نے پوچھا تینوں کیویں پتہ لگ گیا بھی بچپن وچ بھی موت آ جاندی ہے؟ تے اس ویلے بھائی بوڑے نے کیا سی, بابا جی زمینداراں دا پتر باپو نال کھیتاں وچ گیا سن, حاکماں دے گھوڑے آئے نے, کچھ ساڈی فصل اجے زمین وچوں نکلدی پئی سی جمدی پئی سی, کچھ فصل ڈڈری سی ادھی کچی تے ادھی پکی سی, کچھ بالکل پک چکی سی, تے شپائیاں دے گھوڑیا نے ساری فصل نو اجاڑ دتا. بس ایک گل ادھر دی سمجھ وچ پی گئی ہے, منا فصل ساڈی ਤੇ ਹਕੂਮਤ ਵਾਲੇ ਆਏ, ਸਾਰੀ ਫਸਲ ਨੂੰ ਉਜਾੜ ਕੇ ਚਲੇ ਗਏ, ਫਸਲ ਵਿਚਾਰੀ ਦੀ ਕੋਈ ਪੇਸ਼ ਨਹੀਂ ਗਈ। ਬਾਬਾ, ਜੇ ਹਕੂਮਤ ਦੇ ਘੋੜੇ ਫਸਲ ਨੂੰ ਉਜਾੜ ਸਕਦੇ ਨੇ, ਮੌਤ ਇੰਨੀ ਬਲਵਾਨ ਏ, ਕੀ ਪਤਾ ਕਦੋਂ ਆ ਘੇਰਨਾ। ਹੋ ਸਕਦਾ ਜਵਾਨੀ ਦੇ ਦਿਨ ਦੇਖਾਂ ਵੀ ਕਿ ਨਾ, ਪਰ ਬੁਢੇਪੇ ਤੋਂ ਬਾਅਦ ਤਾਂ ਮੌਤ ਹੈ ਹੀ ਏ ਨਾ। ਮੇਰੇ ਸਾਹਿਬ ਨੇ ਇੰਨੇ ਬਚਨ ਸੁਣ ਕੇ ਇੱਕ ਗੱਲ ਕਹੀ ਸੀ, ਪੁੱਤਰ ਉਮਰ ਤੇਰੀ ਬੱਚਿਆਂ ਵਾਲੀ ਏ ਤੇ ਗੱਲਾਂ ਅੱਜ ਤੂੰ ਬੁੱਢਿਆਂ ਵਾਲੀਆਂ ਕਰਨਾ ਪਈ, ਧਿਆਨ ਦਿਆ ਜੇ। ਸਾਹਿਬ ਨੇ ਬਚਨ ਕੀਤੇ, ਉਮਰ ਦੇ ਕੀਤੇ ਕੀਤੇ ਤਿੰਨ, ਤੇ ਇਕਾਗਰਤਾ ਬਖਸ਼ਿਆ ਜੇ ਬਾਣੀ ਵਿੱਚੋਂ ਅਰਜ਼ ਕਰਨੀ ਹੈ। ਪਹਿਲਾਂ ਤਿੰਨ ਕੀਤੇ ਕਰ ਦਿੱਤੇ, ਬਾਲ, ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਪਰ ਕਹਿਣ ਲੱਗੇ, ਕਹੋ ਨਾਨਕ ਬਿਨ ਹਰ ਭਜਨ ਬਿਰਥਾ ਸਭ ਹੀ ਮਾਨ। ਜੇ ਬੰਦਗੀ ਨਹੀਂ ਤੇ ਬਚਪਨ ਵੀ ਵਿਅਰਥ ਹੈ, ਜੇ ਸਿਮਰਨ ਨਹੀਂ ਤੇ ਗੁਰਮੁਖੋ ਜਵਾਨੀ ਵੀ ਕਿਸੇ ਅਰਥ ਨਹੀਂ। ਤੇ ਸੱਚ ਜਾਣਿਓ, ਜਿੱਦਣ ਮੌਤ ਆ ਗਈ, ਜੇ ਰੱਬ ਦੀ ਬੰਦਗੀ ਪੱਲੇ ਨਹੀਂ ਤੇ ਬੁਢੇਪਾ ਵੀ ਕਿਸੇ ਅਰਥ ਨਹੀਂ। ਲੋਕ ਸਾਡੇ ਜ਼ਰੂਰ ਸ਼ਬਦ ਵਰਤਦੇ ਨੇ। ਮੈਂ ਕਰਜ਼ ਕਰਕੇ ਆਇਆ ਸਾਂ, ਅਸੀਂ ਪਿੰਡਾਂ ਥਾਵਾਂ ਤੇ ਇੱਕ ਸ਼ਬਦ ਵਰਤਦੇ ਆਏ ਹਾਂ, ਕਿਸੇ ਦੀ ਮੌਤ ਹੋਵੇ ਤੇ ਕਹਿੰਦੇ ਹਾਂ ਫਲਾਣਾ ਬੰਦਾ ਪੂਰਾ ਹੋ ਗਿਆ। ਪਰ ਕਿਰਪਾ ਕਰਕੇ ਖਿਮਾ ਕਰਿਓ, ਕਰੋੜਾਂ ਵਿੱਚੋਂ ਇੱਕ ਅੱਧਾ ਪੂਰਾ ਹੁੰਦਾ ਜੇ। ਇੱਥੇ ਲੋਕ ਖਾਲੀ ਆਉਂਦੇ ਨੇ ਤੇ ਜਾਂਦਿਆਂ ਵਕਾਰਾਂ ਦੀਆਂ ਪੰਡਾਂ ਬੰਨ ਕੇ ਲੈ ਜਾਂਦੇ ਨੇ। ਪੂਰਾ ਤੇ ਉਹ ਹੁੰਦਾ ਜਿਹੜਾ ਰੱਬ ਦੇ ਚਰਨਾਂ ਵਿੱਚ ਜਾ ਪਹੁੰਚੇ, ਬਾਕੀ ਤਾਂ ਅਧੂਰੇ ਵੀ ਨਹੀਂ, ਖਾਲੀ ਦੁਨੀਆਂ ਤੋਂ ਤੁਰੇ ਜਾਂਦੇ ਨੇ। ਸਾਹਿਬ ਨੇ ਪਹਿਲਾਂ ਤਿੰਨ ਕਿੱਸਿਆਂ ਵਿੱਚ ਮਨੁੱਖ ਦੀ ਉਮਰ ਨੂੰ ਵੰਡਿਆ ਤੇ ਸ਼ਬਦ ਵਰਤੇ, ਬਾਲ, ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਤੇ ਮਰਦ ਕੀਤੀ, ਸ਼ਬਦ ਦੀ ਵਿਚਾਰ ਦਾ ਵਿਸ਼ਾ ਔਧ ਘਟੈ, ਉਮਰ ਘਟਦੀ ਪਈ ਏ। ਬਾਲ, ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਬਿਨ ਹਰ ਭਜਨ ਬਿਰਥਾ ਸਭ ਕੀ ਮਾਨ। ਜਦੋਂ ਬਾਬੇ ਨਾਨਕ ਜੀ ਦੇ ਬਚਨ ਪੜ੍ਹੇ, ਉਹ ਕਹਿਣ ਲੱਗੇ ਤਿੰਨ ਤਾਂ ਦਿਸਦੀਆਂ ਨੇ ਨਾ, ਤੇ ਗੁਰੂ ਤੇਗ ਬਹਾਦਰ ਕਹਿਣ ਲੱਗੇ ਵਿਅਰਥ ਚਲੀਆਂ ਗਈਆਂ। ਤੇ ਸਤਿਗੁਰੂ, ਵਿਅਰਥ ਕਿਵੇਂ ਚਲੀ ਗਈ? ਤੁਸੀਂ ਸਾਨੂੰ ਕਿਰਪਾ ਕਰਕੇ ਦੱਸੋ, ਬਚਪਨ ਕਿਵੇਂ ਵਿਅਰਥ ਗਿਆ, ਜਵਾਨੀ ਕਿਵੇਂ ਅਗਾਈ ਚਲੀ ਗਈ, ਬੁਢੇਪੇ ਦੇ ਦਿਨ ਕਿਵੇਂ ਐਵੇਂ ਚਲੇ ਗਏ? ਤੇ ਬਾਬੇ ਨਾਨਕ ਨੇ ਫਿਰ ਅੰਮ੍ਰਿਤ ਬਾਣੀ ਵਿੱਚ ਨਾ ਪਹਿਰੇ ਉਚਾਰਨ ਕੀਤੇ। ਬਾਣੀ ਪੜ੍ਹਨ ਵਾਲਿਆਂ ਨੂੰ ਪਤਾ, ਪਹਿਰ ਦਾ ਅਰਥ ਪਿਛਲੇ ਦਿਨ ਕੀਤਾ ਸੀ ਕਿ ਚਾਰ ਪਹਿਰ ਦਿਨ ਤੇ ਚਾਰ ਪਹਿਰ ਰਾਤ, ਆਪਾਂ ਅੱਠ ਪਹਿਰ ਮੰਨਣੇ। ਹਜ਼ੂਰ ਨੇ ਪਹਿਰੇ ਉਚਾਰਨ ਕੀਤੇ, ਗੁਰੂ ਤੇਗ ਬਹਾਦਰ ਨੇ ਜੀਵਨ ਦੇ ਤਿੰਨ ਹਿੱਸੇ ਮੰਨੇ। ਤੇ ਬਾਬਾ ਨਾਨਕ ਜੀ ਨੇ ਕਿਹਾ ਵੀ ਨਹੀਂ, ਕੇਵਲ ਤਿੰਨ ਨਹੀਂ, ਮਨੁੱਖ ਦੀ ਜ਼ਿੰਦਗੀ ਦੇ ਚਾਰ ਹਿੱਸੇ ਨੇ, ਤੇ ਇਹ ਚਾਰ ਹਿੱਸੇ ਆਦਮੀ ਕਿਵੇਂ ਵਿਅਰਥ ਗਵਾਉਂਦਾ ਹੈ। ਸਤਿਗੁਰੂ ਦਾ ਇੱਕ ਇੱਕ ਪਹਿਰਾ ਮੈਂ ਆਪ ਨੂੰ ਸਾਂਝਾ ਕਰਨਾ ਵੀ ਸਾਡੀ ਉਮਰ ਨਿਕਲਦੀ ਕਿਵੇਂ ਪਈ। ਸਹਿਬ, ਬਾਬਾ ਨਾਨਕ ਜੀ ਨੇ ਪਹਿਲਾ ਬਚਨ ਕਿਹਾ, ਕਹਿੰਦੇ ਨੇ ਅਸਲ ਵਿੱਚ ਬੰਦੇ ਦੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਮਾਤਾ ਦੀ ਕੁਦਰਤ, ਆਪਾਂ ਜਨਮ ਤੋਂ ਬਾਅਦ ਮੰਨਦੇ ਹਾਂ ਵੀ ਬੰਦੇ ਦਾ ਜੀਵਨ। ਹਜ਼ੂਰ ਕਹਿੰਦੇ ਨੇ ਨਹੀਂ, ਕਿ ਜਿਸ ਦਿਨ ਆਦਮੀ ਮਾਤਾ ਦੇ ਉਦਰ ਵਿੱਚ ਨਿਵਾਸ ਕਰਦਾ ਹੈ, ਉਸ ਵੇਲੇ ਇਹਦੀ ਜ਼ਿੰਦਗੀ ਦਾ ਪਹਿਲਾ ਪੈਰ ਸ਼ੁਰੂ ਹੁੰਦਾ, ਦੂਜਾ ਪੈਰ ਨਹੀਂ, ਪਹਿਲਾ ਪੈਰ ਸ਼ੁਰੂ ਹੁੰਦਾ। ਉਸ ਵੇਲੇ ਇਹਦੇ ਕੋਲ ਜੇ ਹੈ ਤਾਂ ਕੇਵਲ ਲਿਵ ਹੈ, ਨਾ ਤਾਂ ਇਹਦੇ ਕੋਲ ਕੋਈ ਭਾਸ਼ਾ, ਨਾ ਇਹਦੇ ਕੋਲ ਕੋਈ ਬੋਲ, ਨਾ ਬੰਦੇ ਕੋਲ ਕੋਈ ਸ਼ਬਦ ਏ। ਤੇ ਇਹ ਮਤ ਸਮਝਿਓ ਕਿ ਕੱਲਾ ਸਿੱਖ ਲਈਏ, ਦੁਨੀਆਂ ਦਾ ਕੋਈ ਵੀ ਮਨੁੱਖ ਹੋਵੇ, ਹਰ ਮਨੁੱਖ ਉੱਤੇ ਚਾਰ ਪਹਿਰੇ ਟੁੱਕਦੇ ਪਏ ਨੇ। ਉਮਰ ਕਿਵੇਂ ਨਿਕਲਦੀ ਪਈ? ਪਹਿਲਾ ਪੈਰ ਚਾਹੇ ਹਿੰਦੂ, ਚਾਹੇ ਮੁਸਲਮਾਨ, ਚਾਹੇ ਈਸਾਈ, ਚਾਹੇ ਮੁਸਾਈ, ਜਦੋਂ ਮਾਤਾ ਦੇ ਉਦਰ ਵਿੱਚ ਟਿਕਦਾ, ਤੇ ਫਿਰ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਨੇ ਉੱਥੇ ਬੰਦੇ ਕੋਲ ਕੇਵਲ ਲਿਵ ਹੈ, ਉਹ ਲਿਵਕ ਹੈ ਜਿਸ ਸਾਈਂ ਤੋਂ ਵਿਛੜਿਆ, ਖਿਨ ਖਿਨ ਉਹਨੂੰ ਯਾਦ ਪਿਆ ਕਰਦਾ। ਤਵੱਜੋ ਦਿਓ, ਦੂਸਰਾ ਬਚਨ ਕਰਦੇ ਨੇ, ਜਿੱਥੇ ਲਿਵਕ ਹੈ ਉੱਥੇ ਆਦਮੀ ਕੋਲ ਕੇਵਲ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਏ। ਕਹਿੰਦੇ ਨੇ ਦੇਖ ਬੰਦਿਆ, ਤੇਰੀ ਜ਼ਿੰਦਗੀ ਦਾ ਪਹਿਲਾ ਹਿੱਸਾ, ਪਹਿਲਾ ਪੈਰ ਕੇਵਲ ਮਾਤਾ ਦੇ ਉਦਰ ਵਿੱਚ ਬਤੀਤ ਹੋ ਗਿਆ, ਤੇ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਤੇਰੀ ਜ਼ਿੰਦਗੀ ਦੇ ਚਾਰ ਹਿੱਸੇ, ਚਾਰ ਪੈਰ ਕਿਵੇਂ ਬਤੀਤ ਹੋਏ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਪਹਿਲਾ ਪੈਰ ਹੈ ਰੈਣਕ ਹੈ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਬਾਸ। ਬਾਣੀ ਪੜ੍ਹਨ ਵਾਲਿਆਂ ਨੂੰ ਇਸ ਸ਼ਬਦ ਦੀ ਸੂਝ ਹੋਵੇਗੀ, ਪਹਿਲਾ ਪੈਰ ਹੈ, ਤੇਰੀ ਜ਼ਿੰਦਗੀ ਦਾ ਪਹਿਲਾ ਪੈਰ ਸ਼ੁਰੂ ਹੋਇਆ, ਪਹਿਲਾ ਪੈਰ ਹੈ ਰੈਣਕ ਹੈ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਬਾਸ। ਉਰਦ ਤਪ ਅੰਤਰ ਕਰੈ ਬਣ ਜਾ ਰਿਹਾ ਮਿੱਤਰਾ ਖਤਮ ਛੇਤੀ ਅਰਦਾਸ ਖਤਮ ਛੇਤੀ ਅਰਦਾਸ ਵਿਖਾਣਾ ਉਰਦ ਧਿਆਨ ਨਿਵਲਾਗਾ ਮਾਤਾ ਦੇ ਉਦਰ ਵਿਚ ਪੁੱਠੇ ਲਟਕ ਕੇ ਵੀ ਸਾਈਂ ਦੇ ਚਰਨਾਂ ਵਿਚ ਧਿਆਨ ਜੁੜੇ ਉਰਦ ਧਿਆਨ ਨਿਵਲਾਗਾ ਨਾ ਮਿਰਜਾਦ ਆਇਆ ਕਲ ਭੀਤਰ ਬੋੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਭਇਆ ਗਰਬਾਸ ਔਦ ਘਟੈ ਪਹਿਲਾ ਪੈਰ ਤੇਰੀ ਜ਼ਿੰਦਗੀ ਦਾ ਮਾਤਾ ਦੇ ਉਦਰ ਵਿਚ ਹਰ ਇੱਕ ਦਾ ਇਸਤਰੀ ਬਤੀਤ ਹੋਇਆ ਸਾਹਿਬ ਬਾਬਾ ਨਾਨਕ ਜੀ ਕਹਿੰਦੇ ਨੇ ਹੁਣ ਤੱਕੋ ਉਮਰ ਕਿਵੇਂ ਘਟਣ ਲੱਗੀ ਜਨਮ ਹੋਇਆ ਰੱਬ ਨੇ ਮਿਹਰ ਕੀਤੀ ਚਾਹੇ ਪੁੱਤਰ ਸੀ ਚਾਹੇ ਧੀ ਸੀ ਸਾਹਿਬ ਨੇ ਉੱਤੇ ਸ਼ਬਦ ਪੁੱਤਰ ਵਰਤੇ ਕਹਿਣ ਲੱਗੇ ਜਨਮ ਹੋਇਆ ਮਾਤਾ ਦੇ ਕੁੱਖ ਵਿੱਚੋਂ ਬੱਚੇ ਦੀ ਜਦੋਂ ਆਮਦ ਹੋਈ ਏ ਤੇ ਇੱਕੋ ਦਮ ਪਰਿਵਾਰ ਨੇ ਵਧਾਈ ਦਿੱਤੀ ਮੈਂ ਪਿਛਲੀ ਵਾਰੀ ਵੀ ਕਰਜ਼ ਕਰਕੇ ਗਿਆ ਸਾਂ ਬੱਚੇ ਨੂੰ ਦੇਖ ਕੇ ਪਰਿਵਾਰ ਖੁਸ਼ ਹੋਇਆ ਵਧਾਈ ਦਿੱਤੀ ਲੋਕਾਂ ਦੇ ਚਿਹਰਿਆਂ ਤੇ ਹਾਸੇ ਆਏ ਪਰ ਜਿਹਦਾ ਜਨਮ ਹੋਇਆ ਉਹ ਜਨਮ ਦੇ ਵੇਲੇ ਉੱਚੀ ਉੱਚੀ ਰੋਣ ਲੱਗ ਪਿਆ ਸਾਹਿਬ ਨੇ ਬਾਣੀ ਵਿੱਚ ਕਹਿਣ ਲੱਗੇ ਜਨਮ ਹੋਇਆ ਉੱਚੀ ਉੱਚੀ ਰੋਇਆ ਪਰ ਉਹਦੇ ਰੋਣੇ ਨੂੰ ਅਸੀਂ ਸੁਣਿਆ ਨਾ ਉਹਦੇ ਰੋਣੇ ਦੀ ਆਵਾਜ਼ ਤਾਂ ਕਿਸੇ ਸੁਣੀ ਨਾ ਕੇਵਲ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਇੱਕ ਦੂਜੇ ਨੂੰ ਮਠਿਆਈ ਵੰਡੀ ਬਾਬਾ ਨਾਨਕ ਜੀ ਕਹਿੰਦੇ ਨੇ ਇਹਨੂੰ ਵੀ ਸੁਣ ਲਓ ਉਹ ਜਿਹਦਾ ਜਨਮ ਹੋਇਆ ਉਹ ਤੁਸੀਂ ਵਧਾਈਆਂ ਦਿੰਦੇ ਹੋ ਇਹ ਕਿਉਂ ਰੋਣ ਲੱਗ ਪਿਆ ਤੇ ਆਮ ਤੌਰ ਤੇ ਸਿਆਣੇ ਲੋਕ ਕਹਿੰਦੇ ਸਨ ਜਨਮ ਦਾ ਦੁੱਖ ਇਸ ਕਰਕੇ ਰੋਇਆ ਜਨਮ ਦੀ ਪੀੜਾ ਕਰਕੇ ਰੋਇਆ ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਗੱਲ ਨਹੀਂ ਜਨਮ ਦੀ ਪੀੜਾ ਕਰਕੇ ਨਹੀਂ ਜਨਮ ਹੋਇਆ ਤੇ ਬੱਚਾ ਸੁਬਾਹ ਮਾਰ ਕੇ ਰੋਂਦਾ ਹੈ ਨਾ ਰੋਵੇ ਤੇ ਤਾਂ ਵੀ ਰਵਾਇਆ ਜਾਂਦਾ ਹੈ ਕਹਿਣ ਲੱਗੇ ਜਨਮ ਦਾ ਦੁੱਖ ਨਹੀਂ ਜੇ ਜਿਸ ਸਾਈਂ ਦੇ ਚਰਨਾਂ ਵਿੱਚ ਲਿਵ ਜੁੜੀ ਹੈ ਨਾ ਅੱਜ ਟੁੱਟ ਗਈ ਏ ਰੋਂਦਾ ਇਸ ਕਰਕੇ ਮਾਲਕਾ ਅੱਜ ਦੇ ਵਿਛੜੇ ਪਤਾ ਨੀ ਕਿੰਨੇ ਕੁ ਜਨਮ ਲੱਗ ਜਾਣਗੇ ਦੇਖੋ ਬੰਦੇ ਦੀ ਜ਼ਿੰਦਗੀ ਦਾ ਦੂਜਾ ਪਹਿਰ ਸ਼ੁਰੂ ਹੁੰਦਾ ਤੇ ਭਾਈ ਗੁਰਦਾਸ ਹੋਰਾਂ ਨੇ ਇੱਕ ਸ਼ਬਦ ਵਰਤਿਆ ਕਹਿਣ ਲੱਗੇ ਰੋਵੈ ਰਤਨ ਗਵਾਇਕ ਹੈ ਮਾਇਆ ਮੋਹ ਗੁਬਾਰਾ ਪਿਆਰਿਓ ਉਹ ਰੋਵੈ ਦੁੱਖ ਆਪਣਾ ਹਾਸਸ ਗਾਵੈ ਸਭ ਪਰਿਵਾਰਾ ਉਹ ਰੋਂਦਾ ਆਪਣਾ ਦੁੱਖ ਏ ਪਰਿਵਾਰ ਖੁਸ਼ ਏ ਜਦੋਂ ਲਿਵ ਟੁੱਟੀ ਬੱਚੇ ਦਾ ਜਨਮ ਹੋਇਆ ਤੇ ਗੁਰੂ ਅਮਰਦਾਸ ਜੀ ਨੂੰ ਕਦੀ ਪੁੱਛੋ ਕਿ ਸਾਡੀ ਜ਼ਿੰਦਗੀ ਦੇ ਦਿਨ ਕਿਵੇਂ ਨਿਕਲਦੇ ਨੇ ਸਾਹਿਬ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਆਨੰਦ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਨਮ ਹੋ ਗਿਆ ਮਾਂ ਨੇ ਪੁੱਤਰ ਜਾਣ ਕੇ ਕਲੇਜੇ ਨਾਲ ਲਾਇਆ ਆਪਣਾ ਸ਼ੀਰ ਦਿੱਤਾ ਹਰ ਬੰਦੇ ਦੀ ਇਹ ਕਹਾਣੀ ਹੈ ਕਹਿੰਦੇ ਨੇ ਇੱਕੋ ਦਮ ਘੁੱਟ ਕੇ ਸੀਨੇ ਨਾਲ ਲਾ ਕੇ ਉਹਦੇ ਮੂੰਹ ਵਿੱਚੋਂ ਸ਼ਬਦ ਨਿਕਲਿਆ ਮੇਰਾ ਪੁੱਤਰ ਮੇਰਾ ਲਾਲ ਮੇਰਾ ਬੱਚਾ ਤੇ ਬਾਬਾ ਜੀ ਕਹਿੰਦੇ ਨੇ ਮਾਂ ਪਤਾ ਨੀ ਕਿਹੋ ਜੀ ਮੇਰੇ ਦੀ ਫੂਕ ਇਹਦੇ ਕੰਨ ਵਿੱਚ ਮਾਰੀ ਕਿ ਮਰਦ ਦੇ ਦਮ ਤੱਕ ਇਹਨੂੰ ਮੇਰਾ ਮੇਰਾ ਭੁੱਲੇ ਹੀ ਨਹੀਂ ਸਾਰੀ ਜ਼ਿੰਦਗੀ ਮੈਂ ਹੀ ਕਰਦਾ ਰਿਹਾ ਹਜ਼ੂਰ ਨੇ ਉੱਥੇ ਫਿਰ ਦੂਜਾ ਪੈਰ ਦੱਸਿਆ ਤੇ ਅਰਜ਼ ਕਰ ਰਿਹਾ ਔਦ ਘਟੈ ਉਮਰ ਘਟਦੀ ਪਈ ਇਹ ਦੂਸਰਾ ਬਚਨ ਹੈ ਕਿ ਦੂਜਾ ਪੈਰ ਹੈ ਰੈਣਕੈ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਸਾਈਂ ਦੇ ਚਰਨਾਂ ਤੋਂ ਧਿਆਨ ਟੁੱਟ ਗਿਆ ਧਿਆਨ ਭੁੱਲ ਗਿਆ ਦੂਜਾ ਪੈਰ ਹੈ ਰੈਣਕੈ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਐ ਬਣ ਜਾ ਰਿਹਾ ਮਿੱਤਰਾ ਜਿਉਂ ਜਸ ਦਾ ਘਰ ਕਾਨ ਜਿਵੇਂ ਮਾਂ ਆਪਣੇ ਜਸ਼ੋਧਰਾ ਕ੍ਰਿਸ਼ਨ ਨੂੰ ਨਚਾਉਂਦੀ ਪਈ ਏ ਜਿਉਂ ਜਸ ਦਾ ਘਰ ਕਾਨ ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹਿ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਥ ਤੇਰਾ ਜਿਨ ਰਚ ਰਚਿਆ ਤਿਸੈ ਨਾ ਜਾਣੈ ਮਨ ਭੀਤਰ ਧਰ ਗਿਆਨ ਕਹੋ ਨਾਨਕ ਦੂਜਾ ਪੈਰ ਹੈ ਪ੍ਰਾਣੀ ਵਿਸਰ ਗਿਆ ਧਿਆਨ ਦੂਜਾ ਪੈਰ ਆਇਆ ਜ਼ਿੰਦਗੀ ਦਾ ਤੇ ਸਾਈਂ ਦਾ ਧਿਆਨ ਵਿਸਰ ਗਿਆ ਤੇ ਗੁਰਮੁਖੋ ਬੰਦੇ ਨੂੰ ਦੋ ਗੱਲਾਂ ਚੇਤੇ ਰਹਿਣ ਤੇ ਹੋ ਸਕਦਾ ਆਪਣੀ ਮੰਜ਼ਿਲ ਤੇ ਪਹੁੰਚ ਜਾਏ ਤੇ ਸਾਹਿਬ ਕਹਿੰਦੇ ਨੇ ਇਹ ਹੀ ਦੋ ਭੁੱਲ ਗਈਆਂ ਨੇ ਸਭ ਕੁਝ ਚੇਤੇ ਰਹਿੰਦਾ ਹੈ ਪਰ ਇਹ ਦੋ ਚੇਤੇ ਨੇ ਜੇ ਕਿਹੜੀਆਂ ਇੱਕ ਰੱਬ ਦਾ ਨਾਮ ਤੇ ਦੂਜੀ ਮੌਤ ਕਦੀ ਬੰਦਾ ਚੇਤੇ ਨਹੀਂ ਰੱਖਦਾ ਸਾਹਿਬ ਨੇ ਸ਼ਬਦ ਵਰਤੇ ਨੇ ਖਾਣਾ ਪੀਣਾ ਹੱਥਣਾ ਸੌਣਾ ਇਹ ਚੇਤੇ ਵੀ ਪਰ ਭੁੱਲ ਕੀ ਗਿਆ ਕਹਿਣ ਲੱਗੇ ਵਿਸਰ ਗਿਆ ਹੈ ਮਰਨਾ ਇਹ ਭੁੱਲ ਗਿਆ ਵੀ ਇੱਕ ਦਿਨ ਮੈਂ ਮਰਨਾ ਵੀ ਖਾਣਾ ਪੀਣਾ ਹੱਥਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਪਹਿਲਾ ਪਹਿਰ ਮਾਤਾ ਦੇ ਉਦਰ ਵਿੱਚ ਬਤੀਤ ਹੋਇਆ ਦੂਜਾ ਪੈਰ ਜ਼ਿੰਦਗੀ ਦਾ ਲੰਘ ਗਿਆ ਕੇਵਲ ਬਚਪਨ ਵਿੱਚ। ਬਾਬਾ ਨਾਨਕ ਜੀ ਕਹਿੰਦੇ ਨੇ ਤੀਜਾ ਪੈਰ ਆਇਆ, ਜਵਾਨੀ ਦਾ ਜੋਸ਼ ਆ ਗਿਆ, ਬੰਦੇ ਨੇ ਫਿਰ ਕਿਸੇ ਦੀ ਪਰਵਾਹ ਥੋੜਾ ਕੀਤੀ। ਜਵਾਨੀ ਇੱਕ ਆਪਣੇ ਆਪ ਵਿੱਚ ਨਸ਼ਾ ਸੀ। ਬੰਦਾ ਤੁਰਿਆ, ਇਹਨੇ ਨਾ ਵੱਡੇ ਬਜ਼ੁਰਗ ਨੂੰ ਜਾਣਿਆ, ਨਾ ਕਿਸੇ ਸਿਆਣੇ ਦਾਨੇ ਨੂੰ ਸਮਝਿਆ, ਆਪਣੀ ਜਵਾਨੀ ਦੇ ਜ਼ੋਰ ਵਿੱਚ ਜਣੇ ਖਣੇ ਨਾਲ ਸੀਨਾ ਜੋਰੀ ਕੀਤੀ। ਤੇ ਬਾਬਾ ਜੀ ਕਹਿੰਦੇ ਉਦੋਂ ਬੰਦੇ ਦਾ ਧਿਆਨ ਸਿਰਫ ਦੋ ਚੀਜ਼ਾਂ ਵੱਲ ਚਲਾ ਗਿਆ, ਜਨਮ ਦੇਣ ਵਾਲੀ ਮਾਂ ਵੀ ਭੁੱਲ ਗਈ। ਹਕੀਕਤ ਇਹ ਜੇ ਮਾਂ ਉਨੀ ਦੇਰ ਤੱਕ ਚੇਤੇ ਸੀ ਜਿੰਨੀ ਦੇਰ ਤੱਕ ਗੋਦ ਮਾਣੀ, ਜਵਾਨੀ ਆਈ ਜਨਮ ਦੇਣ ਵਾਲੀ ਮਾਂ ਭੁੱਲ ਗਈ। ਤੇ ਦੋ ਗੱਲਾਂ ਚੇਤੇ ਰਹਿ ਗਈਆਂ, ਇੱਕ ਤਾਂ ਜਵਾਨੀ ਤੇ ਦੂਜੀ ਟਕੇ। ਰੱਬ ਕਿੱਥੇ ਚੇਤੇ ਰਹਿਣਾ ਸੀ। ਸਾਹਿਬ ਨੇ ਉੱਤੇ ਫਿਰ ਤੀਜਾ ਪੈਰ ਬੰਦੇ ਦਾ ਕਿਵੇਂ ਨਿਕਲਦਾ ਕਹਿਣ ਲੱਗੇ, ਤੀਜਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਧੰਨ ਜੋਬਨ ਸਿਉ ਚਿੱਤ। ਮੈਂ ਇਸ ਕਰਕੇ ਆਧਾਰ ਬਣਾਇਆ ਅੱਜ ਇਹਨਾਂ ਪੈਰਿਆਂ ਨੂੰ, ਭਾਵਾਂ ਕਿ ਇੱਕ ਪੰਨੇ ਦਾ ਇਹ ਪੂਰਾ ਸ਼ਬਦ ਹੈ ਜਿਹੜਾ ਆਪ ਨਾਲ ਸਾਂਝਾ ਕਰ ਰਿਹਾ ਤੁਹਾਡੀ ਸੰਗਤ ਦੀ ਅਸੀਸ ਨਾਲ, ਕਿਉਂਕਿ ਇਹਦੇ ਵਿੱਚ ਇੱਕ ਇਹ ਵੀ ਬਚਨ ਆਉਂਦਾ, ਜਾਂ ਕੋ ਆਏ ਸੋਈ ਵਿਖਾ, ਜੋ ਬਣ ਜਾ ਰਹੇ ਦਰ ਹੁੰਦਾ ਵਪਾਰੀ। ਤੀਜਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਧੰਨ ਜੋਬਨ ਸਿਉ ਚਿੱਤ, ਹਰ ਕਾ ਨਾਮ ਨਾ ਚੇਤੀ ਬਣ ਜਾ ਰਿਹਾ ਮਿੱਤਰਾ ਵੱਧਾ ਛੁੱਟੈ ਜਿੱਤ, ਹਰ ਕਾ ਨਾਮ ਨਾ ਚੇਤਾ ਪ੍ਰਾਣੀ ਵਿਕਲ ਭਇਆ ਸੰਗ ਮਾਇਆ, ਧੰਨ ਸਿਉ ਰੱਤਾ ਜੋਬਨ ਮੱਤਾ। ਜਵਾਨੀ ਤੇ ਧਨ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਸ ਬੰਦੇ ਕੋਲੇ ਦੋ ਚੀਜ਼ਾਂ ਦਾ ਨਸ਼ਾ ਆ ਗਿਆ ਨਾ, ਉਹਨੂੰ ਮਾਰਨ ਦੀ ਲੋੜ ਵੀ, ਉਹ ਖੁਦ ਦੋ ਚੀਜ਼ਾਂ ਹੀ ਬੰਦੇ ਨੂੰ ਮਾਰ ਦਿੰਦੀਆਂ, ਇੱਕ ਜਵਾਨੀ ਦਾ ਹੰਕਾਰ, ਦੌਲਤ ਦਾ ਨਸ਼ਾ। ਸਾਹਿਬ ਨੇ ਕਿਹਾ ਕਹਿਣ ਲੱਗੇ ਧਨ ਜੋਬਨ ਸੋ ਚਿੱਤ, ਹਰ ਕਾ ਨਾਮ ਨਾ ਚੇਤੀ ਪ੍ਰਾਣੀ ਵੱਧਾ ਛੁੱਟੈ ਜਿੱਤ, ਹਰ ਕਾ ਨਾਮ ਨਾ ਚੇਤੀ ਪ੍ਰਾਣੀ ਵਿਕਲ ਭਇਆ ਸੰਗ ਮਾਇਆ, ਧਨ ਸਿਉ ਰੱਤਾ ਜੋਬਨ ਮੱਤਾ, ਐਲਾ ਜਨਮ ਗਵਾਇਆ ਧਰਮ ਛੇਤੀ ਵਪਾਰ ਨਾ ਕੀਤੋ, ਪਿਆਰਿਓ ਕਰਮ ਨਾ ਕੀਤੋ ਮਿੱਤ, ਕਹੋ ਨਾਨਕ ਪ੍ਰਾਣੀ ਤੀਜਾ ਪੈਰ ਹੈ ਧਨ ਜੋਬਨ ਸਿਉ ਚਿੱਤ। ਤੀਜਾ ਪੈਰ ਨਿਕਲ ਗਿਆ ਜਵਾਨੀ ਕਰਕੇ ਤੇ ਦੌਲਤ ਕਰਕੇ। ਬਾਬਾ ਨਾਨਕ ਜੀ ਕਹਿੰਦੇ ਆ ਵੇਲਾ ਆ ਗਿਆ, ਚੌਥਾ ਪੈਰ ਆਇਆ ਤੇ ਚੌਥੇ ਪੈਰ ਵਿੱਚ ਕਹਿੰਦੇ ਫਸਲ ਪੱਕ ਕੇ ਤਿਆਰ ਹੋ ਗਈ। ਕਹਿੰਦੇ ਕਿੰਨੇ ਕੁ ਦਿਨ ਤਰਲੇ ਲਏਗੀ ਫਸਲ, ਜੇ ਇਹ ਕਹੇ ਵੀ ਮੈਨੂੰ ਕੋਈ ਵੱਢੇ ਨਾ, ਆਪ ਜ਼ਿਮੀਦਾਰਾ ਕਰਦੇ ਆਇਓ, ਜਦੋਂ ਫਸਲ ਪੱਕ ਜਾਏ, ਕੱਚੀ ਵੀ ਖਲੋਂਦੀ ਏ ਪੱਕੀ ਵੀ ਖਲੋਂਦੀ ਏ, ਤੇ ਜਦੋਂ ਫਸਲ ਪੱਕ ਜਾਏ ਤੇ ਕਿਤੇ ਲਾਵੇ ਵੱਢਣ ਵਾਲੇ ਨਹੀਂ ਸਨ ਮਿਲਦੇ, ਤੇ ਬਜ਼ੁਰਗ ਕਹਿੰਦੇ ਸਨ ਯਤਨ ਕਰੋ ਕਿ ਆਪ ਵੱਢ ਲਈਏ, ਕਿਉਂਕਿ ਪੱਕੀ ਫਸਲ ਜੇ ਨਾ ਵੱਢੀ ਤੇ ਆਪਣੇ ਆਪ ਹੀ ਨੇ ਧਰਤੀ ਤੇ ਡਿੱਗ ਪੈਣ। ਬਾਬਾ ਜੀ ਕਹਿਣ ਲੱਗੇ ਤੇਰੀ ਜ਼ਿੰਦਗੀ ਦਾ ਤੀਜਾ ਪੈਰ ਆ ਗਿਆ ਤੇ ਜਵਾਨੀ ਤੇ ਨਸ਼ੇ ਵਿੱਚ ਨਿਕਲਿਆ, ਚੌਥਾ ਪੈਰ ਆਇਆ ਤੇ ਫਸਲ ਪੱਕ ਗਈ ਸੀ। ਪੱਕੀ ਹੋਈ ਫਸਲ ਦੀ ਨਿਸ਼ਾਨੀ ਸੀ ਕਿ ਚਿਹਰੇ ਤੇ ਚੁਰੜੀਆਂ ਪੈ ਗਈਆਂ। ਖਿਮਾ ਕਰਿਓ, ਹਕੀਕਤ ਹੈ, ਪੱਕੀ ਹੋਈ ਫਸਲ ਦੀ ਨਿਸ਼ਾਨੀ ਸੀ ਕਿ ਕੇਸ਼ ਦੁੱਧ ਵਰਗੇ ਚਿੱਟੇ ਹੋ ਗਏ, ਪੱਕੀ ਹੋਈ ਫਸਲ ਦੀ ਨਿਸ਼ਾਨੀ ਸੀ ਕਿ ਸੁੰਨਾ ਘੱਟ ਹੋ ਗਿਆ, ਪੱਕੀ ਹੋਈ ਫਸਲ ਦੀ ਨਿਸ਼ਾਨੀ ਸੀ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ, ਪੱਕੀ ਹੋਈ ਫਸਲ ਦੀ ਨਿਸ਼ਾਨੀ ਸੀ ਕਿ ਸਰਾਣੇ ਪਿਆ ਹੋਇਆ ਪਾਣੀ ਦਾ ਕੁੱਜਾ ਵੀ ਸੈਂਕੜੇ ਕੋ ਦੂਰ ਲੱਗਣ ਲੱਗਾ। ਇਹ ਸਾਰੇ ਬਚਨ ਮੈਂ ਬਾਣੀ ਵਿੱਚੋਂ ਅਰਜ ਕਰ ਰਿਹਾ। ਪੱਕੀ ਹੋਈ ਫਸਲ ਏ ਜਿਹਨੂੰ ਬਾਬਾ ਭੀਖਣ ਕਹਿੰਦੇ ਨੇ, ਨੈਨੋ ਨੀਰ ਬਹਿ ਤਨ ਖੀਣਾ, ਭੈ ਕੇਸ ਦੁੱਧਵਾਨੀ, ਰੂਹ ਦਾ ਕੰਟ ਸ਼ਬਦ ਨੀ ਉਚਰੈ ਅਬ ਕਿਆ ਕਰੈ ਪ੍ਰਾਣੀ। ਪੱਕੀ ਹੋਈ ਫਸਲ ਨੂੰ ਬਾਬਾ ਫਰੀਦ ਕਹਿੰਦਾ, ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਦਿਓਮ, ਅੱਜ ਫਰੀਦਾ ਪੂਜੜਾ ਸਹਿ ਪੋਹਾ ਥਿਓਮ। ਪੱਕੀ ਹੋਈ ਫਸਲ ਨੂੰ ਕਹਿੰਦੇ ਨੇ, ਰੁੱਤ ਫਿਰੀ ਬਣ ਕੰਬਿਆ, ਪੱਤ ਝੜੇ ਚਰ ਪਾਹੇ, ਚਾਰੇ ਕੁੰਡਾ ਢੂੰਡੀਆਂ, ਰਹਿਣ ਕਥਾਓ ਨਾਹੇ। ਪੱਕੀ ਹੋਈ ਫਸਲ ਨੂੰ ਕਹਿੰਦੇ, ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇ ਜੋ ਸੋ, ਜੇ ਸੌ ਵਰਿਆਂ ਜੀਵਣਾ ਪੀ ਤਨ ਖੁਸ਼ੀ ਖੇ। ਸਾਹਿਬ ਗੁਰੂ ਗ੍ਰੰਥ ਸਾਹਿਬ ਬਾਬਾ ਨਾਨਕ ਜੀ ਕਹਿੰਦੇ ਨੇ, ਫਸਲ ਪੱਕ ਗਈ, ਲਾਵੇ ਤਿਆਰ ਹੋ ਕੇ ਆ ਗਏ। ਸਾਹਿਬ ਨੇ ਚੌਥਾ ਪੈਰ ਕਿਆ ਕਹਿਣ ਲੱਗੇ, ਚੌਥਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ। ਲਾਵੀ ਇੱਕ ਸ਼ਬਦ ਬੜਾ ਪਿਆਰਾ ਹੈ। ਲਾਵੇ ਆਪਾਂ ਕਾਮਿਆਂ ਨੂੰ ਕਹਿੰਦੇ ਸਾਂ ਵੀ ਲਾਵੇ ਲਿਆਓ, ਕਾਮੇ ਲਿਆਓ, ਫਸਲ ਵੱਢਣ। ਬਾਬਾ ਜੀ ਕਹਿਣ ਲੱਗੇ, ਹੁਣ ਜਦੋਂ ਬੁਢੇਪਾ ਆ ਗਿਆ ਤੇ ਗੁਰਮੁਖਾ ਇਹ ਮਾਨੋ ਫਸਲ ਪੱਕ ਕੇ ਤਿਆਰ ਹੋ ਗਈ, ਲਾਵਿਆਂ ਜੋਗੀ ਹੋ ਗਈ। ਚੌਥੇ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ, ਜਾ ਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਅਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ, ਝੂਠਾ ਰੁਦਨ ਖੋਆ ਦੁਆਲੇ, ਖਿਨਮੈ ਭਇਆ ਪਰਾਇਆ। ਮੌਤ ਆਈ, ਘਰ ਦੇ ਰੋਏ, ਪਰਿਵਾਰ ਨੇ ਵਹਿਣ ਪਾਏ। ਬਾਬਾ ਨਾਨਕ ਜੀ ਕਹਿੰਦੇ ਨੇ ਸੱਚਾ ਕੋਈ ਨੀ ਰੋਂਦਾ, ਝੂਠੇ ਰੋਣੇ ਰੋਂਦੇ ਨੀ, ਤੇ ਰੋਂਦੇ ਵੀ ਕੇਵਲ ਤਾਂ ਕੇਵਲ ਤੇਰੇ ਸੁੱਖ ਨੂੰ ਨੇ। ਬਾਬਾ ਨਾਨਕ ਜੀ ਕਹਿੰਦੇ ਨੇ ਦੇਖੋ ਏ ਬੰਦਾ ਸਵਾਹ ਦੀ ਢੇਰੀ ਬਣ ਗਿਆ, ਸਾਰੀ ਉਮਰ ਨਿਕਲ ਗਈ, ਔਦ ਘਟੈ, ਝੂਠਾ ਰੁਦਨ ਖੋਵਾ ਦੁਆ ਲੈ, ਖਿਨਮੈ ਭਇਆ ਪਰਾਇਆ। ਸਾਹਿਬ ਕਹਿਣ ਲੱਗੇ ਪਿਆਰੇ ਦੇਖੋ ਇੱਕ ਖਿਨ ਲੱਗਾ, ਕੋਈ ਵੀ ਬੰਦੇ ਦੇ ਨੇੜੇ ਟਿਕ ਟੁਕ ਟਿਕਦੇ ਹੀ ਨਹੀਂ ਪਿਆ। ਬਾਬਾ ਨਾਨਕ ਜੀ ਨੇ ਕਿਰਪਾ ਕੀਤੀ, ਦੇਖੋ ਲੜੀ ਜਿਹੜੀ ਮੈਂ ਬਣਾਉਣੀ ਚਾਹੁੰਦਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਬੰਦੇ ਦੀਆਂ ਤਿੰਨ ਅਵਸਥਾਵਾਂ, ਬਾਲ ਜਵਾਨੀ ਤੇ ਬੁਢੇਪਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬੰਦੇ ਦੀ ਜ਼ਿੰਦਗੀ ਦੇ ਚਾਰ ਪਹਿਰ, ਤੇ ਜਦੋਂ ਪੜ੍ਹਿਆ ਨਾ ਅੱਗੇ ਤੇ ਸਤਿਗੁਰੂ ਨੇ ਮਾਝ ਕੀ ਵਾਰ ਵਿੱਚ ਕਦੀ ਪਹਿਲੇ ਸ਼ਲੋਕ ਮਾਝ ਕੀ ਵਾਰ ਦੀ ਪੌੜੀ ਨਾਲ ਦੇ ਪੜ੍ਹੇ, ਉੱਥੇ ਹਜ਼ੂਰ ਨੇ ਕਿਹਾ ਕੇਵਲ ਚਾਰ ਪਹਿਰੇ ਨਹੀਂ, ਤੂੰ ਹੋਰ ਬਰੀਕੀ ਵੀ ਜਾਣਾ ਚਾਹੁੰਦਾ ਤੇ ਮੈਂ ਤੈਨੂੰ ਦੱਸ ਦੇਣਾ ਤੇਰੀ ਜ਼ਿੰਦਗੀ ਦੇ ਦਸ ਹਿੱਸੇ ਕਿਵੇਂ ਔਦ ਘੱਟਦੀ ਪਈ ਹੈ, ਉਮਰ ਘੱਟਦੀ ਹੈ। ਤੇ ਸਾਹਿਬ ਨੇ ਉੱਥੇ ਬਚਨ ਕੀਤਾ, ਪਹਿਲਾਂ ਚਾਰ ਪਹਿਰ ਫਿਰ ਦਸ ਹਿੱਸੇ ਬਣਾ ਦਿੱਤੇ। ਤੇ ਗੁਰਮੁਖੋ ਬਾਣੀ ਦਾ ਪੱਲਾ ਜ਼ਰੂਰ ਪਕੜਿਓ, ਪਿਛਲੇ ਐਤਵਾਰ ਵੀ ਇੱਕ ਅਰਜ਼ ਕੀਤੀ ਸੀ ਕਿ 400 ਸਾਲਾਂ ਪੂਰਬ ਆ ਰਹੇ ਹੈ, ਕਿਤੇ ਲੰਗਰ ਲੱਗਣਗੇ, ਕਿਤੇ ਲਾਈਟਿੰਗ ਆ ਹੋਵੇਗੀ, ਰੋਸ਼ਨੀ ਹੋਵੇਗੀ, ਕਿਤੇ ਕਈ ਸੱਜਣ ਰਸੀਦਾਂ ਛਪਾ ਕੇ ਆਪਣਾ ਫੁਲਕਾ ਤੋਰੀ ਤੋਰਨਗੇ। ਖਿਮਾ ਕਰਿਓ ਹਕੀਕਤ ਏ ਕਿ ਕਈ ਸੱਜਣ ਜਿਹੜੇ ਨੇ ਉਹ ਹੋ ਸਕਦਾ ਆਪਣੀ ਚੌਧਰ ਨੂੰ ਕਾਇਮ ਕਰਨ ਵੀ ਚਲੋ 400 ਸਾਲਾਂ ਆ ਗਿਆ, ਵੱਟ ਲਓ ਜੇ ਖੱਟ ਲਓ ਨਾਮ ਖੱਟਿਆ ਜਾਂਦਾ, ਪਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿ 400 ਸਾਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਨ ਆਉਣਾ, ਜੇ ਸੱਚੀ ਮੁੱਚੀ ਮਨਾਉਣਾ ਚਾਹੁੰਦੇ ਹੋ ਨਾ, ਓਨੀ ਦੇਰ ਤੱਕ ਹਰ ਸਿੱਖ ਜਿਹੜਾ ਉਹ ਆਪ ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰੇ। ਆਪ ਪਾਠ ਕਰੀਏ ਉਹ ਕੀ ਕਰਾਂਗੇ, 70 ਸਾਲ 80 ਸਾਲ ਦੀ ਉਮਰ ਕੱਢ ਕੇ ਜਾਵਾਂਗੇ ਤੇ ਘੱਟੋ ਘੱਟ ਇਹ ਵੀ ਜ਼ਿੰਦਗੀ 'ਚ ਨਹੀਂ ਸੋਚਾਂਗੇ ਕਿ ਸਾਰੀ ਜ਼ਿੰਦਗੀ ਆਪਣੀਆਂ ਅੱਖਾਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਵੀ ਨਹੀਂ ਕੀਤੇ। ਕੀ ਖੱਟਿਆ, ਏਦੂ ਵੱਡਾ ਬਦਕਿਸਮਤ ਬੰਦਾ ਕੌਣ ਹੋਵੇਗਾ ਜਿਹੜਾ 100 ਸਾਲ ਉਮਰ ਭੋਗ ਕੇ ਤੁਰ ਗਿਆ ਤੇ ਜਿਸ ਇਸ ਨੂੰ ਮੱਥੇ ਟੇਕਦਾ ਰਿਹਾ ਉਹਦੀ ਗੋਦ ਵਿੱਚ ਬੈਠ ਕੇ ਆਪ ਹੁਕਮਨਾਮਾ ਵੀ ਨਾ ਲੈ ਸਕਿਆ। ਧਿਆਨ ਦਿਓ ਕਿ ਗੁਰੂ ਕਿਰਪਾ ਕਰੇ ਬਾਣੀ ਦੀ ਥੰਮੀ ਬਾਣੀ ਤੋਂ ਦੂਰ ਨਾ ਜਾਇਓ। ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ, ਪਹਿਲਾਂ 4 ਹਿੱਸੇ ਕੀਤੇ, 3 ਕੀਤੇ, ਮੇਰੇ ਸਾਹਿਬ ਨੇ ਮਿਹਰ ਕੀਤੀ, ਕਹਿਣ ਲੱਗੇ ਤੇਰੀ ਜ਼ਿੰਦਗੀ ਦੇ 10 ਹਿੱਸੇ ਨੇ। ਮਹਾਰਾਜ ਕਿਵੇਂ ਔਦ ਘੱਟਦੀ ਪਈ ਏ? ਫਿਰ ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ 10 ਬਾਲ ਤਨ 20 ਰਵਨ। ਧਿਆਨ ਦਿਆ ਜੇ 10 ਸਾਲ ਬਚਪਨ ਵਿੱਚ ਨਿਕਲ ਗਿਆ, ਛੱਡੋ ਬੱਚੇ ਨੂੰ ਕੀ ਪਤਾ ਹੈ, ਜੇ ਵੱਡਾ ਹੋਵੇਗਾ ਤੇ ਜੁੜੇਗਾ। ਨਹੀਂ ਗੁਰਮੁਖੋ ਕਦੀ ਤੱਕਿਓ ਵੱਡਾ ਕਿੰਨੇ ਦੇਖੇ, ਇਹ ਤਾਂ ਉਹ ਘਰ ਏ ਕਿ 5 ਸਾਲ ਤੇ ਕੁਝ ਮਹੀਨੇ ਦੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਜਿੱਦਣ ਗੁਰੂ ਬਣੇ ਨੇ 8 ਸਾਲ ਦੀ ਉਮਰ ਵਿੱਚ ਤਾਂ ਆਪਣਾ ਚੋਲਾ ਵੀ ਸੰਕੋਚ ਗਏ ਸਨ। ਕੀ ਇਸ ਘਰ ਵਿੱਚ ਰਹਿਮਤ ਇਹ ਅਜ਼ਮਤ ਨਹੀਂ ਵਾਪਰਦੀ? ਜ਼ਰੂਰੀ ਨਹੀਂ ਕਿ ਉਮਰ ਵੱਡੀ ਹੋਵੇਗੀ ਤੇ ਕਿਸੇ ਨੂੰ ਕੁਝ ਮਿਲੇਗਾ, ਨਹੀਂ ਕਿਤੇ ਪੂਰਬਲੇ ਜਨਮਾਂ ਦੀ ਕਮਾਈ ਹੋਵੇ ਤੇ ਸੰਤ 5 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ। ਕਦੀ ਤੱਕਿਓ, ਗੁਰੂ ਗ੍ਰੰਥ ਸਾਹਿਬ ਨੇ ਜ਼ਿਕਰ ਨਹੀਂ ਕੀਤਾ 2 ਸੰਤਾਂ ਦਾ? ਬਾਣੀ ਅਸੀਂ ਪੜ੍ਹ ਰਹੇ ਹਾਂ, ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ, ਉਹਨਾਂ ਦੀ ਉਮਰ ਕਿੰਨੀ ਕੁ ਸੀ? ਧਰੂ ਪ੍ਰਹਿਲਾਦ ਜਪਿਓ ਹਰ ਜੈਸ਼, ਜਿਹੜੀ ਅਰਥ ਕਰ ਰਹੇ ਹਾਂ 10 ਬਾਲ ਤਨ 10 ਸਾਲ ਉਮਰ ਬਚਪਨ ਵਿੱਚ ਨਿਕਲ ਗਈ, 20 ਰਵਨ ਜਦੋਂ 10 ਤੋਂ 20 ਸਾਲ ਅਗਾਂ ਆਏ ਤੇ ਉਦੋਂ ਬੰਦੇ ਦੀ ਜਵਾਨੀ ਦੀ ਦਹਿਲੀਜ ਤੇ ਨੇ ਪੈਰ ਰੱਖਿਆ। ਬਾਬਾ ਜੀ ਕਹਿਣ ਲੱਗੇ ਤੀਸਾਂ ਤਾਂ ਸੁੰਦਰ ਕਹਾਵੈ, 20 ਤੋਂ ਲੈ ਕੇ 30 ਸਾਲ ਤੱਕ ਅੱਧੀ ਚੋਟੀ ਦਾ ਯੋਰ ਬੰਦਾ ਲਾ ਦਿੰਦਾ ਕਿ ਦੁਨੀਆਂ ਵਿੱਚ ਮੈਂ ਨਿਕਲਾ, ਮੇਰੇ ਤੋਂ ਸੋਹਣਾ ਹੋਰ ਕੋਈ ਹੋਵੇ। ਯਤਨ ਕਰਨੇ ਆ ਨਾ, ਦੇਖੋ ਇਸ ਚਮੜੀ ਨੂੰ ਗੰਢੀ ਜਾਂਦੇ ਹਾਂ। ਬਾਬੇ ਰਵਿਦਾਸ ਨੇ ਇੱਕ ਬਚਨ ਕਿਹਾ, ਮੈਂ ਖਿੰਨ ਵਿੱਚੋਂ ਨਿਕਲਣ ਲੱਗਾ ਤੇ ਹਰ ਥਾਂ ਤੇ ਮੈਂ ਅਰਜ਼ ਕਰਨਾ ਕਿਉਂਕਿ ਸਾਡੀ ਜ਼ਿੰਦਗੀ ਦਾ ਬਹੁਤਾ ਹਿੱਸਾ ਇਹਦੇ ਵਿੱਚ ਤਬਾਹ ਹੋ ਰਿਹਾ, ਕੇਵਲ ਚਮੜੀ ਨੂੰ ਸ਼ਿੰਗਾਰਨ ਤੇ। ਬਾਬੇ ਰਵਿਦਾਸ ਨੂੰ ਲੋਕਾਂ ਕਿਹਾ ਚਮਾਰ, ਕਹਿਣ ਲੱਗੇ ਮੈਂ ਚਮਾਰ ਜ਼ਰੂਰ ਹਾਂ ਪਰ ਮੈਂ ਜੁੱਤੀ ਕਦੀ ਨਹੀਂ ਗੰਢੀ। ਹੁਣ ਆਪਾਂ ਖਾਂਗੇ ਵੀ ਇਹ ਕਿਹੜੀ ਗੱਲ ਕਰ ਦਿੱਤੀ? ਭਾਈ ਗੁਰਦਾਸ ਤਾਂ ਕਹਿੰਦੇ ਨੇ ਭਗਤ ਭਗਤ ਜਗ ਵੱਜਿਆ, ਚਹੁ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਹ ਵਿੱਚ, ਕੁਲਾ ਧਰਮ ਤੋਂ ਢੋਰ ਸਮੇਟਾ, ਕਿ ਰਾਹ ਵਿੱਚ ਬੈਠਾ ਲੋਕਾਂ ਦੀਆਂ ਜੁੱਤੀਆਂ ਗੰਢਦਾ। ਤੇ ਰਵਿਦਾਸ ਕਹਿਣ ਲੱਗੇ ਬਿਲਕੁਲ ਨਹੀਂ, ਚਮਰਟਾ ਗੰਠ ਨਾ ਚਾਹੀ। ਕਹਿੰਦੇ ਮੈਨੂੰ ਤਾਂ ਜੁੱਤੀ ਗੰਢਣੀ ਕੋਈ ਨਹੀਂ ਆਉਂਦੀ। ਹੁਣ ਉੱਥੇ ਬੜਾ ਵੱਡਾ ਇੱਕ ਸਵਾਲ ਪੈਦਾ ਹੋ ਗਿਆ ਵੀ ਇੱਕ ਪਾਸੇ ਖੁਦ ਰਵਿਦਾਸ ਕਹਿੰਦੇ ਨੇ ਕਿ ਮੇਰੀ ਜਾਤ ਕੁੱਟ ਬੰਡ ਲਾ, ਕੁੱਟ ਬੰਡ ਲਾ ਦਾ ਅਰਥ ਹੁੰਦਾ ਚਮੜਾ ਕੁੱਟਣ ਵਾਲੇ ਤੇ ਚਮੜਾ ਵੱਢਣ ਵਾਲੇ। ਮੇਰੀ ਜਾਤ ਕੁੱਟ ਬੰਡ ਲਾ ਢੋਰ ਢਵੰਤਾ ਨਿੱਟਾ ਬਨਾਰਸੀ ਆਸ ਪਾਸਾ। ਕਹਿਣ ਲੱਗੇ ਅਜੇ ਤੀਕਰਾ ਮੇਰੇ ਪਰਿਵਾਰ ਦੇ ਲੋਕ ਜਿਹੜੇ ਨੇ ਮਰੇ ਪਸ਼ੂ ਬਨਾਰਸ ਵਿੱਚ ਢੋਂਦੇ ਨੇ ਤੇ ਇੱਕ ਪਾਸੇ ਉਹ ਕਹਿੰਦੇ ਨੇ ਮੈਂ ਨੀ ਜੁੱਤੀ ਗੰਢਦਾ। ਇਹਦਾ ਕਾਰਨ ਕੀ? ਇਹਦੇ ਅਰਥ ਬੜੇ ਡੂੰਘੇ ਨੇ। ਦੇਖੋ ਗੁਰਮੁਖੋ, ਜਦੋਂ ਕਿਤੇ ਜੁੱਤੀ ਟੁੱਟ ਜਾਂਦੀ ਸੀ ਨਾ, ਜੇ ਕਿਤੇ ਪਲਾਸਟਿਕ ਦੀ ਟੁੱਟਣੀ ਤੇ ਪਿੰਡਾਂ ਥਾਵਾਂ ਤੇ ਗਰੀਬੀ ਦੇ ਦਿਨ ਬੜੇ ਬੜੇ ਕੱਢੇ, ਉਹ ਕੀ ਕਰਨਾ? ਦਾਤਰੀ ਗਰਮ ਕਰਕੇ ਕਹਿਣਾ ਚਲੋ ਪਲਾਸਟਿਕ ਇਸ ਤਰ੍ਹਾਂ ਜੋੜਦੀ ਹੈ, ਜੋੜਦੇ ਰਹੇ ਨਾ। ਚਮੜੇ ਦੀ ਟੁੱਟਣੀ ਕਹਿਣਾ ਵੀ ਚਲੋ ਟਾਂਕੇ ਲਵਾ ਲਈਏ, ਅੱਗੋ ਪਿੱਛੇ ਜੁੱਤੀ ਨੂੰ ਟਾਂਕੇ। ਉਹ ਕਹਿਣ ਲੱਗੇ ਜਿਵੇਂ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਨੂੰ ਟਾਂਕੇ ਲਾਉਣਾ ਚਾਰ ਦਿਨ ਕੱਢ ਜਾਏ, ਉਹ ਲੋਕੋ ਮੈਂ ਸਰੀਰ ਦੀ ਜੁੱਤੀ ਨੀ ਗੰਢੀ, ਤੁਸੀਂ ਸਾਰੀ ਜ਼ਿੰਦਗੀ ਚ ਚਮੜੇ ਨੂੰ ਗੰਢਣ ਤੇ ਲਾ ਦਿੰਦੇ ਹੋ। ਕਹਿਣ ਲੱਗੇ ਤੁਹਾਡੇ ਤੋਂ ਵੱਡਾ ਜੁੱਤੀਆਂ ਗੰਢਣ ਵਾਲਾ ਹੈ ਹੀ ਕੋਈ, ਕਿਸੇ ਤਰੀਕੇ ਨਾਲ ਸਰੀਰ ਦੀ ਚਮੜੀ ਕਾਇਮ ਰਹਿ ਜਾ। ਕਹਿਣ ਲੱਗੇ ਚਮੜਤਾ ਗੰਠ ਨਾ ਜਨਹੀ, ਸਭ ਲੋਕ ਗਠਾਵੇ ਪਨਹੀ। ਦੁਨੀਆ ਜੁੱਤੀਆਂ ਗੰਢਦੀਏ, ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ ਗੁਰਮੁਖ, ਪੂਰਾ ਜ਼ੋਰ ਲੱਗ ਜਾਂਦਾ, ਉਮਰ ਨਿਕਲ ਗਈ, ਮੇਰੇ ਤੋਂ ਵੱਧ ਸੋਹਣਾ ਕੋਈ ਨਹੀਂ। ਪਰ ਸੱਚ ਜਾਣਿਓ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਕਹਿੰਦੇ ਨੇ ਮੇਰੀ ਨਜ਼ਰ ਵਿੱਚ ਸਭ ਤੋਂ ਸੋਹਣਾ ਹੋਵੇ ਜਿਹੜਾ ਸਾਈਂ ਦੇ ਨਾਮ ਵੀ ਜੁੜ ਗਏ। ਸਹੀ ਸੁੰਦਰ ਸੋਹਣੇ ਸਾਧ ਸੰਗ ਜੇ ਬਹਿਣੇ, ਕੌਣੇ ਗੁਰੂ ਦੀ ਨਜ਼ਰ ਵਿੱਚ ਸੋਹਣਾ? ਕਹਿਣ ਲੱਗੇ ਸਾਹਿਬ ਨੇ ਬਚਨ ਕੀਤਾ, ਦਸ ਬਾਲ ਤਨ ਬੀਸ ਰਵਨ ਤੀਸਾਂ ਕਾ ਸੁੰਦਰ ਕਾ ਹਾਵ ਹੈ। ਪਿਆਰਿਓ ਫਿਰ ਅੱਗੇ ਕਹਿਣ ਲੱਗੇ ਚਾਲੀਸੀ ਪੁਰ ਹੋਏ। ਚਾਲੀਸੀ ਪੁਰ ਦਾ ਅਰਥ ਇਹ ਵੇ ਕਿ 40 ਉਮਰ 40 ਸਾਲ ਤੱਕ ਪਹੁੰਚ ਕੇ ਬੰਦਾ ਬਿਲਕੁਲ ਪੂਰਾ ਹੋ ਜਾਂਦਾ। ਪੂਰੇ ਦਾ ਮਤਲਬ ਜਿਹੜੀ ਤਾਕਤ ਹੋਣੀ ਸੀ ਉਹ ਵੱਧ ਗਈ, ਜਿੰਨਾ ਕੁ ਕੱਦ ਕਾਦ ਤੇਰਾ ਹੋਣਾ ਸੀ ਹੋ ਗਿਆ। 40 ਸਾਲ ਦੀ ਉਮਰ ਤੱਕ ਪੂਰਾ ਤੇ 40 ਤੋਂ ਬਾਅਦ ਜਿਹੜਾ ਸਾਲ ਅੱਗੇ ਸ਼ੁਰੂ ਹੋਣਾ ਨਾ, ਉਦੋਂ ਵਧਣਾ ਨੀ, ਉਦੋਂ ਫਿਰ ਘਟਣਾ ਸ਼ੁਰੂ ਹੋ ਜਾਂਦਾ। 40 ਪੁਰ ਹੋਏ। ਫਿਰ ਕਹਿਣ ਲੱਗੇ 85 ਪੱਗ ਖਿੱਸੇ। ਪੱਗ ਖਿੱਸੇ ਦਾ ਅਰਥ ਹੁੰਦਾ ਪੈਰ ਥਿੜਕਨੇ, ਪੈਰ ਪਿੱਛੇ ਨੂੰ ਜਾਣਾ। 85 ਪੱਖ ਸੇ 60 ਕੇ ਵੱਡੇ ਪਾ ਆਵੇ। ਦੇਖੋ ਔਦ ਘਟੇ, ਵਿਸ਼ੇ ਤੋਂ ਦੂਰ ਨਾ ਜਾਇਓ, ਔਦ ਘਟੇ 60 ਕੇ ਵੱਡੇ ਪਾ ਆਵੇ। 70 ਕਾ ਮਤ ਹੀਣ ਅਸੀਆਂ ਕਾ ਵਿਖਾਰ ਨਾ ਪਾਵੇ। ਮੈਂ ਕਹਿੰਦਾ ਬਾਬਾ ਜੀ, ਉਸ ਵੇਲੇ ਦੀ ਗੱਲ ਸੀ ਕਿ 100 ਸਾਲ ਇਹ ਤਾਂ 40 ਤੁਸੀਂ ਪੁਰ ਕਹਿੰਦੇ ਹੋ, 40 ਚ ਲੋਕੀ ਪੂਰੇ ਹੁੰਦੇ ਪਏ, 70 ਤੱਕ ਜਾਣਾ ਕਿੰਨੇ ਨੇ? ਕਹਿਣ ਲੱਗੇ 60 ਕੇ ਵੱਡੇ ਪਾ ਆਵੇ। 70 ਕਾ ਮਤਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ। 90 ਕਾ ਸੇਜ ਆਤਨੀ ਮੂਲ ਨਾ ਜਾਣੇ ਅਪ ਬਲ ਢੰਡੋਲਮ ਢੂੰਡਮ ਡਿਠ ਮੈਂ ਨਾਨਕ ਜਗ ਧੁਵੇਂ ਕਾ ਧਵਲ ਕਰ ਪਿਆਰੇ ਔਦ ਘਟੈ। ਬਾਬਾ ਜੀ, ਇਹ ਤਾਂ ਤੁਸੀਂ 10-10 ਸਾਲ ਗਿਣ ਕੇ ਦਿਸੇ। ਦੇਖੋ ਲੜੀ ਨੂੰ ਦੂਰ ਨਾ ਜਾਇਓ, ਪਹਿਲਾਂ ਸੀ ਬਾਲ ਜਵਾਨੀ ਅਰ ਬਿਰਧ ਫੁੰਨ, ਫਿਰ ਉਹਦਾ ਵਿਸਤਾਰ ਕੀਤਾ ਵੀ 3 ਨਹੀਂ ਇਹ 4 ਪੈਰ ਨੇ। ਫਿਰ ਬਾਬਾ ਜੀ ਨੇ ਕਿਹਾ ਕੱਲੇ 4 ਪੈਰ ਨਹੀਂ, 10-10 ਸਾਲ ਦੀ ਤੂੰ ਇੱਕ ਟਰਮ ਬਣਾ ਕਿ ਚੇਤੇ ਰੱਖੀ 100 ਸਾਲ ਦੀ ਤੇਰੀ ਉਮਰ ਪੂਰੀ ਹੁੰਦੀ ਹੈ। ਤੇ ਮੇਰੇ ਸਾਹਿਬ ਨੇ ਕਿਹਾ ਮੈਂ ਤੈਨੂੰ ਦੱਸ ਦਿਆਂ ਵੀ ਤੂੰ 10-10 ਸਾਲ ਦੇ ਹਿੱਸੇ ਕੱਢਣਾ ਕਿਵੇਂ ਵੇ। ਮਾਂਝ ਕੀ ਵਾਰ ਕੱਢਦਿਆਂ ਕਹਿਣ ਲੱਗੇ ਔਦ ਘਟੈ ਕਿਵੇਂ ਘਟਦੀਏ, ਪਹਿਲਾਂ ਪਿਆਰ ਲੱਗਾ ਥਨ ਦੁੱਧ। ਇੱਥੇ ਵੀ ਗਿਣਤੀ 10 ਦੀ ਕੀਤੀ। ਸਾਹਿਬ ਕਹਿਣ ਲੱਗੇ ਪਹਿਲਾਂ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁਧ ਤੇ ਤਰਤੀਬ ਕੈਸੀ ਦਿੱਤੀ। ਦੂਜੀ ਜਿਹੜੀ ਪਹਿਲੀ ਅਵਸਥਾ, ਬੱਚੇ ਨੂੰ ਸਿਰ ਪਤਾ ਦੁੱਧ ਦਾ, ਤੇ ਮੈਂ ਕਹਿੰਦਾ ਵਾਹਿਗੁਰੂ ਕੁਰਬਾਨ ਜਾਈਏ ਤੇਰੇ ਤੋਂ, ਬੰਦੇ ਨੂੰ ਕਿੰਨੀ ਕੁ ਤੂੰ ਲਿਆਕਤ ਦਿੱਤੀ। ਕੇਵਲ ਆਦਮੀ ਨਹੀਂ, ਇੱਥੋਂ ਤੱਕ ਪਸ਼ੂ ਤੇ ਪੰਛੀ ਦੇ ਬੱਚੇ ਨੂੰ ਵੀ ਜਨਮ ਵੇਲੇ ਤੂੰ ਗਿਆਨ ਦਿੱਤਾ। ਕਦੀ ਕਿਸੇ ਨੇ ਜਨਮ ਵੇਲੇ ਕਿਹਾ ਕਿ ਜਦੋਂ ਬੱਚੇ ਦਾ ਜਨਮ ਹੋਣਾ, ਇਹਨੂੰ ਫੀਡ ਦੇਣ ਦੀ ਜਾਚ ਵੀ ਸਿਖਾਉਣੀ ਪੈਣੀ ਹੈ ਕਿ ਤੂੰ ਮਾਂ ਦਾ ਦੁੱਧ ਕਿਵੇਂ ਪੀਣਾ? ਕਦੀ ਕਿਸੇ ਦੱਸਿਆ? ਬਿਲਕੁਲ ਨਹੀਂ, ਜਨਮ ਹੁੰਦਾ ਹੈ। ਮੈਂ ਕਹਿੰਦਾ ਬੰਦੇ ਦੇ ਅੰਦਰ ਦੀ ਭੇਟ ਜਿਹੜੀ ਭੁੱਖ ਹੈ ਨਾ, ਇਹਨੂੰ ਆਪਣੀ ਕੋਈ ਆਪ ਕੁਝ ਕਰਨ ਦੀ ਜਾਚ ਦੱਸ ਦਿੰਦੀ। ਜਨਮ ਹੋਇਆ, ਅੱਖਰ ਕੋਈ ਨੀ ਸਮਝਦਾ, ਬੋਲੀ ਕੋਈ ਨੀ ਸਮਝਦਾ, ਜਨਮ ਹੋਇਆ ਕਿਸੇ ਸਮਝਾਇਆ ਨੀ। ਸਭ ਤੋਂ ਪਹਿਲਾਂ ਬੰਦੇ ਨੂੰ ਇਹ ਸਮਝ ਪੈ ਗਈ ਮੈਂ ਖਾਣਾ ਕਿਵੇਂ। ਇਹੀ ਕਾਰਨ ਕਿ ਜਨਮ ਤੋਂ ਬਾਅਦ ਬੰਦੇ ਨੂੰ ਜੇ ਸਮਝ ਪੈਂਦੀ ਹੈ ਕੇਵਲ ਮਾਂ ਦੇ ਦੁੱਧ ਦੀ, ਪਹਿਲਾਂ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਪਿਓ ਦੀ ਸੁੱਧ ਬਾਅਦ ਵਿੱਚ ਪਹਿਲਾਂ ਮਾਂ ਦੀ ਸਮਝ ਪੈਂਦੀ, ਮਾਂ ਦੇ ਹੱਥ ਪਹਿਚਾਣਦਾ ਬੱਚਾ। ਤੇ ਸਾਹਿਬ ਕਹਿਣ ਲੱਗੇ پیارے چیتے رکھی، پہلا پیار لگا سن دودھ، دوجے مائے باپ کی سدھ، تیجے پیا بھابی بیب، بیب در سے بھن بھن بھراواں بھرجائیاں کا پتا لگا، چوتھا پیار اپنی کھیڈ، پنجویں کھان پین کی تات، پیارے چھویں کام نہ پوچھے ذات، ستویں سانجھ کیا کر واس، سانجھ کیا دا ارتھ پیسے کٹھے کر کے کیا ہوں گھر وسائیے، ستویں سانجھ کیا کر واس، اٹھویں کرودھ ہوا تناس، نامے تولے اوبے سواں پیاریا اود کٹے، نامے تولے اوبے ساں، دسواں ددا ہوا سوا گئے سے گیت، پکاری تاں صاحب کہندے دیکھ تیرے دس حصے ہو گئے زندگی دے، تو اپنی عمر نو کڈ نہ پی، اود کٹے دل شرائن آرے، دن دن کر کے آربلا تک دی، ایک واری ارد کیتی سی کوئی نوجوان جنوں اپنی عقل تے علم تے بڑا مان سی، کسے مہاپرش دی سنگت کردا سی، تے روز اونے اس کرنی والے دے کول جانا، پر او دی سیوا بھی کرنی، جے کتے نام تے سمرن دی گل چلنی تے اونے ایکو گل کہنی، بابا جی میں انسانیت دے طور تے تواڈے کول آنا، باقی مینوں گیان نہ چاڑیا کرو، او دے شبد سن، تسی انسان میں انسان، میں ویکھ کے تینوں بھلا پرش تیرے کول آنا، تے باقی مینوں گیان نہ دیا کرو، تے ایک دن اس نوجوان نے آ کے شام نوں کیا کہندا، بابا جی دھیان دیا جی کہ میں کل نوں شہر نوں جا رہا ہاں، تے ہو سکتا ہے میں کل شام تواڈے کول نہ آواں، اس فقیر نے ہس کے کیا کہندا، پتر میں کدی شہر نہیں گیا، تو چلا میری تین چیزاں لے آ، اود کٹ ہے، انہیں کہا جی کیڑیاں تین چیزاں، تے اینوں اے نہ سمجھو کیول دند کتھا جا کان رس، کہن لگا بابا دسو، کہن لگے پتر اے قلم تے کاغذ لے لے، تینوں نوں چنگی طرح نوٹ کر لے، وہ کہندا بابا جی تین گلاں تو اتری چیتے رہ جانیاں نے، وہ مہاپرش گمبھیر ہو کے کہندے نہیں، صدیاں لنگ گئیاں نے، بندے نوں تینے دیاں تینے بھل جاندیاں، کہن لگا کیڑیاں، پینسل لئی کاغذ لیا، کہن لگے بیٹا پہلی میری جڑی چیز تو لیاونی ہے اس دا نام ہے کٹے کٹے، دوجی جڑی لے کے آنی ہے نال لکھ لے، دوسری ہے بدے بدے، وہ ایکو دم پینسل رکھ کے کہندا بابا جی میرے نال مزاق کر دیو، چیزاں کیڑیاں نے، اج تکرا سنی نہیں بھی کٹے کٹے، دوجی بدے بدے، کہن لگا پتر تیجی بھی عبارت پوری کر لے، بھی تیجی نہ بدے تے نہ کٹے، وہ سوچی پی گیا کہندا بھی اے کیڑیاں چیزاں، اج تکرا اینی عمر لگ گئی، نہ کوئی کھان والی چیز، نہ پان والی چیز، نہ کوئی کھنڈان والی چیز، اے کیڑی بلا آ گئی جڑی بدے بدے کٹے کٹے، نہ بدے تے نہ کٹے، وہ کہندا دسو ملن گیا کتے، کہندا بازار سامان خریدن چلیا، ہو سکتا ہے کوئی مل جائے تجنے چیزاں نو جانن والا، وہ نوجوان گیا جی، من وچ آیا بھی کپڑا بھی نہیں ہونا، کوئی پھل فروٹ بھی نہیں ہونا، کوئی پیراں وچ پان والی جتی دا نام بھی نہیں، اندر نے کیا کسی پنساری دی دکان تے جا، ہو سکتا ہے اوتھے کوئی جڑیاں بوٹیاں دا نام ہوئے، جا کے بڑے آرام نال اکانت وچ بھی میری بےزتی بھی نہ ہوئے، لوکی یہ بھی نہ کہن بھی یہ کملا جا کی لے کے تریا پھردا ہے، وہ جا کے کہندا ہے بھئی آ تین کی چیزاں مینوں مل سکدیاں نے، انہاں کہ دسو، کاغذ کھول کے کہندا ہے کٹے کٹے، ودے ودے، نہ ودے تے نہ کٹے، وہ ہس کے کہندے نے نہ ہی پہلے دن سنیا، تینوں یہ کنے لکھا دتیاں، انہیں کچھ نہیں کیا، چپ کر کے کاغذ بند کیتا، ہر بندے تو پوچھیا دکان تو، جوریاں تو بھی پوچھیا بھی ہو سکتا کتے انہوں تو پتا لگ جائے، جدو قلب کے تریا کوئی نہ لبا، اخیر تے تردیاں ایک سادے دے بستر والا ایک گرمکھ پیارا مل گیا، کوئی فقیر ملیا، ماننے وچ پھرنا آیا، منا یہ بھی او دے ورگی، جس طرح او کملا ہو جائے، کملا ہو سکتا ہے، یہ کول اتر مل جائے، تے حقیقت اے وے، جدو کسے نو اندر دی چنگ لگ دی، دنیا دی نظر وچ واقعی او کملا بن جاندا ہے، تے بناندے کون نے جڑے عقل دے تل تے جیندے نے، بھاونا دے تل تے جین والے ہمیشہ کملی رہے، تسی بھاوے سارا سکھ جگت کہی جاندے ہو سب تے وڈا ستگر نانک، سارے پیار نال جڑ کے کہندے ہو کہ گرو نانک جن سنیا پیکیا تے پھر گربات نہ پریا رے، بھائی نند لال ورگے سفتاں کری جاندے نے، میرے بابے ورگا کوئی نہیں، پا ਪਰ ਕਹਿੰਦੇ ਨੇ ਜੇ ਕਿਤੇ ਮੈਨੂੰ ਪੁੱਛ ਕੇ ਦੇਖੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੁਸੀਂ ਨਾਨਕ ਕਹਿੰਦੇ ਹੋ, ਤੁਸੀਂ ਜ਼ਾਹਰ ਪੀਰ ਗੁਰੂ ਬਾਬਾ ਕਹਿੰਦੇ ਹੋ। ਕਹਿੰਦੇ ਨੇ ਲੋਕਾਂ ਨੇ ਮੈਨੂੰ ਤਿੰਨ ਗੱਲਾਂ ਕਹੀਆਂ ਸਨ। ਇੱਕ ਕਹਿੰਦੇ ਸਨ ਛੱਡੋ ਪਰਾਂ ਵਿਚਾਰਾ ਬੰਦਾ ਇਹਨੂੰ ਕੀ ਪਤਾ ਦੁਨੀਆਂ ਦਾ, ਤੇ ਦੂਜੇ ਕਹਿੰਦੇ ਸਨ ਸ਼ਦਾਈ ਹੋ ਗਿਆ ਕਮਲਾ, ਜੇ ਕਮਲੇ ਦੇ ਨੇੜੇ ਨਾ ਜਾਇਓ ਪੁੱਠੀਆਂ ਗੱਲਾਂ ਕਰਦਾ, ਤੇ ਤੀਜੇ ਕਹਿੰਦੇ ਸਨ ਨਹੀਂ ਅਸਲ ਵਿੱਚ ਜ਼ਿੰਦਗੀ ਦੀ ਤਾਲ ਤੋਂ ਖੁੰਝ ਗਿਆ ਵਿਚਾਰੇ ਨੂੰ, ਉੱਠੋ ਕਰ ਵੱਜ ਗਈ। ਕਿ ਲੋਕਾਂ ਨੇ ਤਿੰਨ ਸ਼ਬਦ ਦਿੱਤੇ ਨੇ ਕਿ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਤੇ ਗੁਰੂ ਕੀ ਹੈ। ਬਾਬਾ ਜੀ ਨੇ ਇੱਕੋ ਤੁਕ ਵਿੱਚ ਕਿਹਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਖੋ ਹਰ ਬਿਨ ਔਰ ਨਾ ਜਾਣਾ, ਸਾਈਆਂ ਤੇਰੇ ਰੰਗ ਵਿੱਚ ਦੀਵਾਨਾ ਹੋ ਗਿਆ, ਤੈਨੂੰ ਤੇ ਮੈਨੂੰ ਪਤਾ ਹੈ ਅਸੀਂ ਕੀ ਹਾਂ, ਇਹਨਾਂ ਲੋਕਾਂ ਨੂੰ ਕੀ ਪਤਾ ਜਿਹੜੇ ਮੈਨੂੰ ਕਮਲਾ ਪੈ ਕਹਿੰਦੇ। ਉਹਨੇ ਕਿਹਾ ਵੀ ਇਹ ਕਮਲਾ ਦੇ ਇੱਕ ਟੱਕਰ ਆ, ਪੁੱਛ ਲਈਏ। ਉਹਦੇ ਕੋਲ ਜਾ ਕੇ ਕਹਿੰਦਾ ਬਾਬਾ ਜੀ ਫਕੀਰ ਨੂੰ ਕਹਿੰਦਾ ਤਿੰਨ ਚੀਜ਼ਾਂ ਬਾਰੇ ਜਾਣਕਾਰੀ ਹੈ ਜੇ। ਕਹਿੰਦਾ ਬੇਟਾ ਕਿਹੜੀਆਂ? ਉਹਨੇ ਕਾਗਜ਼ ਖੋਲ ਕੇ ਦੱਸ ਦਿੱਤਾ ਵੀ ਆ ਘਟੇ ਘਟੇ ਵਧੇ ਵਧੇ ਨਾ ਵਧੇ ਨਾ ਘਟੇ। ਉਹਨੇ ਬਾਂਹ ਪਕੜ ਕੇ ਕੋਲ ਬਿਠਾ ਲਿਆ, ਗੰਭੀਰ ਹੋ ਕੇ ਕਹਿੰਦਾ ਪੁੱਤਰ ਮੈਨੂੰ ਦੱਸ ਤੈਨੂੰ ਲਿਖਾਈਆਂ ਕਿੰਨੇ ਨੇ। ਕਹਿਣ ਲੱਗਾ ਸਾਡੇ ਪਿੰਡ ਇੱਕ ਬਾਹਰ ਰਹਿੰਦਾ, ਮੈਂ ਤਾਂ ਉਹਨੂੰ ਇਨਸਾਨ ਜਾਣਨਾ, ਕੋਈ ਉਹਨੂੰ ਸਾਧ ਕਹਿੰਦਾ ਕੋਈ ਫਕੀਰ ਕਹਿੰਦਾ, ਕਦੀ ਕਿਸੇ ਅੱਗੇ ਤਲੀ ਅੱਡ ਕੇ ਉਹਨੇ ਮੰਗਿਆ ਨਹੀਂ, ਆਪਣੀ ਮੌਜ ਵਿੱਚ ਬਹਿੰਦਾ। ਕਹਿਣ ਲੱਗਾ ਪੁੱਤਰ ਉਹ ਕੇਵਲ ਆਮ ਇੱਕ ਇਨਸਾਨ ਨਹੀਂ, ਉਹ ਕਰਨੀ ਵਾਲੀ ਪੁੱਗੀ ਹੋਈ ਕੋਈ ਰੂਹ ਹੋਣੀ। ਆ ਜਿਹੜੀਆਂ ਤਿੰਨ ਗੱਲਾਂ ਤੈਨੂੰ ਲਿਖਾਈਆਂ ਨੇ ਮੇਰੇ ਬੱਚੇ, ਇਹ ਲੋਕ ਭੁੱਲ ਜਾਂਦੇ ਨੇ, ਭੁੱਲ ਕੇ ਤਾਂ ਪਰਤ ਪਰਤ ਕੇ ਜਨਮ ਵਿੱਚ ਪੈਂਦੇ ਪਏ। ਪੁੱਛਿਆ ਜੀ ਉਹ ਤਿੰਨ ਗੱਲਾਂ ਬਾਬਾ ਕਿਹੜੀਆਂ ਨੇ? ਕਹਿਣ ਲੱਗਾ ਬੇਟਾ ਜਿੱਥੇ ਲਿਖਿਆ ਘਟੇ ਘਟੇ, ਪਹਿਲੀ ਚੀਜ਼ ਸੀ ਘਟੇ ਘਟੇ, ਇਹਦੇ ਸਾਹਮਣੇ ਲਿਖਦੇ ਉਮਰ। ਜਨਮ ਤੋਂ ਬਾਅਦ ਜਿੰਨਾ ਵੀ ਖੋੜਾ ਲੱਗਦਾ ਹੈ, ਹੋ ਸਕਦਾ ਰੁਪਈਏ ਨੂੰ ਨਾ ਲੱਗੇ, ਧਨ ਨੂੰ ਨਾ ਲੱਗੇ, ਪਰ ਉਮਰ ਨੂੰ ਖੋਰਾ ਲੱਗਦਾ ਹੈ। ਕਿ ਮੇਰੇ ਬੱਚੇ ਜਨਮ ਤੋਂ ਬਾਅਦ ਜਿਹੜੀ ਚੀਜ਼ ਘਟਣੀ ਹੈ, ਘਟਣ ਵਾਲੀ ਦਾ ਨਾਮ ਉਮਰ ਹੈ। ਸਾਹਿਬ ਨੇ ਬਾਣੀ ਵਿੱਚ ਕਿਹਾ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਔਦ ਘਟੇ ਤੁਕ ਤੇ ਅਰਦ ਕਰ ਰਿਹਾ। ਕਹਿਣ ਲੱਗੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੇ ਤਨ ਛੀਜੈ। ਬੇਟੇ ਘਟੇ ਘਟੇ ਚੀਜ਼ ਜਿਹੜੀ ਉਹ ਉਮਰ ਹੈ। ਬੜਾ ਇੱਕੋ ਦਮ ਸੁਚੇਤ ਹੋ ਗਿਆ। ਕਹਿਣ ਲੱਗਾ ਬਾਬਾ ਜੀ ਵਧੇ ਵਧੇ ਦਾ ਅਰਥ ਕੀ? ਘਟੇ ਘਟੇ ਤਾਂ ਉਮਰ ਹੋ ਗਈ, ਵਧੇ ਵਧੇ ਕੀ ਏ? ਕਹਿਣ ਲੱਗਾ ਪੁੱਤਰ ਇਹਦੇ ਸਾਹਮਣੇ ਲਿਖਦੇ ਤ੍ਰਿਸ਼ਨਾ। ਬੰਦਾ ਜਨਮ ਤੋਂ ਲੈ ਕੇ ਮਰਨ ਤੱਕ ਆਮ ਲੋਕਾਂ ਵਿੱਚ ਜਿਹੜੀ ਚੀਜ਼ ਵੱਧਦੀ ਉਹ ਕੇਵਲ ਤ੍ਰਿਸ਼ਨਾ ਹੈ, ਤੇ ਬੇਟਾ ਇੱਥੋਂ ਤੱਕ ਸਾਰੇ ਅੰਗ ਸਾਥ ਸਰ ਜਾਂਦੇ ਨੇ, ਪਰ ਚੰਦਰੀ ਤ੍ਰਿਸ਼ਨਾ ਮਰਨ ਤੱਕ ਵੀ ਬੰਦੇ ਦੇ ਨਾਲ ਰਹਿੰਦੀ। ਮਰਨ ਤੋਂ ਬਾਅਦ ਜਿਹੜੀ ਵੱਧਦੀ ਚੀਜ਼ ਏ ਉਹ ਤ੍ਰਿਸ਼ਨਾ ਹੈ, ਘਟਦੀ ਉਮਰ ਹੈ, ਵੱਧਦੀ ਤ੍ਰਿਸ਼ਨਾ ਹੈ। ਉਹਨੇ ਤੀਜੀ ਗੱਲ ਪੁੱਛੀ, ਬਾਬਾ ਜਿਹੜੀ ਨਾ ਵਧੇ ਨਾ ਘਟੇ ਇਹ ਕੀ ਚੀਜ਼ ਹੈ? ਕਹਿਣ ਲੱਗਾ ਪੁੱਤਰ ਇਹਦੇ ਸਾਹਮਣੇ ਲਿਖਦੇ ਸਵਾਸ ਜਿੰਨੇ ਰੱਬ ਨੇ ਦਿੱਤੇ ਨੇ, ਨਾ ਵਧਣੇ ਤੇ ਨਾ ਘਟਣੇ। ਬਸ ਤਿੰਨ ਗੱਲਾਂ ਚੇਤੇ ਰੱਖੀ ਕਿ ਘਟਦੀ ਉਮਰ ਏ, ਵੱਧਦੀ ਤ੍ਰਿਸ਼ਨਾ ਹੈ, ਜਿਹੜੀ ਨਾ ਵਧੇ ਤੇ ਨਾ ਘਟੇ। ਗੁਰਮੁਖਾਂ ਇਹ ਰੱਬ ਵੱਲੋਂ ਦਿੱਤੇ ਹੋਏ ਸਵਾਸ ਨਹੀਂ ਪਿਆਰਿਓ, ਹਕੀਕਤ ਏਵੇ। ਮੇਰੇ ਸਾਹਿਬ ਕਹਿ ਰਹੇ ਨੇ ਔਦ ਘਟੈ, ਉਮਰ ਲੱਗਦੀ ਪਈ ਏ। ਤੇ ਕਦੀ ਪੁੱਛੋ ਭਾਈ ਵੀਰ ਸਿੰਘ ਨੂੰ, ਕਹਿੰਦੇ ਨੇ ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ। ਕਹਿਣ ਲੱਗੇ ਮੈਂ ਫੜਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ, ਕਿਵੇਂ ਨਾ ਤੱਕੀ ਰੋਕ ਅਟਕ ਜੋ ਪਾਈ ਭੰਨੀ। ਕਹਿਣ ਲੱਗੇ ਤ੍ਰਿਖੇ ਆਪਣੇ ਵੇ ਗਿਆ ਤਪ ਬੰਨੋ ਬੰਨੀ, ਉਹ ਸੰਭਲ ਸੰਭਾਲ ਇਹ ਸਮੇਂ ਨੂੰ, ਇਹ ਬੀਤੇ ਹਰ ਪੀਤਿਆਂ ਪਿਆਰੇ, ਜੇ ਸੰਭਲ ਸਕਣਾ ਤੇ ਇਸ ਸਮੇਂ ਨੂੰ ਸੰਭਾਲ ਲੈ, ਇਹਨੇ ਕਦੀ ਟਿਕਣਾ ਨਹੀਂ। ਕਦੀ ਬਾਬਾ ਜੀ ਨੂੰ ਪੁੱਛੋ, ਕਹਿੰਦੇ ਨੇ ਔਦ ਘਟੈ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਗੁਜਰੀ ਜਾਤ ਗਵਾਰ। ਉਹ ਮੂਰਖਾ ਮਣਾ ਉਮਰ ਤੇਰੀ ਘੱਟਦੀ ਪਈ ਏ। ਤੇ ਅਸੀਂ ਕਈ ਵਾਰੀ ਸੋਚਨੇ ਆ ਕਿ ਸ਼ਾਇਦ ਉਮਰ ਦੇ ਨਿਕਲਣ ਨਾਲ ਬੰਦਾ ਮੰਜ਼ਿਲ ਤੇ ਪਹੁੰਚ ਜਾਂਦਾ। ਤਵੱਜੂ ਦਿਆ ਜੀ, ਕੀ ਬੰਦਾ 100 ਸਾਲ ਦੀ ਉਮਰ ਭੋਗ ਜਾਏ ਤੇ ਉਹ ਮੁਕਾਮ ਤੇ ਪਹੁੰਚ ਗਿਆ? ਭਾਈ ਗੁਰਦਾਸ ਹੋਰ ਨੇ ਬੜਾ ਸੋਹਣਾ ਇੱਕ ਬਚਨ ਕਿਹਾ। ਉਹ ਕਹਿੰਦੇ ਨੇ ਕਿ ਤੇਲੀ ਦਾ ਬਲਦ ਜਦੋਂ ਕੋਲੂ ਦੇ ਅੱਗੇ ਜੋਇਆ ਜਾਂਦਾ ਹੈ ਨਾ, ਤੇ ਉਹਨੂੰ ਜੋਣ ਲੱਗਿਆਂ ਉਹਦੀਆਂ ਅੱਖਾਂ ਦੇ ਉੱਤੇ ਚਮੜੇ ਦੇ ਖੋਪੇ ਬੰਨ ਦਿੰਦੇ। ਹੁਣ ਤੇਲੀ ਦਾ ਬਲਦ ਸਵੇਰ ਤੋਂ ਸ਼ਾਮ ਤੱਕ 8-9 ਘੰਟੇ ਕੋਲੂ ਦੇ ਅੱਗੇ ਤੁਰਦਾ ਹੈ, ਪਰ ਜੇ ਉਹ ਸੋਚੇ ਕਿ ਮੈਂ ਇੰਨਾ ਤੁਰਿਆ ਵਾ, ਇੰਨਾ ਸਫ਼ਰ ਕੀਤਾ, ਮੈਂ ਕਿਸੇ ਮੰਜ਼ਿਲ ਤੇ ਪਹੁੰਚ ਗਿਆ ਹੋਵਾਂਗਾ। ਤੇ ਭਾਈ ਗੁਰਦਾਸ ਕਹਿਣ ਲੱਗੇ ਕਿ ਉਮਰ ਬਤੀਤ ਹੋਣ ਦਾ ਮਤਲਬ ਇਹ ਨਹੀਂ ਕਿ ਮੰਜ਼ਿਲ ਮਿਲ ਗਈ। ਧਿਆਨ ਦਿਆ ਜੇ, ਦਿਨ ਲੰਘੇ ਜਾਣ ਦਾ ਮਤਲਬ ਇਹ ਨਹੀਂ ਤੈਨੂੰ ਮੁਕਾਮ ਮਿਲ ਗਿਆ। ਤੇਲੀ ਦਾ ਬਲਦ ਸਾਰਾ ਦਿਨ ਕੋਲੂ ਦੇ ਦੁਆਲੇ ਘੁੰਮਦਾ, ਸ਼ਾਮ ਨੂੰ ਸੋਚਦਾ ਜੀ ਕਈ ਮੀਲ ਅੱਗੇ ਨਿਕਲ ਗਏ, ਤੇ ਜਦੋਂ ਖੋਪਾ ਲਾਂਦਾ ਤੇਲੀ ਤੇ ਜਿੱਥੋਂ ਸਵੇਰੇ ਤੁਰਿਆ ਸੀ ਸ਼ਾਮ ਨੂੰ ਵੀ ਉੱਥੇ ਤੁਰਿਆ ਹੁੰਦਾ। ਗੁਰਮੁਖੋ, ਕਦੀ ਦੇਖੀ ਆਪਣੇ ਮਨ ਨੂੰ ਪੁੱਛੀਏ, ਕੱਲੇ ਆਪ ਜੀ ਨੂੰ ਨਹੀਂ, ਮੈਂ ਖੁਦ ਵੀ ਕਹਿੰਦਾ ਸ਼ਬਦ ਵਿਚਾਰ ਦਾ ਮਤਲਬ ਹੀ ਇਹ ਮਨ ਨੂੰ ਪੜਚੋਲਣਾ। ਪੁੱਛੀਏ ਮਨਾ, ਅੱਜ ਸੋ 10 ਸਾਲ ਜਿੱਥੇ ਪਹਿਲੇ ਤੂੰ ਟਕਿਆ ਸੈਂ, ਕੀ ਉਦੋਂ ਇੱਕ ਕਦਮ ਅੱਗੇ ਵੀ ਵਧਿਆ ਜਾਂ ਪਿਛਾਂ ਨੂੰ ਜਾਣਾ ਤੇ? ਕੀ ਹਰ ਸਾਲ ਤੂੰ ਇਹ ਪਰਨ ਬਣਾਇਆ ਕਿ ਮੈਂ ਇੰਨਾ ਸਿਮਰਨ ਅਭਿਆਸ ਵਧਾਉਣਾ? ਕੀ ਤੂੰ ਇਹ ਪਰਨ ਕੀਤਾ ਮੈਂ ਇੰਨਾ ਪਾਠ ਕਰਨਾ? ਕੀ ਤੂੰ ਇਹ ਪਰਨ ਕੀਤਾ ਮੈਂ ਇੰਨੀ ਮਨੁੱਖਤਾ ਦੀ ਸੇਵਾ ਕਰਨੀ ਹੈ? ਕੀ ਤੂੰ ਇਹ ਪਰਨ ਕੀਤਾ ਮੈਂ ਸਰਬੱਤ ਦੇ ਭਲੇ ਲਈ ਕੀ ਕਰਨਾ? ਜੇ ਸੱਜਣਾ 10 ਸਾਲ ਪਹਿਲਾਂ ਜਿੱਥੇ ਖਲੋਤਾ ਸੈਂ, ਅੱਜ ਉੱਥੋਂ ਪਿੱਛੇ ਚਲਾ ਗਿਆ ਤੇ ਸੱਟ ਜਾਣੀ, 100 ਸਾਲ ਬਾਅਦ ਵੀ ਉਹੀ ਰਹੇਗਾ, ਤੇ ਫਿਰ ਤੇਲੀ ਦੇ ਬਲ ਦੀ ਤਰ੍ਹਾਂ ਜਿੱਥੋਂ ਤੁਰਿਆ ਸੈਂ ਉੱਥੇ ਵੀ ਨਹੀਂ ਖਲੋਣਾ। ਬਲ ਤਾਂ ਉੱਥੇ ਖਲੋਤਾ ਰਹਿੰਦਾ ਹੈ, ਪਰ ਬੰਦਾ ਜਿੱਥੇ ਖਲੋਤਾ ਉੱਥੋਂ ਵੀ ਥੱਲੇ ਡਿੱਗ ਪੈਂਦਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏਂਦਾ। ਤੇਲੀ ਦਾ ਬਲਦ ਤੁਰਦਾ ਜ਼ਰੂਰ ਏ, ਪਰ ਮੰਜ਼ਿਲ ਨਹੀਂ ਮਿਲਦੀ। ਦੂਸਰੀ ਉਦਾਹਰਨ ਦਿੱਤੀ ਉਹਨੇ, ਕਹਿਣ ਲੱਗੇ ਕਦੀ ਉਹ ਮਨੁੱਖ ਜਿਹਦੀਆਂ ਅੱਖਾਂ ਨਹੀਂ ਕੰਮ ਕਰਦੀਆਂ, ਉਹ ਰੱਸਾਂ ਪਿਆ ਵੱਟਦਾ, ਤੇ ਰੱਸਾਂ ਵੱਟ ਵੱਟ ਕੇ ਉਹਦੇ ਹੱਥਾਂ ਤੇ ਨਿਸ਼ਾਨ ਪੈ ਗਏ ਨੇ। ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ, ਸੋਚਿਆ ਵੀ ਅੱਜ ਇੰਨਾ ਰੱਸਾਂ ਵੱਟ ਲਿਆ, ਪਤਾ ਨੀ ਕਿੰਨੇ ਕੁ ਗੱਡ ਹੋਣਾ। ਤੇ ਕਹਿੰਦੇ ਨੇ ਪਤਾ ਉਦੋਂ ਲੱਗਾ ਜਦੋਂ ਮਾਪਣ ਲੱਗੇ ਤੇ ਕੇਵਲ ਉਹੀ 2 ਕ ਹੱਥ ਵਿੱਚ ਜਿਹੜਾ ਸੀ। ਤੇ ਪੁੱਛਦਾ ਮੈਂ ਸਾਰਾ ਦਿਨ ਮਿਹਨਤ ਕੀਤੀ, ਰੱਸਾ ਗਿਆ ਕਿੱਥੇ? ਤੇ ਪਿੱਛੋਂ ਕਿਆ ਕਹਿਣ ਲੱਗੇ ਕਿ ਗਾਂ ਦਾ ਬਛੜੂ ਖੁੱਲ ਗਿਆ ਸੀ, ਜਿੰਨਾ ਕੁ ਤੂੰ ਕੱਖਾਂ ਦਾ ਵੱਟਦਾ ਰਿਹਾ ਇੰਨਾ ਕੁ ਮੂੰਹ ਵਿੱਚ ਪਾ ਕੇ ਉਹ ਚਬਾ ਗਿਆ। ਕਹਿਣ ਲੱਗੇ ਰੱਸਾ ਵੱਟਿਆ ਤੇ ਜ਼ਰੂਰ, ਪਰ ਪੱਲੇ ਕੁੱਝ ਨਾ ਪਿਆ। ਉਮਰ ਨਿਕਲੀ ਜ਼ਰੂਰ, ਪਰ ਪੱਲੇ ਕੁੱਝ ਨਹੀਂ। ਉਹਨਾਂ ਤੀਸਰਾ ਬਚਨ ਕੀਤਾ, ਕਹਿੰਦੇ ਚਮਕਦੀ ਰੇਤ ਏ, ਤੇ ਮਿਰਗ ਉਸ ਰੇਤ ਨੂੰ ਦੇਖ ਕੇ ਦੌੜਦਾ, ਤੇਜ਼ੀ ਨਾਲ ਤੁਰਿਆ ਜਾਂਦਾ। ਤੇ ਭਾਈ ਗੁਰਦਾਸ ਕਹਿੰਦੇ ਪਾਣੀ ਦਾ ਭੁਲੇਖਾ ਪੈ ਗਿਆ, ਸ਼ਾਇਦ ਪਾਣੀ ਏ, ਤੇ ਸਾਰਾ ਦਿਨ ਮਿਰਗ ਦੌੜਦਾ, ਅਖੀਰ ਤੇ ਥੱਕ ਕੇ ਪ੍ਰਾਣ ਨਿਕਲ ਜਾਂਦੇ ਨੇ। ਕਹਿੰਦੇ ਨੇ ਦੇਖਿਓ ਬੰਦਿਆ, ਜਿਸ ਚਮਕ ਨੂੰ ਤੂੰ ਜ਼ਿੰਦਗੀ ਕਹਿ ਰਿਹਾ ਇਹ ਚਮਕ ਦੀ ਰੇਤ ਤੂੰ ਮਿਰਗ ਦੀ ਤਰ੍ਹਾਂ ਹੈ। ਜੇ ਮਿਰਗ ਨੂੰ ਰੇਤ ਵਿੱਚੋਂ ਪਾਣੀ ਨਹੀਂ ਲੱਭਦਾ, ਜਿਸ ਚਮਕ ਵਿੱਚੋਂ ਤੂੰ ਸੁੱਖ ਭਾਲਣਾ ਚਾਹੁੰਦਾ, ਮਰ ਤਾਂ ਜਾਏਗਾ ਪਰ ਸੱਚ ਜਾਣੀ ਅੰਦਰ ਦਾ ਸੁੱਖ ਨਹੀਂ ਮਿਲਦਾ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ। ਬ੍ਰਿਜ ਭਾਸ਼ਾ ਦੇ ਕੁਝ ਸ਼ਬਦ ਨੇ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ, ਨੈਣ ਉਗਰਤ ਵਾਹੀ ਠਾਉ ਹੀ ਟਿਕਾਨੋ ਖੈ। ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ ਖਾਤ ਜਾਤ ਬਚਰੋ ਟਟੋਰੋ ਪਛਤਾਨੋ ਖੈ। ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੈ ਮ੍ਰਿਗ ਤ੍ਰਿਖਾਵੰਤ ਆਵਤ ਨਾ ਸ਼ਾਂਤ ਭਰਮ ਭਰਮਤ ਹੈਰਾਨੋ ਖੈ। ਕਹਿਣ ਲੱਗੇ ਤੈਸੇ ਸੁਪਨੰਤਰ, ਸੁਪਨੇ ਲੈਂਦਿਆਂ ਉਮਰ ਨਿਕਲ ਗਈ, ਆਹ ਸਾਲ ਨਿਕਲ ਜਾਏ ਅਗਲੇ ਸਾਲ ਬੰਦਗੀ ਸ਼ੁਰੂ, ਆਹ ਦਿਨ ਨਿਕਲ ਜਾਏ ਕੱਲ ਸਵੇਰ ਤੋਂ ਅੰਮ੍ਰਿਤ ਵੇਲਾ ਸਾਂਭਣਾ ਸ਼ੁਰੂ। ਗੁਰਮੁਖੋ, ਕੱਲ ਕਦੀ ਨਹੀਂ ਜੇ ਆਉਂਦਾ, ਆਉਂਦਾ ਜ਼ਰੂਰ ਹੈ ਪਰ ਕਾਲ ਬਣ ਕੇ ਆਉਂਦਾ, ਦਿਨ ਬਣ ਕੇ ਨਹੀਂ ਆਉਂਦਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਬੀਰ ਕੱਲ ਕੱਲ ਜੇ ਤੂੰ ਕੁਝ ਕਰਨਾ ਚਾਹੁੰਦਾ, ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ ਪਿਆਰਿਆ, ਪਾਛੈ ਕਛੂ ਨਾ ਹੋਏਗੋ ਜੋ ਸਰ ਪਰ ਆਵੇ। ਕਾਲ ਜਿੱਦਣ ਮੌਤ ਨੇ ਪਕੜਿਆ ਉਦਣ ਤੇਰੇ ਨੇੜੇ ਕਿਸੇ ਆਉਣਾ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਤੈਸੇ ਸੁਪਨੰਤਰ ਦਿਸ਼ੰਤਰ ਬਹਾਏ ਗਈ, ਪਹੁੰਚ ਨਾ ਸਕਿਓ ਤਹਾਂ ਜਹਾਂ ਮੋਏ ਜਾਨੋ ਖੈ। ਜਿੱਥੇ ਜਾਣਾ ਸੀ ਉੱਥੇ ਪਹੁੰਚ ਨਹੀਂ ਸਕੇ। ਧਿਆਨ ਦਿਆ ਜੇ, ਅੱਧੀ ਤੁਕ ਦੇ ਜੇ ਅਰਥ ਕੀਤੇ ਨੇ, ਔਦ ਘਟੈ, ਤੇ ਰੋਜ਼ ਸ਼ਾਮ ਨੂੰ ਇਹ ਸ਼ਬਦ ਪੜ੍ਹਨੇ ਅਸੀਂ, ਔਦ ਘਟੈ। ਉਮਰ ਨਿਕਲ ਗਈ, ਦਿਨ ਸਰੈਣਾ ਰੇ, ਦਿਨ ਤੇ ਰਾਤ ਕਰਕੇ। ਹੁਣ ਆਪਾਂ ਕਹਾਂਗੇ ਵੀ ਕੱਲਾ ਇੱਕ ਪਾਕੀ ਸੁਣਾਈ ਗਏ ਵੀ ਔਦ ਘਟੇ, ਉਮਰ ਘਟੇ, ਤੇ ਸਾਹਿਬ ਕਹਿੰਦੇ ਨੇ ਜੇ ਘਟਦੀ ਪਈ ਏ ਮਨ, ਉਹ ਮੇਰੇ ਮਨਾ ਗੁਰਮਿਲ ਕਾਜ ਸਵਾਰੇ, ਗੁਰਮਿਲ ਕਾਜ ਸਵਾਰੇ। ਦੇਖ, ਤੂੰ ਜ਼ਿੰਦਗੀ ਦੇ ਤੇ ਕਾਰਜ ਆਰੰਭ ਕਰਨੇ ਤੇ ਗੁਰੂ ਨੂੰ ਵਿਚੋਲਾ ਬਣਾਉਣਾ, ਜੇ ਆਪਣੀ ਜ਼ਿੰਦਗੀ ਨੂੰ ਸਫਲ ਕਰਨਾ ਚਾਹੁੰਦਾ ਤੇ ਸਭ ਤੋਂ ਵੱਡਾ ਕਾਜ ਕੀ? ਗੁਰਮੁਖੋ, ਮੈਂ ਆਪਣੀ ਗੱਲ ਵੀ ਕਰਾਂਗਾ। ਮੈਂ ਅਰਦਾਸ ਕਰਾਵਾਂਗਾ ਘਰ ਦਾਤਾ ਪੁੱਤਰ ਦੀ ਦਾਤ ਦੇਈ, ਅਰਦਾਸ ਕਰਾਵਾਂਗਾ ਮੇਰੇ ਕੰਮ ਵਿੱਚ ਵਾਧਾ ਹੋਵੇ, ਮੈਂ ਅਰਦਾਸ ਕਰਾਵਾਂਗਾ ਸਾਡੀ ਫਸਲ ਚੰਗੀ ਨਿਕਲੇ, ਮੈਂ ਅਰਦਾਸ ਕਰਾਵਾਂਗਾ ਮੈਨੂੰ ਦੁਨੀਆਂ ਵਿੱਚ ਤਰੱਕੀ ਦੇਈ। ਪਰ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਇਹ ਅਰਦਾਸ ਰੋਜ਼ ਕਰਦਾ, ਦਾਤਾ ਜਿਸ ਮਨੋਰਥ ਲਈ ਸਰੀਰ ਦਿੱਤਾ ਉਸ ਮਨੋਰਥ ਦੀ ਪ੍ਰਾਪਤੀ ਕਰਾ ਦੇ, ਕੋਈ ਕਰਦਾ? ਸਾਹਿਬ ਕਹਿਣ ਲੱਗੇ ਮਨ ਗੁਰਮਿਜ ਕਾਜ ਸਵਾਰੇ ਤੇ ਕਿਹੜਾ ਕਾਜ, ਉਹ ਅਸੀਂ ਰੋਜ਼ ਪੜ੍ਹਨੇ ਆ ਭਈ ਪ੍ਰਾਪਤ ਮਾਨੁਖ ਦੇ ਗੁਰੀਆਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆਂ, ਅਬਰ ਕਾਜ ਤੇਰਾ ਕੀਤਾ ਨਾਕਾਮ, ਕਿਹੜਾ ਕਾਜ? ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਮਨ ਗੁਰਮਿਲ ਕਾਜ ਸਵਾਰੇ ਕਿਹੜਾ ਕਾਜ, ਭਾਂਡਾ ਧੋਏ ਬੈਤ ਧੂਪ ਦੇਵੋ ਤਾਂ ਦੁੱਧ ਐ ਕੋ ਜਾਵੋ, ਦੁੱਧ ਕਰਮ ਪੁਨ ਸੁਰਤ ਸੁਣਾਏ ਸਮਾਇਣ ਹੋਏ ਨਿਰਾਸ ਜਮਾਵੋ, ਪਿਆਰਿਓ ਜਪੋ ਤਾਂ ਏਕੋ ਨਾਮਾ ਅਬਰ ਨਿਰਾਫਲ ਕਾਮਾ, ਆ ਕੰਮ ਕਰੀ ਮਨ ਗੁਰਮਿਲ ਕਾਜ ਸਵਾਰੇ। ਹੁਣ ਇੱਕ ਸਵਾਲ ਉੱਠਦਾ ਵੀ ਗੁਰੂ ਨੂੰ ਮਿਲ ਕੇ ਕਾਜ ਕਿਵੇਂ ਸਵਰੇਗਾ? ਪਿਆਰਿਓ ਸਾਡੀ ਇੰਨੀ ਕਮਾਈ ਨਹੀਂ ਕਿ ਹੋ ਸਕਦਾ ਸੀ ਕਾਜ ਸਵਾਰ ਸਕੀਏ, ਪਰ ਗੁਰੂ ਪਤਾ ਕਿਵੇਂ ਕਾਜ ਸਵਾਰ ਦਿੰਦਾ। ਕਈ ਵਾਰੀ ਅਸੀਂ ਕਹਿੰਦੇ ਹਾਂ ਦਾਤਾ ਤੁਸੀਂ ਬੜੀ ਮਿਹਰ ਕੀਤੀ, ਬਾਣੀ ਪੜ੍ਹਨ ਵਾਲਿਓ ਮੈਂ ਇੱਕ ਸ਼ਲੋਕ ਤੁਹਾਡੇ ਸਮਕਸ਼ ਰੱਖਣਾ, ਸ਼ਬਦ ਇੱਕੋ ਜੇ ਤਿੰਨ ਵਾਰੀ ਆਇਆ ਤੇ ਤਿੰਨੇ ਵਾਰੀ ਉਹਦੇ ਅਰਥ ਚੇਂਜ ਹੋ ਜਾਣੇ ਨੇ, ਉਚਾਰਨ ਇੱਕੋ ਹੀ। ਆਹਰ ਸਭ ਕਰਦਾ ਫਿਰੈ ਇੱਥੇ ਆਹਰ ਦਾ ਰਾਰਾ ਮੁਕਤਾ ਹੈ, ਕਦੀ ਪੜ੍ਹਿਓ ਹਜ਼ੂਰ ਦਾ ਸ਼ਲੋਕ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਇੱਥੇ ਆਹਰ ਦੇ ਰਾਰੇ ਥੱਲੇ ਔਂਕੜੇ, ਅਗਲੀ ਤੋਕੇ ਨਾਨਕ ਜਿੱਤ ਆਹਰ ਇੱਥੇ ਆਹਰ ਦੇ ਰਾਰੇ ਨੂੰ ਸਿਹਾਰੀ ਲੱਗੀਏ, ਨਾਨਕ ਜਿੱਤ ਆਹਰ ਜਦ ਉਧਰੈ ਬਿਰਲਾ ਬੁੱਝੈ ਕੋਏ ਤੇ, ਕਦੀ ਦੇਖੋ ਇਸ ਤੁਕ ਵਿਅਰਥ ਕਰਕੇ। ਅਸੀਂ ਕਦੀ ਗੁਰੂ ਸਾਹਿਬ ਦੀਆਂ ਔਂਕੜਾਂ ਦੁਲੈਂਕੜਾਂ ਸਿਹਾਰੀਆਂ ਬਿਹਾਰੀਆਂ ਨੂੰ ਦੇਖੀਏ? ਐਵੇਂ ਨਹੀਂ, ਮੇਰਾ ਵਿਦਵਾਨ ਗੁਰੂ ਹੈ, ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦਾ ਸੀ ਉਹ ਦੁਨੀਆਂ ਦੇ ਲੋਕੋ, ਜੇ ਗੁਰੂ ਜਾਣ ਕੇ ਨਹੀਂ ਬਾਣੀ ਪੜ੍ਹਨੀ, ਜੇ ਦੁਨੀਆਂ ਭਰ ਦੀ ਭਾਸ਼ਾ ਦਾ ਕੋਈ ਸਵਾਦ ਮੰਗਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਿਆ ਜੀ। ਇੱਕ ਪਾਸੇ ਸੰਸਕ੍ਰਿਤ, ਦੂਜੇ ਬ੍ਰਿਜ ਭਾਸ਼ਾ, ਤੀਜੀ ਫਾਰਸੀ, ਅਰਬੀ, ਹਿੰਦਵੀ, ਕਿੰਨੇ ਸ਼ਬਦ ਨੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਖ ਵੱਖ ਭਾਸ਼ਾਵਾਂ ਦਾ ਗੁਲਦਸਤਾ। ਅਸੀਂ ਬਾਕੀ ਕਾਜ ਸਾਰੇ ਕਰਨੇ, ਸਾਹਿਬ ਕਹਿੰਦੇ ਨੇ ਆਹਰ ਸਭ ਕਰਦਾ ਤੇਰੇ, ਆਹਰ ਦਾ ਰਾਰਾ ਮੁਕਤਾ, ਆਹਰ ਇਹ ਬਹੁ ਵਚਨ ਹੈ, ਸਾਰੇ ਆਹਰ ਬੰਦੇ ਨੇ ਕੀਤੇ, ਸਾਰੇ ਕੰਮ ਕੀਤੇ, ਪਰ ਆਹਰ ਇੱਕ ਨਾ ਹੋਏ ਇੱਥੇ ਰਾਰੇ ਥੱਲੇ ਲੱਗੀ ਔਂਕੜ ਇੱਕ ਵਚਨ ਹੈ ਕਿ ਬਾਕੀ ਸਾਰੇ ਕੰਮ ਕੀਤੇ ਪਰ ਇੱਕ ਨਾਮ ਵਾਲਾ ਕੰਮ ਕੋਈ ਨਹੀਂ ਕੀਤਾ। ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿੱਤ ਆਹਰ ਇੱਥੇ ਰਾਰੇ ਨੂੰ ਸਿਹਾਰੀ, ਜਿੱਤ ਕੰਮ ਰਾਹੀ ਪਿਆਰਿਆ ਤੇਰਾ ਪਾਰ ਉਤਾਰਾ ਹੋਣਾ ਵਿਰਲਾ ਕੋਈ ਸਮਝਦਾ, ਨਾਨਕ ਜਿੱਤ ਆਹਰ ਜਗ ਉਧਰੈ ਵਿਰਲਾ ਬੁੱਝੈ ਕੋਏ। ਉਹ ਕਿਵੇਂ ਕਾਜ ਗੁਰੂ ਨੂੰ ਮਿਲ ਕੇ ਰਾਸ ਹੁੰਦਾ? ਜਦੋਂ ਸਿੱਖ ਗੱਲ ਵਿੱਚ ਪਾ ਕੇ ਪੱਲਾ ਕਹਿੰਦਾ ਦਾਤਾ ਮੇਰੀ ਕਮਾਈ ਕੋਈ ਨਹੀਂ, ਤੇ ਗੁਰੂ ਹੁੰਦਾ ਦਿਆਲੂ, ਫਿਰ ਕੰਮ ਪਤਾ ਕਿਵੇਂ ਰਾਸ ਕਰਦਾ? ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਮਨ ਗੁਰਮਿਲ ਕਾਜ ਸਵਾਰੇ, ਸਤਿਗੁਰੂ ਹੋਏ ਦਿਆਲ ਨਾ ਕਦੋਂ ਝੂਰੀਐ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰੂ ਹੋਏ ਦਿਆਲ ਤਾਂ ਜਮਕਾ ਡਰ ਗਿਆ, ਸਤਿਗੁਰੂ ਹੋਏ ਦਿਆਲ ਤਾਂ ਸਦਗੀ ਸੁੱਖ ਦਿਆ, ਕਿਹੜਾ ਕਾਜ ਰਾਤ ਹੁੰਦਾ? ਸਤਿਗੁਰ ਹੋਏ ਦਿਆਲ ਤਾਂ ਨਮਨਿਧ ਪਾਈਐ ਤੇ ਸਾਡੀ ਮੰਜ਼ਿਲ ਕੀ ਹੈ? ਸੱਚ ਵਿੱਚ ਸਮਾਣਾ ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਏ ਮਨ ਗੁਰਮਿਲ ਕਾਜ ਸਵਾਰੇ। ਜਦੋਂ ਗੁਰੂ ਸਿਰ ਤੇ ਹੱਥ ਰੱਖਦਾ ਮੇਰਾ ਹੀਅਰ ਹੈ ਰਤਨ ਨਾਮ ਹਰ ਬਚਿਆ, ਮਨ ਗੁਰਮਿਲ ਕਾਜ ਸਵਾਰੇ, ਮੇਰਾ ਹੀਅਰ ਹੈ ਰਤਨ ਨਾਮ ਹਰ ਬਚਿਆ, ਗੁਰ ਹੱਥ ਧਰਿਓ ਮੇਰਾ ਮਾਤਾ ਪਿਆਰਿਓ, ਜਨਮ ਜਨਮ ਕੇ ਕਿਲ ਵਿਕ ਦੁੱਖ ਉਤਰੇ ਗੁਰਨਾਮ ਦਿਓ ਰਿਣ ਲੱਥ, ਮਨ ਗੁਰਮਿਲ ਕਾਜ ਸਵਾਰੇ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੈ ਨੌਨ ਦਪਾਈਆਂ, ਮਨ ਗੁਰਮਿਲ ਕਾਜ ਸਵਾਰੈ ਹੱਥ ਮਜਾਹੂ, ਮੈਂ ਮਾਣਕ ਲੱਦਾ ਮੁੱਲ ਨਾ ਕਿੱਦਾਂ, ਮੈਂ ਕੂ ਸਤਿਗੁਰ ਦਿੱਤਾ ਮਨ ਗੁਰਮਿਲ ਕਾਜ ਸਵਾਰੇ, ਮੁੱਲ ਨਾ ਕਿੱਦਾਂ, ਮੈਂ ਕੂ ਸਤਿਗੁਰ ਦਿੱਤਾ ਧੂਣ ਵਿਝਾਈ ਥੀਆ ਕੀਤਾ, ਜਨਮ ਪਦਾਰਥ ਨਾਨਕ ਜਿੱਤਾ, ਮਹਾਰਾਜ ਫਿਰ ਕਿਹੜਾ ਕਾਜ ਰਾਸ ਕਰੀਏ? ਕਹਿਣ ਲੱਗੇ ਗੁਰਮੁਖਾਂ ਇਹ ਸੀ ਰਹਾਓ ਦੀ ਤੁਕ, ਸ਼ਬਦ ਦੇ ਅਰਥਾਂ ਵੱਲ ਆ ਰਿਹਾ, ਕਹਿੰਦੇ ਨੇ ਕਰੋ ਬੇਨੰਤੀ, ਮੈਂ ਬੇਨਤੀ ਕਰਨਾ ਕਿਨੂੰ, ਸੁਣੋ ਮੇਰੇ ਮੀਤਾ, ਉਹ ਮੇਰੇ ਮਿੱਤਰ ਮੇਰੇ ਵੀਰ ਮੇਰੀ ਬੇਨਤੀ ਸੁਣ ਲੈ, ਕਿਹੜਾ ਪੱਥਰ ਦਿਲ ਹੋਵੇਗਾ ਕਿ ਸ਼ਹੀਦਾਂ ਦੇ ਸਰਤਾਜ ਦੀ ਬੇਨਤੀ ਸੁਣ ਕੇ ਫਿਰ ਅਣਗਹਿਲੀ ਕਰਦਾ ਤੇ ਇਦੂ ਮਾੜੇ ਭਾ ਕੋਈ ਨੀ ਆਉਣੀ। ਕਹਿੰਦੇ ਨੇ ਮੇਰੇ ਮਿੱਤਰ ਤੂੰ ਸੌਣ ਲੱਗੇ ਹੈ, ਇਸ ਕਰਕੇ ਤੈਨੂੰ ਬੇਨਤੀ ਕਰਨਾ, ਕੀ ਪਤਾ ਹੈ ਕਿ ਸਵੇਰੇ ਤੂੰ ਸੂਰਜ ਦੀ ਟਿੱਕੀ ਦੇਖਣੀ ਨੀ ਕਿ ਨਹੀਂ, ਇਹ ਨੀਂਦ ਦੀ ਮੌਤ ਨਾ ਬਣ ਜਾਏ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਰੱਬ ਦੇ ਪਿਆਰੇ ਸੰਤਾਂ ਦੀ ਸੇਵਾ ਕਰਨ ਦਾ ਮੌਕਾ ਹੀ ਬੇਲਾ ਦਰਸ ਵੇਲਾ, ਇਹ ਸਮੇਂ ਤੇ ਸੇਵਾ ਕਰ ਸਕਣਾ ਤੇ ਕਰਨੀ ਵਾਲਿਆਂ ਦੀ ਰੱਜ ਕੇ ਸੇਵਾ ਕਰ ਲਈ। ਜੇ ਉਹਨਾਂ ਦੀ ਸੇਵਾ ਕਰ ਲੈਗਾ ਨਾ ਫਿਰ ਉਹ ਇੱਕ ਦਾਤ ਦਿੰਦੇ ਨੇ, ਉਹ ਕਿਹੜੀ ਏ ਕਿ ਸੰਤਨ ਮੌਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਤਿਓ ਸਗਲੋ ਲਿਖ। ਜੇ ਸੰਤਾਂ ਦੀ ਸੇਵਾ ਕਰ ਲੈਗਾ ਕਿਉਂ, ਦੰਭੀ ਪਖੰਡੀ ਨਹੀਂ, ਕਰਨੀ ਵਾਲਾ ਕਿਤੇ ਮਿਲੇ। ਤੇ ਸਾਹਿਬ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ, ਨਾਮ ਸੰਤ ਟਹਿਲ ਕੀ ਬੇਲਾ। ਆ ਸਮੇਂ ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਦਾ, ਤੇ ਕਦੀ ਕੋਈ ਕਰਨੀ ਵਾਲਾ ਉਹਦੀ ਇੱਕ ਖਿੰਨ ਕੋਈ ਸੇਵਾ ਕਰ ਲੈ। ਮੈਂ ਕਹਿੰਦਾ ਵਾ ਕਿ ਗੁਰਮਤ ਨੂੰ ਸਮਝੀਏ, ਅਸੀਂ ਇੰਨੇ ਸੰਕੀਰਨ ਹੋਈ ਜਾਈਏ, ਅਸੀਂ ਕਹਿੰਦੇ ਦੂਜਾ ਵੇਖਣਾ ਹੀ ਨਹੀਂ, ਅਸੀਂ ਪਸੰਦ ਕਰਦੇ ਕਿਸੇ ਹਿੰਦੂ ਮੁਸਲਮਾਨ ਨੂੰ ਤੇ ਕੀ ਪਸੰਦ ਕਰਨਾ ਹੈ, ਤੇ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਪਸੰਦ ਨਹੀਂ ਕਰਾਂਗੇ ਦੇਖਣਾ। ਮੇਰੇ ਸਾਹਿਬ ਕਹਿੰਦੇ ਨੇ ਕਿਤੇ ਕੋਈ ਕਰਨੀ ਵਾਲਾ ਤੇ ਮਿਲ ਜਾਏ ਉਹ ਪਹਿਲੀ ਗੱਲ ਕਦੀ ਨਫ਼ਰਤ ਨਹੀਂ ਕਰਦਾ। ਤਵਜੋ ਦਿਓ, ਗਣਕਾਂ ਵਰਗੇ ਪਾਪ ਕਿੰਨੇ ਕਰਨੇ ਨੇ, ਜਿਹਦੀ ਸਾਰੀ ਜ਼ਿੰਦਗੀ ਗੰਦ ਵਿੱਚ ਪਾਪ ਵਿੱਚ ਨਿਕਲ ਗਈ, ਰੱਬ ਦਾ ਪਿਆਰਾ ਇੱਕ ਰਾਤ ਗਿਆ ਤੇ ਬਸ ਇੱਕ ਰਾਤ ਦੀ ਸੇਵਾ ਨੇ ਗਣਕਾਂ ਵਰਗੀ ਪਾਪਣ ਦਾ ਭਲਾ ਕਰ ਦਿੱਤਾ। ਕਹਿਣ ਲੱਗੇ ਸੰਤ ਕਹਿਲ ਕੀ ਵੇਲਾ, ਤੇ ਮਹਾਰਾਜ ਸੇਵਾ ਇੱਥੇ ਕਰਾਂਗੇ ਤੇ ਮਿਲੇਗਾ ਕੀ? ਕਹਿਣ ਲੱਗੇ ਇਆਂ ਖਾਕ ਚਲੋ ਹਰ ਲਾਹ, ਇੱਥੇ ਨਾਮ ਦਾ ਲਾਹ ਖੱਟ ਲਈ ਤੇ ਅੱਗੇ ਕੀ ਆਗੇ ਬਸਣ ਸੁਹੇਲਾ ਸੌਖਾ ਬਸ ਜਾਏਗਾ, ਅੱਗੇ ਥਾਂ ਮਿਲ ਜਾਏਗੀ, ਅੱਗੇ ਟਿਕਾਣਾ ਮਿਲ ਜਾਏਗਾ। ਫਿਰ ਅੱਗੇ ਕਹਿਣ ਲੱਗੇ ਸਾਹਿਬ ਕਿ ਇਹ ਸੰਸਾਰ ਬੇਕਾਰ ਸੰਸੇ ਮੈਂ, ਕਹਿੰਦੇ ਦੁਨੀਆਂ ਵਿਕਾਰਾਂ ਵਿੱਚ ਖਚਤ ਹੋ ਗਈ, ਸੰਕਿਆਂ ਵਿੱਚ ਸੰਸਿਆਂ ਵਿੱਚ ਪੈ ਗਈ। ਕਹਿਣ ਲੱਗੇ ਤਰਿਓ ਬ੍ਰਹਮ ਗਿਆਨੀ, ਜਿਹਨੂੰ ਬ੍ਰਹਮ ਦਾ ਗਿਆਨ ਹੋਇਆ ਉਹ ਭਵਜਲ ਨੂੰ ਤਰ ਜਾਂਦਾ। ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੇ ਇਹ ਰਸ, ਕਿਹੜਾ ਰਸ? ਜਿਹੜਾ ਨਾਮ ਦਾ ਰਸ ਹੈ, ਨਾਮ ਦੀ ਖੁਮਾਰੀ ਏ, ਜਿਹਦੇ ਤੇ ਪ੍ਰਭੂ ਤੂੰ ਦਿਆਲੂ ਹੋਵੇ ਉਹਨੂੰ ਜਗਾ ਕੇ ਨਾਮ ਦਾ ਰਸ ਦਿੰਦਾ। ਅਕਥ ਕਥਾ ਤਿੰਨ ਜਾਨੀ, ਤੇਰੀ ਅਕਥ ਕਥਾ ਨੂੰ ਉਹਨੇ ਜਾਣ ਲਿਆ, ਸਮਝ ਲਿਆ। ਸਾਹਿਬ ਕਹਿਣ ਲੱਗੇ ਜਾ ਕੋ ਆਏ ਸੋਈ ਵਿਹਾਜੋ, ਜਿਸ ਖਾਤਰ ਦੁਨੀਆਂ ਤੇ ਆਇਓ ਗੁਰਮੁਖੋ ਉਹਨੂੰ ਵਿਹਾਜ ਲਈਏ। ਵਿਅਰਥ ਜਾਂਦਾ ਪਿਆ ਸਮਾਂ, ਇੱਕ ਇੱਕ ਪਲ ਜਿਹੜਾ, ਇੱਕ ਇੱਕ ਖਿੰਨ ਜਿਹੜਾ, ਇਹਨੂੰ ਅਜਾਈ ਨਾ ਜਾਣ ਦਈਏ। ਜਾ ਕੋ ਆਏ ਸੋਈ ਵਿਖਾਜੋ, ਹਰ ਗੁਰ ਤੇ ਮਨੇ ਬਸੇਰਾ, ਹਰ ਗੁਰ ਤੇ ਇਹਦਾ ਅਰਥ ਗੁਰੂ ਤੋਂ ਕਿਰਪਾ ਮਿਲੇਗੀ, ਤੇ ਮਨੇ ਬਸੇਰਾ ਦਾ ਅਰਥ ਕਰਾਂਗੇ ਹਰ ਨਾਲ, ਹਰ ਗੁਰ ਤੇ ਮਨੇ ਬਸੇਰਾ, ਗੁਰੂ ਮੇਰ ਕਰੇਗਾ ਤੇ ਖਰੀ ਮਨ ਉੱਤੇ ਵੱਸ ਜਾਏਗਾ। ਹਰ ਗੁਰ ਤੇ ਮਨੇ ਬਸੇਰਾ, ਤੇ ਕਹਿਣ ਲੱਗੇ ਆ ਘਰ ਸਾਡੇ ਨੀ। ਅਸੀਂ ਕਹਿੰਦੇ ਜ਼ਰੂਰ ਹਾਂ ਕਿ ਮੇਰਾ ਘਰ ਹੋਵੇ, ਆਪਣਾ ਘਰ ਹੋਵੇ। ਪਿਆਰਿਓ ਆਪਣਾ ਸਵਾਸਾਂ ਤੱਕ ਹੀ ਏ, ਆਪਣਾ ਕੋਈ ਨਹੀਂ ਜੀ। ਪਿੰਡਾਂ ਵੀ ਜਦੋਂ ਬੰਦੇ ਦੇ ਪ੍ਰਾਣ ਨਿਕਲਦੇ ਹਨ ਤੇ ਇਸ਼ਨਾਨ ਕਰਾਉਣ ਲੱਗਿਆਂ ਕੀ ਕਰਦੇ ਸਨ, ਵੀ ਵੱਖਰਾ ਟੋਇਆ ਪਟਣਾ, ਵੀ ਜਿਸ ਇਸ ਬੰਦੇ ਦਾ ਇਸ਼ਨਾਨ ਦਾ ਪਾਣੀ ਜਾਣਾ ਹੈ। ਸਾਰੀ ਜ਼ਿੰਦਗੀ ਘਰ ਇੱਟਾਂ ਲਾਉਂਦਾ ਰਿਹਾ, ਮਰਨ ਤੋਂ ਬਾਅਦ ਉਹਦਾ ਪਾਣੀ ਵੀ ਨਾਲੇ ਵਿੱਚ ਨਹੀਂ ਜਾਣ ਦਿੰਦੇ ਜਿੱਥੇ ਆਮ ਗੰਦਾ ਪਾਣੀ ਜਾਂਦਾ, ਉਹਦੇ ਲਈ ਥਾਂ ਵੀ ਵੱਖਰੀ ਪੱਟਦੇ। ਕਹਿਣ ਲੱਗੇ ਇਸ ਘਰ ਨੂੰ ਛੱਡ ਜਾਣਾ ਹੀ, ਪਰ ਉਸ ਘਰ ਵੀ ਚਲਾ ਜੀ ਜਿੱਥੇ ਕਦੀ ਧੱਕੇ ਨਹੀਂ ਪੈਂਦੇ। ਕਿਹੜਾ? ਕਹਿਣ ਲੱਗੇ ਜਾਂ ਕੋ ਆਏ ਸੋਈ ਵਿਖਾਜੋ, ਕਰ ਗੁਰਤੇ ਮਨੈ ਬਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ। ਜਿਹੜਾ ਉਸ ਘਰ ਵਿੱਚ ਚਲਾ ਜਾ ਪਿਆਰਿਓ, ਬੋਰ ਨਾ ਹੋਏਗੋ, ਫੇਰਾ ਉਹਨੇ ਪਰਤ ਕੇ ਦੁਨੀਆਂ ਤੇ ਆਉਣਾ ਕੀ ਕਰਨਾ, ਉਹਦਾ ਫੇਰਾ ਨਹੀਂ। ਹਾਂ ਇੱਕ ਗੱਲ ਇਹ ਵੀ, ਜੇ ਅਸੀਂ ਕਹਿੰਦੇ ਹਾਂ ਵੀ ਜੇ ਫੇਰਾ ਨਹੀਂ, ਤੇ ਆ ਜਿਹੜੇ ਗੁਰੂ ਸੰਤ ਮਹਾਂਪੁਰਸ਼ ਪੀਰ ਫਕੀਰ ਆਉਂਦੇ ਨੇ, ਇਹ ਕਿਉਂ ਆਉਂਦੇ ਨੇ? ਗੁਰਮੁਖੋ ਫਰਕ ਹੈ, ਹੁਣ ਸਾਡੇ ਆਉਣ ਦਾ ਮਨੋਰਥ ਤੇ ਉਹਨਾਂ ਦੇ ਆਉਣ ਵਿੱਚ ਫਰਕ ਹੈ ਨਾ। ਇੱਕ ਬੰਦਾ ਹੁੰਦਾ ਕਰਮ ਭੋਗਣ ਆਉਂਦਾ ਹੈ, ਇੱਕ ਹੁੰਦਾ ਬਖਸ਼ਿਸ਼ ਲੈ ਕੇ ਸਾਈਂ ਦੀ ਵੰਡਣ ਵਾਸਤੇ ਆਉਂਦਾ। ਇਸ ਅੱਖਰ ਨੂੰ ਸਮਝਿਓ, ਜਿਹੜਾ ਸਾਈਂ ਦੇ ਦਰ ਤੋਂ ਨਵਾਜਿਆ ਉਹ ਕਰਮ ਭੋਗਣ ਨਹੀਂ ਆਉਂਦਾ। ਚੇਤੇ ਰੱਖੋ ਐਮਰਜੈਂਸੀ ਵਿੱਚ ਮਰੀਜ਼ ਵੀ ਜਾਂਦੇ ਨੇ, ਤੇ ਐਮਰਜੈਂਸੀ ਵਿੱਚ ਰੋਜ਼ ਡਾਕਟਰ ਵੀ ਹਸਪਤਾਲ ਵੀ ਜਾਂਦਾ ਹੈ, ਪਰ ਹੌਸਪੀਟਲ ਵੀ ਡਾਕਟਰ ਦੇ ਜਾਣ ਦਾ ਮਤਲਬ ਨਹੀਂ ਕਿ ਉਹ ਰੋਗੀ ਹੈ। ਉਹ ਕਿਉਂ ਉਸ ਕਮਰੇ ਵਿੱਚ ਵੜਦਾ ਹੈ? ਆਪਾਂ ਕਹਾਂਗੇ ਵੀ ਹਰ ਇਸ ਕਮਰੇ ਵਿੱਚ ਬੈਠਾ ਹਰ ਬੰਦਾ ਮਰੀਜ਼ ਹੈ? ਬਿਲਕੁਲ ਨਹੀਂ। ਉਹ ਮਰੀਜ਼ਾਂ ਦੇ ਰੋਗ ਨੂੰ ਗਵਾਣ ਜਾਂਦਾ ਹੈ। ਗੁਰਮਖੋਰ ਕਰਨੀ ਵਾਲਾ ਦੁਨੀਆਂ ਤੇ ਰੋਗਾਂ ਦਾ ਮਾਰਿਆ ਨਹੀਂ, ਉਹ ਦੁਖੀਆਂ ਦੇ ਰੋਗ ਦੂਰ ਕਰਨ ਵਾਸਤੇ ਹੁੰਦਾ ਹੈ। ਜੇ ਕਦੀ ਪੁੱਛੋ ਖਾਂ ਗੁਰੂ ਅਰਜਨ ਦੇਵ ਨੂੰ, ਕਹਿੰਦੇ ਨੇ ਕਿ ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਉਹ ਕਾਹਦੇ ਲਈ ਆਇਆ ਜੀ? ਕਹਿਣ ਲੱਗੇ ਧਨ 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 ਜਨ ਆਇਆ, ਉਹ ਇਸ ਕਰਕੇ ਆਇਆ ਕਿ ਦੁਨੀਆਂ ਦਾ ਭਲਾ ਹੋ ਜਾਏ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸਵਾਓ, ਜਨ ਕੈ ਸੰਗ ਚਿਤ ਆਵੇ, ਨਾ ਉਹਨੂੰ ਨਾ ਲਿਆ ਉਹਦਾ ਰੱਬ ਚੇਤੇ ਆਉਂਦਾ। ਗੁਰਮੁਖੋ ਖੀਰ ਸਿਰਜ ਕਰ ਰਿਹਾ ਕਿ ਦੇਖੋ ਪਰਤ ਕੇ ਫੇਰਾ ਨਾ ਪਾਣਾ ਪਏ। ਕਰਨੀ ਵਾਲੇ ਆਉਂਦੇ ਨੇ ਫੇਰੇ ਦੇ ਬੱਚੇ ਨਹੀਂ, ਉਹ ਅਸਲ ਵਿੱਚ ਫੇਰੇ ਵਿੱਚ ਪਿਆ ਹੋਇਆ ਨੂੰ ਮੁਕਤ ਕਰਨ ਆਉਂਦੇ। ਸਾਹਿਬ ਅੱਗੇ ਕਹਿੰਦੇ ਨੇ ਮੇਰੀ ਇੱਕੋ ਅਰਦਾਸ ਹੈ। ਅਰਜ਼ ਕੀਤੀ ਸੀ ਆਰੰਭ ਵਿੱਚ ਜਿੱਦਣ ਸੋਹਿਲਾ ਸਾਹਿਬ ਦੀ ਕਥਾ ਸ਼ੁਰੂ ਹੋਈ ਸੀ ਕਿ ਦਿਓ ਸੱਜਣ ਅਸੀਂ ਸੜੀਆਂ, ਅਸੀਂ ਸਮਝਨੇ ਆ ਮੌਤ ਤੋਂ ਬਾਅਦ ਭਰਾ ਆ ਗਏ, ਭੈਣਾਂ ਆ ਗਈਆਂ, ਚਾਚੇ ਤਾਏ ਮਿੱਤਰ ਆ ਗਏ, ਇਹ ਅਸੀਸ ਦੇ ਦੇਣਗੇ। ਨਹੀਂ, ਕੁਛ ਸੰਤ ਅਸੀਸ ਦੇ ਦੇ ਤੇ ਜਨਮ ਤੇ ਮਰਨ ਵੀ ਕੱਟਿਆ ਜਾਂਦਾ। ਕਦੀ ਤੱਕਿਓ ਖਾਂ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ, ਅੱਜ ਅਸੀਂ ਇੱਕ ਖਿੰਨ ਲਾਉਂਦੇ ਹਾਂ ਕਿਉਂਕਿ ਆਪਣਾ ਪੱਲਾ ਅੰਦਰ ਹੋ ਚੁੱਕਾ ਖਾਲੀ, ਅੰਦਰ ਨੇ ਸੁੱਕੇ। ਮੈਂ ਕਹਿੰਦਾ ਵੀ ਜਿੰਨੀ ਖੁਸ਼ਕੀ ਹੁਣ ਲੋਕਾਂ ਵਿੱਚ ਮਿਲਦੀ ਏ, ਉਹ ਗੁਰੂ ਨਾਨਕ ਸਾਹਿਬ ਤੇ ਪ੍ਰੇਮ ਦਾ ਪੁਤਲਾ ਹੈ। ਇਹਨੇ ਤਾਂ ਸੁੱਕੇ ਬੰਦੇ ਖਾਣ ਵਾਲਿਆਂ ਨੂੰ ਵੀ ਨਾਮਰਸ ਬੈਰਾਗੀ ਬਣਾ ਦਿੱਤਾ ਸੀ, ਨਫ਼ਰਤ ਨਾਲ ਬਿਲਕੁਲ ਸਿੱਖੀ ਨਹੀਂ ਫੈਲਣੀ। ਦੇਖੋ ਔਰੰਗਜ਼ੇਬ ਦੀ ਤਿੱਖੀ ਤਲਵਾਰ ਉਹਨੇ ਮੁਸਲਮਾਨ ਨਾਲ ਬਣਾ ਸਕੀ, ਜਿੰਨੀ ਸ਼ੱਕਰਗੰਢ ਬਾਬੇ ਫਰੀਦ ਦੀ ਮਿੱਠੀ ਜ਼ਬਾਨ ਨੇ ਲੋਕ ਰੱਬ ਨਾਲ ਜੋੜ ਦਿੱਤੇ। ਕੀ ਤਲਵਾਰ, ਕੀ ਉਹ ਤੀਰ ਮੁਸਲਮਾਨ ਬਣਾਏਗੀ? ਅਸੀਂ ਧੱਕਾ ਕਰਨਾ ਚਾਹੁੰਦੇ ਹਾਂ ਹਰ ਬੰਦੇ ਨਾਲ ਕਿ ਜੋ ਮੈਂ ਕਹਿੰਦਾ ਤੂੰ ਉਹ ਮੰਨ। ਬਿਲਕੁਲ ਨਹੀਂ। ਧਰਮ ਅੰਦਰ ਦੇ ਚਾਓ ਦੀ ਖੇਡ ਹੈ, ਧਰਮ ਪਾਬੰਦੀ ਨਹੀਂ। ਇਸ ਗੱਲ ਨੂੰ ਉਲਟੇ ਨਾ ਅਰਥ ਕੱਢਿਓ। ਜਦੋਂ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨੇ ਨਾ, ਉਹ ਪਹਿਲੀ ਇੱਕ ਗੱਲ ਕਹਿੰਦੇ ਨੇ ਅਰਦਾਸ ਕਰਨ ਤੋਂ ਪਹਿਲਾਂ, ਜੇ ਮਜਬੂਰੀ ਨਾਲ, ਜੇ ਲਾਲਚ ਨਾਲ, ਜੇ ਧੱਕੇ ਨਾਲ ਤੂੰ ਅੰਮ੍ਰਿਤ ਛਕਣਾ ਹੈ ਤੇ ਜੇ ਦਰਵਾਜੇ ਖੁੱਲੇ ਨੀ, ਕਿਉਂਕਿ ਪ੍ਰੇਮ ਦੇ ਖਿਡਾਰੀਆਂ ਨੂੰ ਦਾਤ ਮਿਲਦੀ ਏ, ਚਾਓ ਵਾਲਿਆਂ ਨੂੰ ਮਿਲਦੀ ਏ, ਬੱਦੇ ਚੱਟੀ ਵਾਲਿਆਂ ਨੂੰ ਨਹੀਂ। ਜੇ ਪਿਆਸ ਲੱਗੀ ਏ ਤੇ ਆ ਤੂੰ ਅੰਮ੍ਰਿਤ ਪੀ, ਜੇ ਪਿਆਸ ਲੱਗੀ ਏ ਤੇ ਅੰਮ੍ਰਿਤ ਛਕ। ਸੰਤ ਬਾਬਾ ਅਤਰ ਸਿੰਘ ਜੀ ਕਿਤੇ ਦੇਖੋ ਨਾ ਗੁਰਮੁਖਾਂ ਦੇ ਕੀ ਕਿ ਹੁਣ ਮਹਾਂਪੁਰਸ਼ ਕੋਈ ਨੀ? ਜਿਹੜੀ ਅਸੀਂ ਗੱਲ ਨੂੰ ਕਿਉਂ ਨੀ ਸਮਝ ਰਹੇ? ਅਸੀਂ ਕੇਵਲ ਗੱਲ ਕਰਾਂਗੇ ਜਦੋਂ ਕਿਤੇ ਅੱਜ ਕਿਸੇ ਕਰਨੀ ਵਾਲੇ ਦੀ ਗੱਲ ਕਰਦੇ ਹੋ ਨਾ, ਅਸਲ ਵਿੱਚ ਜਿਉਂਦਿਆਂ ਦੇ ਔਗਣ ਦਿਸਦੇ ਨਹੀਂ, ਸਰੀਰ ਅਲੋਪ ਹੋ ਜਾਣ ਤੇ ਇਕੱਲੇ ਗੁਣੀ ਨਜ਼ਰ ਆਉਂਦੇ ਹੁੰਦੇ। ਇਹੀ ਕਾਰਨ ਕਿ ਜੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਚਾਲੇ, ਆਪ ਵਿੱਚੋਂ ਬਾਬਾ ਜੀ ਦਾ ਜੀਵਨ ਬੜਿਆਂ ਗੁਰਸਿੱਖਾਂ ਨੇ ਪੜਿਆ ਹੋਣਾ, ਜੋ ਬਾਬਾ ਤੇਜਾ ਸਿੰਘ ਜੀ WMA ਨੇ ਲਿਖੇ, ਉਹ ਕਹਿੰਦੇ ਨੇ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਖਲੋ, ਕਹਿੰਦਾ ਕੋਈ ਸਿੱਖ ਨਹੀਂ, ਕੋਈ ਸੰਤ ਨਹੀਂ, ਕੋਈ ਮਹਾਂਪੁਰਸ਼ ਨਹੀਂ, ਉਹ ਕਹਿੰਦੇ ਨੇ ਏਦੂ ਵੱਡਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਸ਼ਬਦ ਹੀ ਕੋਈ, ਇਹਦੂ ਵੱਡੀ ਬੇਅਦਬੀ ਕੋਈ ਨਹੀਂ। ਉਹਨਾਂ ਨੂੰ ਪੁੱਛਿਆ ਜੀ ਕਿਉਂ? ਕਹਿਣ ਲੱਗੇ ਕਲਾਸ ਰੂਮ ਵਿੱਚ ਜਾਓ ਤੇ ਟੀਚਰ ਪੜ੍ਹਾ ਰਿਹਾ, ਉਹਦੇ ਸਾਹਮਣੇ ਖਲੋ ਕੇ ਕਿਹੋ ਵੀ ਇਸ ਕਲਾਸ ਵਿੱਚ ਸਾਰੇ ਬੱਚੇ ਨਲਾਇਕ ਨੇ, ਕੋਈ ਵੀ ਲਾਇਕ ਨਹੀਂ। ਕਹਿੰਦਾ ਬੱਚਿਆਂ ਨੂੰ ਕੁਝ ਨੀ ਲੱਗਣੀ, ਟੀਚਰ ਵਿਚਾਰੇ ਦਾ ਮਰਨ ਹੋ ਜਾਣਾ। ਵੀ ਮੈਂ ਸਾਲ ਪੜ੍ਹਾਉਂਦਾ ਰਿਹਾ, ਮੈਂ ਕੀ ਖੱਟਿਆ ਕਿ ਮੇਰੀ ਕਲਾਸ ਦਾ ਇੱਕ ਵੀ ਵਿਦਿਆਰਥੀ ਲਾਇਕ ਨਹੀਂ? ਜੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਚਾਲੇ ਤੇ ਚੇਤੇ ਰੱਖੋ ਇਹਦੀ ਹਜ਼ੂਰੀ ਵਿੱਚ ਕਰਨੀ ਵਾਲੇ ਵੀ ਜੁਗੋ ਜੁਗ ਚੱਲ ਰਹਿਣਗੇ। ਇਹ ਗੱਲ ਵੱਖਰੀ ਕਿ ਕੋਈ ਆਪਣਾ ਪ੍ਰਗਟ ਕਰੇ ਨਾ ਕਰੇ, ਉਹ ਰੌਲਾ ਨਹੀਂ ਪਾਉਂਦੇ। ਭਾਈ ਵੀਰ ਸਿੰਘ ਹੋਰਾਂ ਨੇ ਇੱਕ ਕਵਿਤਾ ਲਿਖੀ ਸੀ, ਮੈਂ ਸਿਰਫ 2-4 ਮਿੰਟਾਂ ਸਮਾਪਤੀ ਕਰ ਦੇਣਾ। ਪਰਤ ਕੇ ਕੀ ਪਤਾ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ। ਕਹਿਣ ਲੱਗੇ ਇੱਕ ਬੰਦੇ ਉਹ ਨੇ ਜਿਨ੍ਹਾਂ ਦੇ ਪੱਲੇ ਕੁਛ ਨਹੀਂ, ਉਹ ਕਹਿੰਦੇ ਨੇ ਕੁਛ ਜਾਣਿਆ ਆਖਿਆ ਜਾਣ ਲਿੱਤਾ, ਥੋੜੇ ਜਿਹੇ ਚਾਰਕ ਪ੍ਰਮਾਣ ਆ ਗਏ, ਚੁੰਚ ਗਿਆਨ ਆ ਗਿਆ, ਕਹਿ ਦਿੱਤਾ ਸੀ ਵਿਦਵਾਨ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਝ ਨਾਉ ਵੀ ਆਪ ਬਣਾ ਲਿੱਤਾ। ਕਹਿਣ ਲੱਗੇ ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ,
ਉਦੋਂ ਗਿਆਨ ਦਾ ਢੋਲ ਵਜਾ ਦਿੱਤਾ ਲੋਕੋ, ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ, ਇਸ ਅਗਿਆਨ ਚੰਗਾ ਹੋਏ ਜੇ ਸਾਈਂ ਦੀ ਯਾਦ ਆ ਜਾਏ। ਜਾਲੂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰ, ਮੈਂ ਅੰਦਰ ਦਾ ਦਰਦ ਕਹਿ ਰਿਹਾ, ਦੁੱਖ ਲੱਗਦਾ ਹੈ। ਇੰਨਾ ਇੰਨਾ ਸਮਾਂ ਬਾਣੀ ਪੜ੍ਹਨ ਵਾਲੇ ਅੰਦਰ ਸੁੱਕ ਗਏ, ਇਹਦਾ ਮਤਲਬ ਗੁਰੂ ਨੂੰ ਗੁਰੂ ਦੀ ਨਜ਼ਰ ਨਾਲ ਨਹੀਂ ਪੜ੍ਹਿਆ, ਆਪਣੀ ਵਿਕਾਰਾਂ ਦੀ ਐਨਕ ਲਾ ਕੇ ਪੜ੍ਹਦਾ ਰਹੇ। ਦੇਖੋ ਉੱਥੇ ਮਹਾਂਪੁਰਸ਼ਾਂ ਦੇ ਜੀਵਨ ਪੜ੍ਹਦੇ ਹਾਂ, ਉਹਨਾਂ ਨੇ ਜਦੋਂ ਕੋਈ ਕਰਨੀ ਵਾਲੇ ਦੇ ਚਰਨਾਂ ਦੀ ਧੂੜ ਮਿਲ ਜਾਏ। ਸੰਤ ਬਾਬਾ ਤੇਜਾ ਸਿੰਘ ਜੀ ਲਿਖਦੇ ਨੇ ਕਿ ਲਾਹੌਰ ਵਿੱਚ ਇੱਕ ਸੱਜਣ ਸੀ, ਬਾਬਾ ਜੀ ਨੇ ਕੀਰਤਨ ਕਰਨਾ ਤੇ ਕਮਾਲ ਦੀ ਗੱਲ ਕਿ ਕਰਨੀ ਵਾਲਾ ਬੋਲੇ, ਇੱਕੋ ਦਮ ਉੱਠ ਕੇ ਕਹਿਣਾ ਪਿਆਰਿਓ ਦਿਨ ਨਹੀਂ ਜੇ ਲੱਭਣੇ ਅੰਮ੍ਰਿਤ ਪਾਨ ਕਰ ਲਓ, ਜਿੱਥੋਂ ਤੱਕ ਆਵਾਜ਼ ਜਾਣੀ ਲੋਕਾਂ ਨੇ ਖੱਤ ਜੋੜ ਕੇ ਖੜੇ ਹੋ ਜਾਣੇ। ਚੇਤੇ ਰੱਖਿਓ ਪ੍ਰਚਾਰਕ, ਮੈਂ ਉਹ ਸ਼੍ਰੇਣੀ ਦਾ ਵਾਂ, ਪ੍ਰਚਾਰਕਾਂ ਤੋਂ ਪੰਜ ਕੋਈ ਨਹੀਂ ਜੇ ਨਿਬੜਨਾ, ਕਥਾਵਾਂ ਘੱਟ ਨਹੀਂ ਹੋ ਰਹੀਆਂ। ਕੀਰਤਨ ਕਰਨ ਵਾਲਿਆਂ ਤੋਂ ਪੰਜ ਨਹੀਂ ਜੇ ਨਿਬੜਨਾ, ਖਿਮਾ ਕਰਿਓ, ਪੰਜ ਨਿਬੇੜੇਗਾ ਕੋਈ ਸੀਨੇ 'ਚ ਦਰਦ ਲੈ ਕੇ ਤੇ ਕਮਾਈ ਕਰਨ ਵਾਲਾ। ਕਦੀ ਬਾਣੀ ਪੜ੍ਹੀਏ ਖਾਂ, ਚਾਤਰਕ ਇੱਕ ਪੁਕਾਰਦਾ ਹੈ ਤੇ ਧਰਤੀ ਸਾਰੀ ਪਾਣੀ ਨਾਲ ਭਿੱਜ ਜਾਂਦੀ ਹੈ। ਜਦੋਂ ਕਰਨੀ ਵਾਲਾ ਇੱਕ ਬਹਿ ਜਾਂਦਾ ਤੇ ਰਹਿੰਦੀ ਦੁਨੀਆਂ ਤੱਕ ਉਹਦੇ ਨਾਮ ਨਾਲ ਲੋਕਾਂ ਨੂੰ ਦਾਤਾਂ ਮਿਲੀ ਜਾਂਦੀਆਂ। ਸੰਤ ਬਾਬਾ ਅਤਰ ਸਿੰਘ ਦਾ ਕੀਰਤਨ ਕੀਤਾ, ਇੱਕ ਪਠਾਨ ਨੇ ਰੋਜ਼ ਆਉਣਾ, ਉਹਨੇ ਆ ਕੇ ਕੀਰਤਨ ਸੁਣਨਾ, ਪ੍ਰੇਮ ਵਿੱਚ ਭਿੱਜ ਕੇ ਪਤਾ ਨਹੀਂ ਉਹਦਾ ਬਾਣੀ ਨਾਲ ਲਗਾਓ ਹੋ ਗਿਆ। ਕਿਉਂਕਿ ਸ਼ਬਦ ਗੁਰੂ ਦਾ ਹਿਰਦੈ, ਗੁਰੂ ਦਾ ਹਿਰਦਾ ਰੱਬ ਦਾ ਹਿਰਦੈ, ਤੇ ਜਿਹੜਾ ਹਿਰਦੇ ਨਾਲ ਪੜੇਗਾ ਹਰ ਹਿਰਦਾ ਰੱਬ ਦੀ ਅੰਸ਼ ਹੈ। ਕਿ ਆਪਣੇ ਬਾਪੂ ਦੀ ਆਵਾਜ਼ ਸੁਣ ਕੇ ਬੱਚੇ ਦਾ ਅੰਦਰ ਖਿੜੇਗਾ ਨਹੀਂ? ਰਾਮ ਕੀ ਅੰਸ਼ਾਂ, ਕੀ ਸ਼ਬਦ ਸੁਣ ਕੇ ਮੇਰੀ ਗੱਲ ਨੂੰ ਸਮਝਿਓ ਕਿ ਗੁਰੂ ਦਾ ਹਿਰਦਾ ਰੱਬ ਦਾ ਹਿਰਦਾ, ਗੁਰੂ ਦਾ ਹਿਰਦਾ ਸ਼ਬਦ ਹੈ, ਤੇ ਜਦੋਂ ਸ਼ਬਦ ਨੂੰ ਕੋਈ ਪੜੇਗਾ ਸਾਡਾ ਅਸੀਂ ਰਾਮ ਕੀ ਅੰਸ਼ਾਂ, ਕੀ ਬਾਪੂ ਦੀ ਆਵਾਜ਼ ਸੁਣ ਕੇ ਖੇੜੇ ਵਿੱਚ ਨਹੀਂ ਆਵਾਂਗੇ? ਉਹਨੇ ਰੋਜ਼ ਕੀਰਤਨ ਸੁਣਨਾ, ਬਾਣੀ ਸੁਣਨੀ, ਤੇ ਪਰ ਆਪਣਾ ਕੰਮ ਕਰੀ ਜਾਣਾ। ਮਿਲਿਆ ਕਦੀ ਨਹੀਂ ਸੀ, ਪਰ ਲਗਾਓ ਬਣ ਗਿਆ ਮਹਾਂਪੁਰਸ਼ਾਂ ਦੇ ਜੀਵਨ ਨਾਲ। ਅਸੀਂ ਕਈ ਵਾਰੀ ਕਹਿੰਦੇ ਹਾਂ, ਫਿਰ ਸ਼ਬਦ ਵਰਤਨੇ ਆ, ਦੇਹ ਦੀ ਪੂਜਾ। ਗੁਰਮੁਖੋ ਬਾਣੀ ਪੜ੍ਹ ਕੇ ਦੇਖਿਓ, ਦੇਹ ਦੀ ਪੂਜਾ ਉਦੋਂ ਬਣਦੀ ਹੈ ਜਦੋਂ ਗੁਰੂ ਰੱਬ ਵਿੱਚ ਨਾ ਹੋਵੇ। ਜਦੋਂ ਸਾਈਂ ਚੇਤੇ ਆਉਂਦਾ ਉਦੋਂ ਦੇਹ ਦੀ ਪੂਜਾ ਨਹੀਂ। ਉਦੋਂ ਤਰਾਤ ਵੀ ਇੱਕ ਪ੍ਰਮਾਣ ਦਿੱਤਾ ਸੀ, ਉਦੋਂ ਤੇ ਤਰਲੇ ਲੈ ਕੇ ਕਹਿੰਦਾ ਸਾਜਨਾ ਸੰਤਾਉ ਨਹੀਂ ਰਹਿ, ਆਨੰਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਏ ਪ੍ਰੇਰੇ। ਉਦੋਂ ਕਹਿੰਦਾ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ, ਪਾਉ ਪਖਾਲਾ ਤਿਸ ਕੇ ਮਨ ਤਨ ਮਿਤ ਭਾਵੋ। ਉਸ ਵੇਲੇ ਕਹਿੰਦੇ ਨੇ ਕਿ ਉਹ ਸੱਜਣ, ਉਸ ਪਠਾਨ ਦਾ ਨਾਮ ਸੀ ਰਹਿਮਤ ਖਾਨ, ਉਹ ਕਿਸੇ ਕਤਲ ਦੇ ਕੇਸ ਵਿੱਚ ਫਸ ਗਿਆ। ਉਹਨੂੰ ਸਜ਼ਾ ਹੋ ਗਈ ਫਾਂਸੀ ਦੀ। ਕਰਨੀ ਵਾਲਾ ਉਹਦੀ ਸੇਵਾ ਦੀ ਅਰਜ਼ ਕਰ ਰਿਹਾ, ਫਾਂਸੀ ਦੀ ਸਜ਼ਾ ਹੋ ਗਈ। ਅੱਜ ਉਹਨੂੰ ਹੱਥ ਕੜੀਆਂ ਲੱਗੀਆਂ ਲਾਹੌਰ ਜੇਲ੍ਹ ਵਿੱਚ। ਸ਼ਾਮ ਨੂੰ ਉਹਨੂੰ ਫਾਂਸੀ ਲੱਗਣੀ ਸੀ, ਜੋ ਉੱਥੇ ਲਿਖਤ ਸੀ। ਹੋ ਸਕਦਾ ਆਪ ਗੁਰਮੁਖਾਂ ਨੇ ਪੜ੍ਹੀ ਹੋਵੇ, ਲਿਖਣ ਵਾਲੇ ਦਾ ਢੰਗ ਵੀ ਹੋਰ ਹੋ ਸਕਦਾ, ਪਰ ਮੂਲ ਗੱਲ ਇਹ ਸੀ ਫਾਂਸੀ ਲੱਗੀ। ਉਹਨੇ ਇੱਕੋ ਗੱਲ ਕਹਿੰਦਾ, ਬਾਬਾ ਨਾਨਕਾ ਮੈਂ ਤੇਰੇ ਪਿਆਰੇ ਤੋਂ ਕੀਰਤਨ ਸੁਣਿਆ ਤੇਰਾ। ਉਹ ਕਹਿੰਦਾ ਸੀ ਕੀਰਤਨ ਵਿੱਚ ਕਿ ਗੁਰੂ ਨਾਨਕ ਜਮਾਂ ਦੀਆਂ ਫਾਹੀਆਂ ਕੱਟ ਦਿੰਦਾ ਕਰਨੀ ਵਾਲਿਆਂ ਦੀਆਂ। ਕਹਿਣ ਲੱਗਾ, ਕਰਨੀ ਮੇਰੀ ਕੋਈ ਨਹੀਂ, ਪਰ ਜਿਹੜਾ ਮੇਰੇ ਗੱਲ ਫੰਦਾ ਪੈਣਾ, ਕਤਲ ਮੈਂ ਕੋਈ ਨਹੀਂ ਕੀਤਾ, ਮੇਰ ਕਰੀ ਮੇਰੀ ਫੰਦੇ ਨੂੰ ਕੱਟ ਦੇ। ਮੈਂ ਤੇਰੇ ਪਿਆਰੇ ਤੋਂ ਸੁਣਿਆ ਸੀ, ਉਦਣ ਦਾ ਮੇਰੇ ਅੰਦਰ ਘਰ ਕਰ ਗਿਆ। ਕਹਿੰਦੇ ਨੇ ਇੰਨੀ ਗੱਲ ਕਹਿ ਕੇ ਸੱਜਣ ਕੇਵਲ ਪੁਕਾਰ ਕੀਤੀ, ਤੇ ਸੰਤ ਬਾਬਾ ਅਤਰ ਸਿੰਘ ਜੀ ਸੰਗਰੂਰ ਤੋਂ ਚੱਲੇ। ਸੇਵਾਦਾਰ ਨੂੰ ਕਿਹਾ ਆਪਾਂ ਲਾਹੌਰ ਚੱਲਣਾ। ਉਹ ਕਹਿੰਦਾ ਮਹਾਰਾਜ, ਉਹਨੇ ਸ਼ਬਦ ਵਰਤੇ, ਬਾਬਾ ਜੀ ਕੋਈ ਪ੍ਰੋਗਰਾਮ ਸੀ? ਕਹਿਣ ਲੱਗੇ, ਨੌਕਰ ਹਮੇਸ਼ਾ ਹੁਕਮ ਦੀ ਇੰਤਜ਼ਾਰ ਕਰਦਾ, ਨੌਕਰ ਇਹ ਨਹੀਂ ਕਹਿੰਦਾ ਰਾਤ ਏ ਕਿ ਦਿਨ। ਮਾਲਕ ਦਾ ਹੁਕਮ ਏ, ਚੱਲਣਾ ਨਾਲ ਚੱਲ ਪਏ। ਲਾਹੌਰ ਆਏ, ਸਿੱਧੇ ਯੱਕਾ ਕੀਤਾ ਤੇ ਜੇਲ੍ਹ ਵਿੱਚ ਪਹੁੰਚੇ। ਕਹਿਣ ਲੱਗੇ, ਇੱਥੇ ਰਹਿਮਤ ਖਾਂ ਇੱਕ ਪਠਾਨ ਏ, ਅਸੀਂ ਉਹਨੂੰ ਮਿਲਣ ਆਏ ਹਾਂ। ਪਿਆਰਿਓ, ਕਦੀ ਉਹਨਾਂ ਦੇ ਗ੍ਰੰਥ, ਉਹਨਾਂ ਦੀ ਜੀਵਨੀਆਂ ਪੜ੍ਹੀਏ ਤੇ ਦਿਲ ਕਰਦਾ ਬਸ ਦਾਤਿਆ ਤੇਰੇ ਚਰਨ ਪਕੜ ਕੇ ਬਹਿ ਜਾਈਏ ਤੇ ਸਾਡੀ ਮੰਜ਼ਿਲ ਜ਼ਿੰਦਗੀ ਦੀ ਮਿਲ ਜਾਏ। ਅੰਦਰ ਗਿਆ, ਅੰਦਰ ਪੁੱਛਿਆ ਵੀ ਇੱਥੇ ਰਹਿਮਤ ਖਾਂ ਕੋਈ ਪਠਾਨ ਹੈ? ਕਹਿਣ ਲੱਗੇ, ਮਹਾਰਾਜ ਹੈ, ਪਰ 4 ਵਜੇ ਉਹਨੂੰ ਫਾਂਸੀ ਲੱਗ ਜਾਣੀ। ਕਹਿਣ ਲੱਗੇ, ਮੈਂ ਉਹਨੂੰ ਮਿਲਣਾ ਚਾਹੁੰਦਾ ਵਾਂ। ਕਹਿੰਦੇ ਨੇ, ਜ਼ਰੂਰ ਮਿਲ ਸਕਦੇ ਹੋ। ਉਸੇ ਲਿਖਿਆ ਕਿਤਾਬ ਵਿੱਚ ਵੀ ਆਪ ਗਏ, ਸੰਤਰੀ ਨਾਲ ਗਿਆ ਤੇ ਉਹ ਅਜੇ ਵੀ ਉਹਦੀਆਂ ਅੱਖਾਂ ਭਿੱਜੀਆਂ ਸਨ। ਉਹਦੇ ਅੱਥਰੋਂ ਉਹਦੀ ਦਾੜੀ ਭਿੱਜੀ ਪਈ ਸੀ। ਕਹਿੰਦਾ ਯਾ ਰੱਬ, ਫਕੀਰ ਕਦੀ ਝੂਠਾ ਨਹੀਂ ਹੋ ਸਕਦਾ, ਦਰਵੇਸ਼ ਕਦੀ ਝੂਠਾ ਨਹੀਂ ਹੁੰਦਾ, ਤੇ ਦਰਵੇਸ਼ ਦਾ ਅਰਥ ਵੀ ਇਹ ਹੁੰਦਾ ਜਿਹੜਾ ਸਾਈਂ ਦੇ ਦਰਵਾਜ਼ੇ ਤੇ ਲਟਕ ਗਏ। ਦਰਵੇਸ਼ ਕਦੀ ਝੂਠਾ ਨਹੀਂ ਹੁੰਦਾ। ਜਦੋਂ ਇੰਨੇ ਸ਼ਬਦ ਕਹਿ ਪਿੱਛੋਂ ਆਵਾਜ਼ ਆਈ ਰਹਿਮਤ ਖਾਂ, ਆਵਾਜ਼ ਕਾ ਦਿੱਤੀ ਜਿਵੇਂ ਕਿਸੇ ਤਨ ਨੂੰ ਬਿਜਲੀ ਲਾ ਦਿੱਤੀ ਹੋਵੇ। ਇੱਕੋ ਦਮ ਪਿਛਾਂ ਪਰਤ ਕੇ ਦੇਖਿਆ ਤੇ ਬਾਬਾ ਅਤਰ ਸਿੰਘ ਜੀ ਖਲੋਤੇ, ਉਸ ਸੱਜਣ ਦੀਆਂ ਭੁੱਬਾਂ ਨਿਕਲ ਗਈਆਂ। ਵੈਰਾਗ ਚ ਆਇਆ, ਕਹਿਣ ਲੱਗਾ ਮਹਾਂਪੁਰਸ਼ੋ, ਹੁਣ ਭਾਵੇਂ ਫਾਂਸੀ ਵੀ ਹੋ ਜਾਏ ਕੁਝ ਨਹੀਂ, ਪਰ ਦੀਦਾਰ ਹੋ ਗਏ ਨੇ। ਉਹਨਾਂ ਹੱਸ ਕੇ ਕਿਹਾ, ਨਹੀਂ ਰਹਿਮਤ ਖਾਂ, ਚੇਤੇ ਰੱਖੀ, ਮੇਰਾ ਗੁਰੂ ਕਹਿੰਦਾ ਹੈ ਕਿ ਬਲ ਛੁਟਕਿਓ ਬੰਧਨ ਪਰੇ, ਸਭ ਕਿਛ ਹੋ ਤੂੰ ਉਪਾਏ। ਵਾਹਿਗੁਰੂ ਧਿਆਨ ਦਿਆ, ਜੇ ਪਹਿਲਾ ਸ਼ਲੋਕ ਹੈ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੂੰ ਉਪਾਏ। ਪਰ ਪਿਆਰਿਆ, ਜਦੋਂ ਰੱਬ ਦੀ ਟੇਕ ਲੈ ਲਈਏ ਨਾ, ਕਹੋ ਨਾਨਕ ਅਬ ਓਟ ਹਰ ਗਦ ਜਿਉ ਹੋ ਸਹਾਇਤ, ਫਿਰ ਪਤਾ ਹੁੰਦਾ ਕਿ ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋ ਤੂੰ ਉਪਾਏ। ਨਾਨਕ ਸਭ ਕਿਛ ਤੁਮਰੇ ਖਾਤਮੇ, ਤੁਮੀ ਹੋਤ ਸਹਾਇ। ਦੇਖੀ ਕੱਟੀ ਜਾਏਗੀ ਇਹ ਫੰਦੇ। ਕਹਿੰਦੇ ਨੇ ਤੂੰ ਉਸ ਗੁਰੂ ਦਾ ਸਿੱਖ ਬਣਿਆ ਜਿਹੜਾ ਤੈਨੂੰ ਸ਼ਬਦ ਸੁਣਾਇਆ ਸੀ, ਆਵਣ ਜਾਣ ਰਹੋ ਤਪਤ ਕੜਾਹਾ ਬੁੱਝ ਗਏ, ਗੁਰ ਸ਼ੀਤਲ ਨਾਮ ਦਿਓ। ਕਹਿੰਦੇ ਨੇ ਫਾਂਸੀ ਤੋਂ ਐਨ ਇੱਕ ਘੰਟਾ ਪਹਿਲਾਂ ਉਹ ਬੰਦਾ ਲੱਭ ਗਿਆ ਜਿਹਨੇ ਅਸਲੀ ਕਤਲ ਕੀਤਾ ਸੀ, ਤੇ ਬਾਕੀ ਉਹਦੀ ਫਾਂਸੀ ਦੇ ਜਿਹੜੇ ਹੁਕਮ ਸਨ ਉਹ ਵਾਪਸ ਲੈ ਗਏ। ਕਿ ਕਰਨੀ ਵਾਲੇ ਕੋਲ ਇੰਨੀ ਤਾਕਤ ਨਹੀਂ? ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਕਹਿਣ ਲੱਗੇ ਮੇਰੇ ਰਾਮ, ਹਰ ਜਨ ਕਹਿ ਹਉ ਬਲ ਜਾਈ, ਕਿਸਾ ਕਾਕਰ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਈ। ਕਿਉਂ? ਕਹਿਣ ਲੱਗੇ ਪਾਗ ਚੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਆਏ ਸਫਲ ਤਿਨਾ ਕੇ ਕਾਮਾ। ਕਿਉਂ? ਕਹਿਣ ਲੱਗੇ ਜਨਮ ਮਰਨ ਤੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਮ ਦੇ ਭਗਤੀ ਲਾਇਨ ਖਰਸਿਓ ਲੈਣ ਮਿਲਾਏ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ, ਜਿੱਤ ਕੇ ਛੇ ਤਿੰਨ ਜਾਤੇ। ਮੇਰੇ ਗੁਰੂ ਅਰਜਨ ਦੇਵ ਕਹਿਣ ਲੱਗੇ, ਸਿੱਖਾ ਤੇਰੇ ਨਿਤ ਨੇਮ ਦੀ ਅਖੀਰਲੀ ਤੋਕੀ, ਦੇਖ ਤੂੰ ਜਪ ਪੜਿਆ, ਤੂੰ ਜਾਪ ਪੜਿਆ, ਤੂੰ ਸਵਈਏ ਪੜੇ, ਤੂੰ ਚੌਪਈ ਪੜੀ, ਤੂੰ ਆਨੰਦ ਪੜਿਆ, ਤੂੰ ਰਹਿ ਰਾਸ ਪੜੀ, ਸਾਉਣ ਲੱਗਾ ਤੇ ਤੇਰੇ ਨਿਤ ਨੇਮ ਦੀ ਅਖੀਰਲੀ ਤੋਕੀ ਤੇ ਅਖੀਰਲੀ ਤੁਕ ਤੇਰੀ ਅਰਦਾਸ ਬਣਨੀ ਚਾਹੀਦੀ। ਕੀ? ਅੰਤਰ ਜਾਮੀ ਪੁਰਖ ਵਿਧਾਤੇ, ਅੰਦਰ ਦੀਆਂ ਜਾਣਨ ਵਾਲਿਆਂ ਪੁਰਖ ਸਾਰੀਆਂ ਥਾਵਾਂ ਤੇ ਰਮਿਆ ਹੋਇਆ, ਵਿਧਾਤੇ ਸਭ ਕੁਝ ਬਣਾਉਣ ਵਾਲਿਆ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਮੇਰੇ ਮਨ ਦੀ ਸ਼ਰਧਾ ਪੂਰੀ ਕਰਦੇ। ਕੀ? ਨਾਨਕ ਦਾਸ ਇਹ ਹੈ ਸੁਖ ਮੰਗੇ, ਕਿਹੜਾ ਸੁਖ ਜੀ? ਕੀ ਪਦਵੀ ਕੋਈ ਰਾਜ ਪਾ? ਕਹਿਣ ਲੱਗੇ ਨਹੀਂ, ਜਿੱਥੇ ਤੇਰੇ ਪਿਆਰੇ ਲੱਗਦੇ ਨੇ ਉਹਨਾਂ ਦੇ ਚਰਨਾਂ ਦੀ ਖਾਕ ਦੇ ਦੀ, ਇਹੀ ਸੁਖ ਹੈ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ, ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਣਾ ਦੇ। ਤੇ ਪਿਆਰਿਓ, ਕਿਤੇ ਦਾਤਾ ਮੇਰ ਕਰੇ, ਮੇਰਾ ਸਾਈ ਕਰੇ ਕਿਰਪਾ, ਕਿਤੇ ਇਹ ਅਵਸਥਾ ਮਿਲ ਜਾਏ ਕਿ ਧੂੜੀ ਵਿੱਚ ਲੁਡੰਦਲੀ ਸੋਹਾਂ ਨਾਨਕ ਪੈਸੇ ਨਾਲੇ, ਕਿਤੇ ਦਾਤ ਮਿਲ ਜਾਏ ਕਿ ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ, ਮੇਰ ਕਰੇ ਸਾਧ ਸੰਗਤ ਜੀ। ਇੱਕ ਹਫਤਾ ਸੋਹਿਲਾ ਸਾਹਿਬ ਜੀ ਦੀ ਬਾਣੀ ਜਿਤਨੀ ਕੁ ਮੇਰੇ ਦਾਤੇ ਨੇ ਸੂਝ ਬਖਸ਼ੀ ਸੀ, ਆਪ ਨਾਲ ਵਿਚਾਰ ਸਾਂਝੇ ਕੀਤੇ ਨੇ। ਵਿਚਾਰ ਆਰੰਭ ਕਰਦਿਆਂ ਵੀ ਇੱਕ ਬੇਨਤੀ ਕੀਤੀ ਸੀ, ਜਿਹੜੇ ਅਰਥ ਕੀਤੇ ਨੇ, ਕਥਾ ਕੀਤੀ ਹੈ, ਇਹ ਨਾ ਸਮਝੋ ਵੀ ਇਹ ਅਖੀਰ, ਇਹ ਜੋ ਕਹਿ ਗਿਆ ਇਹ ਖਾਦੇ, ਦਾਵਾ ਕੋਈ ਨਹੀਂ। ਸਮਰੱਥ ਗੁਰੂ ਹੈ, ਰਹਿਮਤਾਂ ਦਾ ਸਾਈ ਹੈ, ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ, ਫਿਰ ਦਾਤੇ ਨੂੰ ਪਾਇਆ ਤੇ ਆਪ ਦੇ ਦਰਸ਼ਨ ਨਜ਼ਾਰੇ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।